زنگ میں دنیا کے مشہور گیسٹ سپیکر شیخ اعلی السید شرکت کریں گے۔ مسجد ابراہیم کی تعمیر کو پورا کرنے کے لیے $600,000 کی ضرورت ہے۔ آپ سب سے گزارش ہے اس نیک کام میں اپنا حصہ ضرور ڈالیں۔ مزید معلومات کے لیے کال کیجئے تنویر سلطان 416-566-3830 416-566-3830۔
770 AM دے پیاری شروتیو، ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਪਤਾ ਹੀ ਹੈ ਤੁਹਾਨੂੰ ਕਿ ਆਪਾਂ ਹਰ ਸੰਡੇ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਉਹਨਾਂ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ। ਜਿਵੇਂ ਕਿ ਮੈਂ ਤੁਹਾਨੂੰ ਹਰ ਵਾਰੀ ਇਹ ਬੇਨਤੀ ਕਰਦਾ ਕਿ ਜਦੋਂ ਵੀ ਕੋਈ ਤੁਸੀਂ ਕਿਸੇ ਵੀ ਸਮੇਂ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਕਦੇ ਵੀ ਇੱਕ ਬੰਦੇ ਨਾਲ ਡੀਲ ਨਾ ਕਰੋ। ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਹੋਵੇ, ਕਿੰਨਾ ਵੀ ਫਰੈਂਡ ਹੋਵੇ, ਕਿੰਨਾ ਵੀ ਰਿਸ਼ਤੇਦਾਰ ਹੋਵੇ, ਕਿੰਨਾ ਵੀ ਧਰਮ ਵਾਲਾ ਹੋਵੇ, ਉਹਦੀ ਵੀ ਗੱਲ ਸੁਣੋ। ਪ੍ਰੈਫਰੈਂਸ ਬੇਸ਼ੱਕ ਉਹਨੂੰ ਦੇ ਦਿਓ, ਪਰ ਨਾਲ ਦੀ ਨਾਲ 2-3-4 ਵੱਖ ਵੱਖ ਬੰਦਿਆਂ ਨੂੰ ਬੁਲਾਓ, ਉਹਨਾਂ ਨੂੰ ਸਵਾਲ ਕਰੋ, ਉਸ ਤੋਂ ਬਾਅਦ ਤੁਸੀਂ ਕੋਈ ਡਿਸੀਜਨ ਕਰੋ। ਜਦੋਂ ਅਸੀਂ ਇੱਕ ਬੰਦੇ ਨੂੰ ਪਹਿਲੇ ਨੂੰ ਬੁਲਾ ਕੇ ਕੁੱਟ ਦਾਰੂ ਦੀ ਛਿੱਟ ਲਾ ਕੇ ਰੋਟੀ ਫੁਲਕਾ ਖਾ ਕੇ ਅਤੇ ਦਸਖਤ ਕਰ ਦਿੰਦੇ ਹਾਂ, ਅਤੇ ਫਿਰ ਕਈ ਵਾਰ ਅਸੀਂ ਬਹੁਤ ਪਛਤਾਉਂਦੇ ਹਾਂ, ਅਤੇ ਫਿਰ ਪੰਜਾਬੀ ਦੀ ਕਹਾਵਤ ਹੈ, ਆਪ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ। ਫਿਰ ਰੋਣ ਦਾ ਪਿੱਛੋਂ ਫਾਇਦਾ ਨਹੀਂ। ਕਹਿੰਦੇ ਨੇ ਪਹਿਲਾਂ ਵਕਤ ਦੇ ਅਨੁਸਾਰ ਸਾਨੂੰ ਅਕਲ ਆਉਣੀ ਚਾਹੀਦੀ ਹੈ, ਸਮਝ ਆਉਣੀ ਚਾਹੀਦੀ ਹੈ। ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹੁੰਦਾ ਕਿ ਤੁਸੀਂ ਆਪਣੇ 2-3-4 ਜਿਹੜੇ ਵੀ ਕਲੋਜ਼ ਨੇ ਉਹਨਾਂ ਨੂੰ ਬੁਲਾ ਲਓ, ਅਤੇ ਇੱਕ ਫੋਨ ਅਰਫਾ ਮੁਜ਼ੱਫਰ ਜੀ ਨੂੰ ਵੀ ਪਹੁੰਚਾ ਦਿਓ। ਅਰਫਾ ਮੁਜ਼ੱਫਰ ਜੀ ਨਾਲ ਵੀ ਗੱਲ ਕਰੋ, ਪੁੱਛੋ ਕਿ ਅਸੀਂ ਮਕਾਨ ਲੈਣਾ, ਸਾਨੂੰ ਇਹਦੇ ਵਿੱਚੋਂ ਕਿੰਨੇ ਕੁ ਪੈਸੇ ਵਾਪਸ ਦਿਓਗੇ ਤੁਸੀਂ। ਕਈ ਲੋਕ ਐਡੇ ਚਲਾਕ ਹੁੰਦੇ ਨੇ, ਮੇਰੇ ਨਾਲ ਵੀ ਵਾਪਰੇ ਨੇ, ਉਹ ਕਹਿੰਦੇ ਜੀ ਮਕਾਨ ਲੈਣਾ, ਤੁਹਾਡੇ ਕੋਲ ਕੁਛ ਨਹੀਂ ਲੈਣਾ। ਵੀ ਭਰਾਵਾ ਤੂੰ ਮੇਰੇ ਕੋਲ ਤਾਂ ਨਹੀਂ ਲੈਣਾ, ਪਰ ਮੇਰੇ ਕਰਕੇ ਤੈਨੂੰ ਇੰਨੇ ਪੈਸੇ ਬਣਨਗੇ, ਉਹ 'ਚੋਂ ਮੈਨੂੰ ਕੀ ਹਿੱਸਾ ਦੇਗਾ, ਤੇਰਾ ਕੀ ਉਹਦੇ ਵਿੱਚ ਰੋਲ ਹੈ ਜ਼ਿਆਦਾ। ਜਦੋਂ 2 ਲੱਖ ਦਾ ਮਕਾਨ ਸੀ ਕਮਿਸ਼ਨ ਉਦੋਂ ਵੀ 19 ਸੀ, ਅਤੇ ਜਦੋਂ ਹੁਣ 2 ਮਿਲੀਅਨ ਦਾ ਹੋ ਗਿਆ ਤਾਂ ਕਮਿਸ਼ਨ 19 ਹੈ। ਸੋ ਇਸ ਕਰਕੇ ਪੈਸੇ ਕਿੰਨੇ ਮੋੜੋਗੇ, ਕਮਿਸ਼ਨ ਕਿੰਨੀ ਲਾਓਗੇ, ਸਾਰਿਆਂ ਨੂੰ ਪੁੱਛੋ ਅਤੇ ਲਿਖ ਲਓ ਕਾਗਜ਼ 'ਤੇ। ਉਸ ਤੋਂ ਬਾਅਦ ਫੈਸਲਾ ਕਰੋ ਕਿ ਕਿਹੜਾ ਬੰਦਾ ਮਿੱਠੀਆਂ ਬੋਲਦਾ, ਚੋਪੜੀਆਂ ਬੋਲਦਾ, ਗੋਲ ਮੋਲ ਗੱਲਾਂ ਕਰਦਾ, ਅਤੇ ਕਿਹੜਾ ਸਪੱਸ਼ਟ ਗੱਲ ਕਰਦਾ। ਫਿਰ ਜਿਵੇਂ ਤੁਹਾਡੀ ਆਤਮਾ ਕਹੇ, ਜਿਵੇਂ ਤੁਹਾਡੇ ਘਰ ਦੇ ਕਹਿਣ, ਉਸ ਤੋਂ ਬਾਅਦ ਫੈਸਲਾ ਕਰੋ। ਜੇ ਫੈਸਲਾ ਤੁਹਾਨੂੰ ਲੱਗੇ ਕਿ ਅਰਫਾ ਮੁਜ਼ੱਫਰ ਜੀ ਠੀਕ ਨੇ, ਅਤੇ ਤੁਸੀਂ ਉਹਨਾਂ ਨਾਲ ਕੰਟਰੈਕਟ ਕਰ ਲਓ। ਅਤੇ ਇਸ ਗੱਲ ਦਾ ਮੈਂ ਦਾਅਵਾ ਕਰਦਾ ਕਿ ਜਦੋਂ ਤੁਸੀਂ ਇੱਕ ਵਾਰ ਉਹਨਾਂ ਨਾਲ ਡੀਲ ਕਰ ਲਓਗੇ, ਫਿਰ ਭੁੱਲ ਜਾਓ, ਫਿਰ ਅਰਫਾ ਮੁਜ਼ੱਫਰ ਜੀ ਹਮੇਸ਼ਾ ਹਮੇਸ਼ਾ ਲਈ ਤੁਹਾਡੇ ਆਪਣੇ ਬਣ ਜਾਣਗੇ। ਕਿਉਂਕਿ ਖੁਦਾ ਨੇ, ਅੱਲਾ ਨੇ, ਵਾਹਿਗੁਰੂ ਨੇ, ਪਰਮਾਤਮਾ ਨੇ, ਉਹਨਾਂ 'ਚ ਆਪਣਾ ਗੁਣ ਕੋਈ ਨਹੀਂ, ਪਰਮਾਤਮਾ ਨੇ ਉਹਨਾਂ ਦੇ ਵਿੱਚ ਇੱਕ ਰਹਿਮਤ ਪਾਈ ਹੈ, ਗੁਣ ਪਾਇਆ ਕਿ ਉਹਨਾਂ 'ਚ ਕੰਟੈਂਟਮੈਂਟ ਹੈ, ਝੂਠ ਫਰੇਬ ਨਹੀਂ, ਦਗਾਬਾਜ਼ੀ ਨਹੀਂ, ਹੇਰਾ ਫੇਰੀ ਨਹੀਂ। ਥੋੜ੍ਹਾ ਖਾਣਾ, ਘੱਟ ਖਾਣਾ, ਪਰ ਖਾਣਾ ਬੜਾ ਜਿਹਦੇ ਨਾਲ ਰਾਤ ਨੂੰ ਨੀਂਦ ਆਵੇ, ਜਿਹਦੇ ਨਾਲ ਦੂਜਾ ਵੀ ਖੁਸ਼ ਹੋਵੇ ਕਿ ਵਾਕਈ ਕੀਤਾ। ਇਹ ਨਾ ਹੋਵੇ ਕਿ ਤੁਸੀਂ ਆਪਣਾ ਪੇਟ ਭਰ ਲਿਆ ਅਤੇ ਦੂਜਾ ਭੁੱਖਾ ਮਰਦਾ ਫਿਰੇ, ਜਾਂ ਦੂਜੇ ਨੂੰ ਲੱਗੇ ਕਿ ਮੇਰੇ ਹਿੱਸਾ ਵੀ ਖਾ ਗਿਆ। ਸੋ ਉਹ ਬਦਦੁਆ ਨਹੀਂ ਲੈਂਦੇ, ਉਹ ਸਗੋਂ ਆਸ਼ੀਰਵਾਦ ਲੈਂਦੇ ਨੇ, ਅਸੀਸਾਂ ਲੈਂਦੇ ਨੇ। ਅਤੇ ਮੈਂ ਇਸੇ ਕਰਕੇ ਕਹਿਣਾ ਕਿ ਤੁਸੀਂ ਅਰਫਾ ਮੁਜ਼ੱਫਰ ਜੀ ਨਾਲ ਜ਼ਰੂਰ ਰਾਇ ਕਰ ਲਓ। ਰਾਇ ਕਰਨ ਤੋਂ ਬਾਅਦ ਡਿਸੀਜਨ ਤੁਹਾਡਾ। ਫੋਨ ਨੰਬਰ ਹੈ 6478986245, 647-898-6245। ਜੇ ਕਦੇ ਤੁਸੀਂ ਫੋਨ ਭੁੱਲ ਵੀ ਗਏ ਤਾਂ ਜਿਹੜੇ ਸਟੇਸ਼ਨ ਦੇ ਉੱਤੇ ਮੈਂ ਬੈਠਾ, ਇਹਨੂੰ ਕਹਿੰਦੇ ਨੇ 770 AM ਰੇਡੀਓ, ਇਸ ਦੇ ਉੱਤੇ ਜਿਹਦਾ ਮਰਜ਼ੀ ਪ੍ਰੋਗਰਾਮ ਚੱਲਦਾ ਹੋਵੇ, ਤੁਸੀਂ ਉਸ ਪ੍ਰੋਗਰਾਮ ਦੇ ਦੌਰਾਨ ਸਟੇਸ਼ਨ 'ਤੇ ਫੋਨ ਕਰਨਾ। ਇਸ ਰੇਡੀਓ ਸਟੇਸ਼ਨ ਦਾ ਜਿਹੜਾ ਫੋਨ ਨੰਬਰ ਹੈ 416-620-1778, 416-620-1778। ਇਸ ਸਟੇਸ਼ਨ 'ਤੇ ਫੋਨ ਕਰਕੇ ਤੁਸੀਂ ਜਿਹੜਾ ਵੀ ਪ੍ਰੋਗਰਾਮ ਚੱਲ ਰਿਹਾ ਉਹਨਾਂ ਨੂੰ ਕਹੋ ਕਿ ਮੈਨੂੰ ਅਰਫਾ ਮੁਜ਼ੱਫਰ ਦਾ ਨੰਬਰ ਚਾਹੀਦਾ, ਉਹ ਤੁਹਾਨੂੰ ਦੇ ਦੇਣਗੇ, ਫਿਰ ਤੁਸੀਂ ਅੱਗੇ ਗੱਲਬਾਤ ਕਰ ਲਓ। ਬਸ ਮੇਰੀ ਤਾਂ ਇੰਨੀ ਕੁ ਤਾਕੀਦ ਹੈ। ਅਤੇ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਿ ਦੇਣਾ ਅਖੀਰ 'ਚ, ਜਦੋਂ ਤੁਸੀਂ ਡੀਲ ਕਰੋਗੇ ਅੰਦਰੋਂ ਤੁਸੀਂ ਬਹੁਤ ਖੁਸ਼ ਹੋਵੋਗੇ ਕਿ ਮੈਂ ਤੁਹਾਨੂੰ ਬਿਲਕੁਲ ਠੀਕ ਰਿਕਮੈਂਡ ਕੀਤਾ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਪ੍ਰੋਗਰਾਮ ਕਰਦੇ ਹਾਂ, ਹੋਰ ਕੋਈ ਮੈਂ ਐਡ ਨਹੀਂ ਦਿੰਦਾ, ਨਾ ਹੀ ਉਹਨਾਂ ਨੇ ਮੈਨੂੰ ਕਿਹਾ ਕਦੇ ਵੀ ਕਿ ਤੁਸੀਂ ਮੇਰੀ ਐਡ ਦਿਓ ਜਾਂ ਮੇਰੀ ਮਸ਼ਹੂਰੀ ਕਰੋ। ਕਿਉਂਕਿ ਖੁਦ ਬਜਾਤੇ ਖੁਦ ਬੜੀ ਹੰਬਲ ਪਰਸਨੈਲਿਟੀ ਹੈ, ਬੜੀ ਖੁਸ਼ ਖੁੱਲ੍ਹ ਦਿਲੀ ਪਰਸਨੈਲਿਟੀ ਹੈ, ਬੜੀ ਪਿਆਰ ਕਰਨ ਵਾਲੀ ਪਰਸਨੈਲਿਟੀ ਹੈ। ਧਰਮਾਂ ਤੋਂ ਤਾਂ ਕਿਤੇ ਉੱਪਰ ਨੇ, ਧਰਮਾਂ ਵਿੱਚ ਕੁਛ ਨਹੀਂ ਪਿਆ, ਧਰਮਾਂ ਦੇ ਵਿੱਚ ਹੈ ਜਦੋਂ ਜਿੰਨਾ ਚਿਰ ਉਹਦੇ ਵਿੱਚ ਰੂਹਾਨੀਅਤ ਹੈ। ਸੋ ਉਹਨਾਂ ਦੇ ਉੱਤੇ ਅੱਲਾ ਦੀ ਬੜੀ ਮਿਹਰ ਹੈ, ਰੂਹਾਨੀਅਤ ਦੀ ਬੜੀ ਕਿਰਪਾ ਹੈ, ਇਸ ਕਰਕੇ ਹਮੇਸ਼ਾ ਅੰਦਰੋਂ ਮਾਲੋ ਮਾਲ ਨੇ। ਬਾਹਰੋਂ ਭਾਵੇਂ ਦੇਖਣ ਨੂੰ ਇੰਨੇ ਸਿਹਤਮੰਦ ਨਹੀਂ ਹੈ, ਪਰ ਅੰਦਰੋਂ ਬੜੇ ਤਕੜੇ ਨੇ, ਕਿਉਂਕਿ ਉਹਨਾਂ ਉੱਤੇ ਰੂਹਾਨੀਅਤ ਦੀ ਪਕੜ ਹੈ, ਰੂਹਾਨੀਅਤ ਦਾ ਜ਼ੋਰ ਹੈ, ਰੂਹਾਨੀਅਤ ਦਾ ਜਜ਼ਬਾ ਹੈ। ਇਸ ਕਰਕੇ ਅਜਿਹੇ ਇਨਸਾਨ ਬਹੁਤ ਘੱਟ ਬਹੁਤ ਦੇਰਾਂ ਬਾਅਦ ਮਿਲਦੇ ਨੇ। ਸੋ ਮੈਂ ਉਹਨਾਂ ਨੂੰ ਮਿਲਿਆ ਅਤੇ ਮੈਂ ਅੰਦਰੋਂ ਬੜਾ ਖੁਸ਼ ਹਾਂ ਕਿ ਉਹਨਾਂ ਦੀ ਪਰਸਨੈਲਿਟੀ ਇੱਕ ਬੜੀ ਲਾਜਵਾਬ ਪਰਸਨੈਲਿਟੀ ਹੈ। ਇਸ ਕਰਕੇ ਮੈਂ ਐਡ ਕਰਦਾ, ਅਦਰਵਾਈਜ਼ ਮੈਨੂੰ ਉਹਨਾਂ ਨੇ ਕਦੇ ਨਹੀਂ ਕਿਹਾ ਅਤੇ ਨਾ ਹੀ ਕੋਈ ਮੈਂ ਜਿਹੜਾ ਪ੍ਰੋਗਰਾਮ ਕਰਦਾ ਇਹਦੇ ਵਿੱਚ ਮੈਂ ਕਦੇ ਅੱਜ ਤੱਕ ਐਡ ਦਿੱਤੀ ਹੈ। ਸੋ ਚਲੋ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਆਪਾਂ ਮਾਈਂਡ ਬੋਡੀ ਕਰਦੇ ਹਾਂ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਜਿਹੜੇ ਆਪਣੇ ਗੁਰੂ ਸਾਹਿਬਾਨ ਨੇ, ਸਿੱਖ ਗੁਰੂ ਸਾਹਿਬਾਨ ਨੇ, ਉਹਨਾਂ ਦੇ ਵਿੱਚ 10 ਗੁਰੂ ਹੋਏ ਨੇ, ਗੁਰੂ ਸਾਹਿਬਾਨ ਹੋਏ ਨੇ, ਉਹਨਾਂ ਵਿੱਚੋਂ ਜਿਹੜਾ ਥਰਡ ਨੰਬਰ ਸੀਗਾ, ਤੀਜੀ ਪਾਤਸ਼ਾਹੀ ਸੀਗੀ, ਉਹ ਸ਼੍ਰੀ ਗੁਰੂ ਅਮਰਦਾਸ ਜੀ ਸੀਗੇ। ਸੋ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ, ਉਹਨਾਂ ਦੇ ਜੋ ਕੁਛ ਕਿਹਾ ਉਹ ਦਰਜ ਹੈ। ਸੋ ਉਸ ਬਾਣੀ ਦੀ ਆਪਾਂ ਇੱਕ ਤੁਕ ਲਵਾਂਗੇ, ਸਿਰਫ ਇੱਕ ਸੈਂਟੈਂਜ਼ਾ ਲਵਾਂਗੇ, ਉਸ ਨੂੰ ਆਪਾਂ ਰੂਹਾਨੀਅਤ ਦੇ ਪੁਆਇੰਟ ਆਫ ਵਿਊ ਦੇ ਨਾਲ ਖੋਲ੍ਹ ਖੋਲ੍ਹ ਕੇ ਸਮਝਾਵਾਂਗੇ। ਸੋ ਬਿਫੋਰ ਆਈ ਸਟਾਰਟ, ਲੈਟਸ ਹੀਅਰ ਦਾ ਸੌਂਗ, ਫਿਰ ਆਪਾਂ ਆਪਣੇ ਟੌਪਿਕ 'ਤੇ ਆ ਜਾਂਦੇ ਹਾਂ। ਸੁਣੋ ਗਾਣਾ।
ਚੱਲ ਉੜ ਜਾ ਰੇ ਪੰਛੀ, ਚੱਲ ਉੜ ਜਾ ਰੇ ਪੰਛੀ ਕੇ ਅਬ ਯੇ ਦੇਸ ਹੁਆ ਬੇਗਾਨਾ, ਚੱਲ ਉੜ ਜਾ ਰੇ ਪੰਛੀ ਜਾ ਅਬ ਵੋ ਮਸਤ ਹਵਾ, ਵੋ ਉੜਨਾ ਡਾਲੀ ਡਾਲੀ, ਭੁੱਲ ਜਾ ਅਬ ਵੋ ਮਸਤ ਹਵਾ, ਵੋ ਉੜਨਾ ਡਾਲੀ ਡਾਲੀ, ਜਗ ਕੀ ਆਂਖ ਕਾ ਕਾਂਟਾ ਬਨ ਗਈ ਚਾਲ ਤੇਰੀ ਮਤਵਾਲੀ, ਕੌਣ ਭਲਾ ਉਸ ਬਾਗ ਕੋ ਪੂਛੇ, ਕੌਣ ਭਲਾ ਉਸ ਬਾਗ ਕੋ ਪੂਛੇ, ਹੋ ਨਾ ਜਿਸ ਕਾ ਮਾਲੀ, ਤੇਰੀ ਕਿਸਮਤ ਮੈਂ ਲਿਖਾ ਹੈ ਜੀਤੇ ਜੀ ਮਰ ਜਾਣਾ, ਚੱਲ ਉੜ ਜਾ ਰੇ ਪੰਛੀ ਕੇ ਅਬ ਯੇ ਦੇਸ ਹੁਆ ਬੇਗਾਨਾ, ਚੱਲ ਉੜ ਜਾ ਰੇ ਪੰਛੀ।
ਮਾਈਂਡ ਐਂਡ ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਡਾਕਟਰ ਨਰਿੰਦਰ ਰਵੀ ਵੱਲੋਂ ਪਿਆਰ ਭਰੀ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਅਤੇ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਐਤਵਾਰ ਨੂੰ ਸ਼ਾਮ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਮੈਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦਾ ਅਤੇ ਉਹਦੇ ਵਿੱਚ ਵੱਖ ਵੱਖ ਰੂਹਾਨੀਅਤ ਦੇ ਟੌਪਿਕਸ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਤੀਜੀ ਪਾਤਸ਼ਾਹੀ ਜਾਂ ਤੀਸਰੇ ਗੁਰੂ। ਤੁਹਾਨੂੰ ਪਤਾ ਹੀ ਹੈ ਕਿ ਸਿੱਖ ਧਰਮ ਦੇ ਵਿੱਚ 10 ਗੁਰੂ ਹੋਏ ਨੇ, ਪਹਿਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਸੀਗੇ ਫਾਊਂਡਰ ਆਫ ਸਿੱਖ ਧਰਮ ਅਤੇ ਲਾਸਟ ਗੁਰੂ ਗੋਬਿੰਦ ਸਿੰਘ ਜੀ ਸੀਗੇ 10ਵੇਂ ਗੁਰੂ। ਪਰ ਅੱਜ ਜਿਹੜੀ ਮੈਂ ਗੱਲ ਕਰਨਾ ਉਹ ਤੀਸਰੀ ਪਾਤਸ਼ਾਹੀ ਤੀਸਰੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਜਿਹੜਾ ਕਿ ਮਾਝ ਮਹੱਲਾ ਤੀਜਾ, ਉਹਦੇ ਵਿੱਚੋਂ ਮੈਂ ਇੱਕ ਤੁਕ ਲਈ ਹੈ ਅਤੇ ਉਸ ਤੁਕ ਨੂੰ ਸਿਰਫ ਅਤੇ ਸਿਰਫ ਰੂਹਾਨੀ ਸਪਿਰਚੁਅਲ ਪੁਆਇੰਟ ਆਫ ਵਿਊ ਦੇ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਹੀ ਦੱਸ ਦਿੰਦਾ ਕਿ ਕਿਉਂਕਿ ਇਹ ਲਾਈਵ ਪ੍ਰੋਗਰਾਮ ਹੈ, ਲਿਖਿਆ ਹੋਇਆ ਨਹੀਂ ਹੈ, ਜੋ ਕੁਛ ਉਹ ਸਤਿਗੁਰੂ ਉਹ ਕੁਲ ਮਾਲਕ ਪਰਮਾਤਮਾ ਅੱਲਾ ਵਾਹਿਗੁਰੂ ਜੋ ਜੀਵ ਦੇ ਉੱਤੇ ਬੈਠਾ ਜੋ ਕੁਛ ਘਾ ਰਹਿੰਦਾ ਉਹ ਮੈਂ ਬੋਲ ਦਿੰਦਾ। ਹਾਂ ਇਹ ਗੱਲ ਮੈਂ ਪੱਕੀ ਕਹਿੰਦਾ ਕਿ ਤਕਰੀਬਨ ਬਹੁਤ ਸਾਲ ਇਹ ਵੱਖ ਵੱਖ ਧਰਮਾਂ ਨੂੰ ਪੜ੍ਹਿਆ, ਮਾਸਟਰਸ ਕੀਤੀ, ਐਮਲਡ ਕੀਤੀ, PhD ਕੀਤੀ ਕੰਪੈਰੇਟਿਵ ਰਿਲੀਜਨ 'ਤੇ, ਬੁੱਕ ਵੀ ਲਿਖੀ, ਉਸ ਤੋਂ ਬਾਅਦ ਥੋੜ੍ਹੀ ਮੋਟੀ ਆਪਣੀ ਜਾਤੀ ਤੌਰ 'ਤੇ ਮਿਹਨਤ ਵੀ ਕੀਤੀ। ਸੋ ਉਹ ਸਾਰੀਆਂ ਚੀਜ਼ਾਂ ਨੂੰ ਰਲਾ ਕੇ ਜੋ ਵੀ ਗਿਆਨ ਸਾਨੂੰ ਮਿਲਿਆ, ਮੈਨੂੰ ਮਿਲਿਆ, ਉਹਨੂੰ ਸਿੰਪਲ ਤਰੀਕੇ ਦੇ ਨਾਲ, ਬੜੇ ਸਰਲ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਇਹੀ ਮੇਰੀ ਸੇਵਾ, ਕਿਉਂਕਿ ਜ਼ਿੰਦਗੀ ਦਾ ਪਤਾ ਨਹੀਂ ਕਦੋਂ ਫੂਕ ਨਿਕਲ ਜਾਣੀ ਹੈ। ਸੋ ਇਸ ਕਰਕੇ ਜੋ ਵੀ ਸਮਝੇ ਹੈ ਉਹਨੂੰ ਆਸਾਨ ਸ਼ਬਦਾਂ ਵਿੱਚ ਸਿਰਫ ਅਤੇ ਸਿਰਫ ਰੂਹਾਨੀ ਪੁਆਇੰਟ ਆਫ ਵਿਊ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਇਹ ਜਿਹੜੀ ਤੁਕ ਅੱਜ ਆਪਾਂ ਲੈ ਰਹੇ ਹਾਂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ, ਇਹ ਹੈਗੀ ਇਸ ਗੁਫਾ ਮੇਂ ਅਖੁੱਟ ਭੰਡਾਰਾ, ਤਿਸ ਵਿੱਚ ਬਸੈ ਹਰ ਅਲਖ ਅਪਾਰਾ, ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸ਼ਬਦੀ ਆਪ ਪੰਜਾਬਣਿਆ। ਥੋੜ੍ਹੇ ਜਿਹੇ ਸ਼ਬਦ ਪੰਜਾਬੀ ਦੇ ਵੀ ਥੋੜ੍ਹੇ ਜਿਹੇ ਔਖੇ ਨੇ। ਪਹਿਲਾਂ ਇੱਕ ਇਹਦੇ ਵਿੱਚ ਆਉਂਦਾ ਇਸ ਗੁਫਾ, ਗੁਫਾ ਵੈਸੇ ਕਹਿੰਦੇ ਨੇ ਕੇਵ ਨੂੰ, ਪਰ ਇੱਥੇ ਦਾ ਮਤਲਬ ਹੈ ਬੋਡੀ, ਸਰੀਰ, ਵੀ ਆਹ ਜਿਹੜਾ ਸਰੀਰ ਹੈ। ਅਖੁੱਟ ਭੰਡਾਰਾ, ਦੇਰ ਆਰ ਸੋ ਮੈਨੀ ਸਪਿਰਚੁਅਲ ਕੁਆਲਿਟੀਜ਼, ਵੀ ਸਾਡੇ ਅੰਦਰ ਇਹ ਸਰੀਰ ਦੇ ਅੰਦਰ ਅਖੁੱਟ ਭੰਡਾਰਾ, ਜਿੱਥੇ ਅਸੀਂ ਕਹਿੰਦੇ ਹੱਡੀਆਂ ਨੇ, ਮਾਸ ਹੈ, ਵੇਨਸ ਨੇ, ਖੂਨ ਹੈ, ਉਸ ਤੋਂ ਇਲਾਵਾ ਸਪਿਰਚੁਅਲ ਕੁਆਲਿਟੀਜ਼ ਵੀ ਬਹੁਤ ਨੇ। ਅਸੀਂ ਆਪਣੇ ਇਸ ਸਰੀਰ ਦੇ ਵਿੱਚ ਸੋਚਦੇ ਹਾਂ, ਹਰ ਸਮੇਂ ਫੀਲ ਕਰਦੇ ਹਾਂ, ਮਹਿਸੂਸ ਕਰਦੇ ਹਾਂ, ਲੌਜਿਕ ਦਿੰਦੇ ਹਾਂ। ਸੋ ਇਹ ਜਿਹੜੀਆਂ ਰੂਹਾਨੀ ਕੁਆਲਿਟੀਜ਼ ਨੇ ਇਹ ਸਾਡੇ ਸਰੀਰ 'ਚ ਨੇ। ਫਿਰ ਕਹਿੰਦੇ ਨੇ ਇਸ ਗੁਫਾ ਮੇਂ ਖੁੱਟ ਭੰਡਾਰਾ, ਤਿਸ ਵਿੱਚ ਬਸੈ ਹਰ ਅਲੱਖ ਅਪਾਰਾ, ਬਸੇ ਮੀਨਸ ਰਿਜ਼ਾਈਡ, ਰਹਿੰਦਾ, ਅਲੱਖ ਅਪਾਰਾ, ਇਨਵਿਜ਼ੀਬਲ ਐਂਡ ਇਨਫਾਈਨਾਈਟ ਪਾਵਰ, ਜੋ ਪਰਮਾਤਮਾ ਕਹਿ ਲਓ ਇਹ ਸ਼ਬਦ ਵਾ। ਆਪੇ ਗੁਪਤ ਪ੍ਰਗਟ ਹੈ ਆਪੇ, ਆਪੇ ਮੀਨਸ ਸੈਲਫ ਫੀਲਿੰਗ, ਆਪੇ ਮੀਨਸ ਆਪੀ, ਆਪਣੇ ਆਪ ਹੀ ਬੰਦੇ ਨੂੰ ਮਿਹਨਤ ਕਰਕੇ ਪਤਾ ਲੱਗਦਾ, ਕਿਸੇ ਦੱਸਣ ਨਾਲ ਨਹੀਂ ਮਹਿਸੂਸ ਹੁੰਦਾ, ਕਿਤੇ ਪ੍ਰਗਟ ਹੈ ਕਿਤੇ ਹਿਡਨ ਹੈ ਅਤੇ ਕਦੇ ਉਹ ਸਪਸ਼ਟ ਕਲੀਅਰ ਹੈ, ਬਸੇ ਰਿਜ਼ਾਈਡ, ਰਹਿ ਰਿਹਾ। ਸੋ ਇਹ ਜਿਹੜੇ ਸ਼ਬਦ ਨੇ ਇਹਦਾ ਜੇ ਅਸੀਂ ਸਿੰਪਲ ਇਹਦਾ ਅਰਥ ਕਰਨਾ ਹੋਵੇ ਉਹਦਾ ਇਹ ਹੈ ਕਿ ਇਨ ਦਿਸ ਬੋਡੀ, ਇਹ ਸਾਡੇ ਸਰੀਰ ਦੇ ਵਿੱਚ ਸੋ ਮੈਨੀ ਸਪਿਰਚੁਅਲ ਕੁਆਲਿਟੀਜ਼ ਆਰ ਫੁੱਲਫਿਲਡ, ਈਵਨ ਦਾ ਇਨਵਿਜ਼ੀਬਲ ਐਂਡ ਇਨਫਾਈਨਾਈਟ ਗੋਡ ਰਿਜ਼ਾਈਡਸ। ਇਹਦੇ ਵਿੱਚ ਸਾਡੀ ਆਤਮਾ ਦੇ ਵਿੱਚ ਜਿਹੜਾ ਕਿ ਪਰਮਾਤਮਾ ਦਾ ਰੂਪ ਆਤਮ ਅੰਸ਼ ਰਾਮ ਦੀ, ਰਾਮ ਇੰਜ ਪਰਮਾਤਮਾ ਸਾਡੇ ਸਰੀਰ ਦੇ ਅੰਦਰ ਬੈਠਾ ਹੈ। ਓਨਲੀ ਪਰਮਾਤਮਾ ਮਿਲਦਾ ਕਿਉਂ ਨਹੀਂ, ਕਿਉਂ ਨਹੀਂ ਮਿਲਦਾ ਸਾਨੂੰ? ਕਿੰਨੇ ਸਾਡੇ ਡਾਕਟਰਸ ਨੇ, ਸਰਜਨ ਨੇ ਚੀਰ ਫਾੜ ਕੀਤੀ ਆ, ਸਰਜਰੀ ਕੀਤੀ ਆ, ਕਦੇ ਨਹੀਂ ਉਹਨਾਂ ਨੂੰ ਰੱਬ ਲੱਭਿਆ। ਰੱਬ ਕਿਵੇਂ ਲੱਭੂਗਾ? ਗੁਰੂ ਸਾਹਿਬ ਕਹਿੰਦੇ ਨੇ ਓਨਲੀ ਵਿਦ ਦ ਹੈਲਪ ਐਂਡ ਗਾਈਡੈਂਸ ਆਫ ਗੁਰੂ ਵੀ ਕੈਨ ਸੀ ਦੈਟ ਗੋਡ। ਜਿੰਨਾ ਚਿਰ ਤੱਕ ਅੰਦਰਲਾ ਕੋਈ ਭੇਦੀ, ਰੂਹਾਨੀ ਭੇਤੀ, ਕਾਮਲ ਮੁਰਸ਼ਦ, ਪੂਰਨ ਗੁਰੂ, ਸਤਿਗੁਰੂ ਜਿਹੜਾ ਕਿ ਖੁਦ ਅੰਦਰ ਉਹਨੇ ਦਰਸ਼ਨ ਕੀਤੇ ਹੋਣ, ਜਿਹਨੇ ਖੁਦ ਉਹਦੇ ਨਾਲ ਮਿਲਾਪ ਕੀਤਾ ਹੋਵੇ, ਜਿੰਨਾ ਚਿਰ ਉਹ ਭੇਦ ਨਹੀਂ ਦਿੰਦਾ ਅਸੀਂ ਉਸ ਪਰਮਾਤਮਾ ਨੂੰ ਦੇਖ ਨਹੀਂ ਸਕਦੇ, ਉਹਨੂੰ ਪਾ ਨਹੀਂ ਸਕਦੇ। ਜਦੋਂ ਪਾ ਲੈਂਦੇ ਹਾਂ ਉਦੋਂ ਆਪੇ ਪ੍ਰਗਟ, ਆਪੇ ਗੁਪਤ ਹੈ, ਜਿਹੜਾ ਗੁਪਤ ਸੀਗਾ ਉਹ ਪ੍ਰਗਟ ਹੋ ਜਾਂਦਾ ਹੈ। ਜਦੋਂ ਅੰਦਰੋਂ ਪ੍ਰਗਟ ਹੋ ਗਿਆ ਅਤੇ ਫਿਰ ਜਿੱਧਰ ਵੀ ਅਸੀਂ ਝਾਕਦੇ ਹਾਂ, ਕਣ ਕਣ ਦੇ ਵਿੱਚ, ਪੱਤੇ ਪੱਤੇ, ਜ਼ਰੇ ਜ਼ਰੇ ਦੇ ਵਿੱਚ ਉਹ ਪਰਮਾਤਮਾ ਦੀ ਤਾਕਤ ਸਾਨੂੰ ਨਜ਼ਰ ਆਉਂਦੀ ਹੈ। ਸੋ ਇਸ ਤੁਕ ਦੇ ਵਿੱਚ ਚਾਰ ਗੱਲਾਂ ਕਹੀਆਂ ਗਈਆਂ। ਪਹਿਲੀ ਗੱਲ ਕਿ ਜਿਹੜਾ ਸਾਡਾ ਸਰੀਰ ਹੈ ਇਹ ਹੱਡ ਚੰਮ ਮਾਸ ਦਾ ਨਹੀਂ, ਸਗੋਂ ਉਹਦੇ ਵਿੱਚ ਬੇਸ਼ੁਮਾਰ ਪਰਮਾਤਮਾ ਨੇ ਖਜ਼ਾਨੇ ਔਰ ਭੰਡਾਰ ਰੱਖੇ ਹੋਏ ਨੇ। ਇੱਕ ਗੱਲ ਤਾਂ ਇਹ ਹੈ। ਦੂਸਰੀ ਇਸ ਤੁਕ ਦੇ ਵਿੱਚ ਕੀ ਹੈ ਕਿ ਇਕੱਲੇ ਭੰਡਾਰ ਕੀ ਹੈ, ਇੱਥੋਂ ਤੱਕ ਕਿ ਭੰਡਾਰਾਂ ਨੂੰ ਪੈਦਾ ਕਰਨ ਵਾਲਾ ਕੁੱਲ ਮਾਲਕ ਪਰਮਾਤਮਾ ਵਾਹਿਗੁਰੂ ਅੱਲਾ ਖੁਦਾ ਇਹ ਸਾਡੇ ਸਰੀਰ ਦੇ ਵਿੱਚ ਬੈਠਾ। ਦੈਟ ਇਜ਼ ਵਾਈ ਵੀ ਆਰ ਪੋਟੈਂਸ਼ੀਅਲ ਗੋਡਸ। ਤੀਸਰੀ ਗੱਲ ਹੈ ਕਿ ਇਹਦੇ ਨਾਲ ਮਿਲਾਪ ਕਿਵੇਂ ਹੋਵੇਗਾ, ਇਹਨੂੰ ਕਿਵੇਂ ਮਿਲਾਂਗੇ? ਜਦੋਂ ਪੂਰਨ ਕਾਮਲ ਮੁਰਸ਼ਦ ਤੋਂ ਗਾਈਡੈਂਸ ਲਵਾਂਗੇ, ਜਦੋਂ ਉਹਦੀ ਗਾਈਡੈਂਸ ਲੈ ਕੇ ਉਹਦੇ ਇਸ਼ਾਰਿਆਂ ਨੂੰ ਸਮਝ ਕੇ ਉਹਦੇ ਉੱਤੇ ਅਮਲ ਕਰਾਂਗੇ। ਅਮਲ ਵੀ ਕਰਨਾ ਪਊ, ਇਹ ਨਹੀਂ ਵੀ ਇਹ ਮਾਸਟਰ ਸਕੂਲ 'ਚ ਗਿਆ, ਮਾਸਟਰ ਪੜ੍ਹਾਈ ਜਾਂਦਾ ਤੇ ਸੁਣ ਕੇ ਇਧਰੋਂ ਸੁਣਿਆ ਉਧਰੋਂ ਕੱਢੀਆ ਫੇਰ ਨੀ ਕੁਛ ਹੁੰਦਾ। ਜੋ ਕੁਛ ਮਾਸਟਰ ਕਹਿੰਦਾ, ਪ੍ਰੋਫੈਸਰ ਕਹਿੰਦਾ, ਡਾਕਟਰ ਕਹਿੰਦਾ, ਜਦੋਂ ਅਸੀਂ ਆਪ ਖੁਦ ਮਿਹਨਤ ਕਰ ਦਾਂਗੇ ਉਹਦੇ ਇਸ਼ਾਰਿਆਂ ਦੇ ਮੁਤਾਬਕ, ਉਹਦੇ ਕਹਿਣ ਦੇ ਮੁਤਾਬਕ, ਫੇਰ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ, ਅਦਰਵਾਈਜ਼ ਨਹੀਂ। ਤੇ ਅਗਲੀ ਗੱਲ ਇਹ ਹੈ ਕਿ ਜਦੋਂ ਅਸੀਂ ਮਿਹਨਤ ਕਰਕੇ ਉਹਨੂੰ ਪਾ ਲਿਆ, ਪ੍ਰਗਟ ਕਰ ਲਿਆ, ਤੇ ਫੇਰ ਉਹ ਜਿਹੜੀ ਜਿੰਨੀ ਵੀ ਸੰਸਾਰ ਦੇ ਵਿੱਚ ਗੁਪਤ ਹੋਈ ਵੀ ਹੈ ਤਾਕਤ ਪਰਮਾਤਮਾ ਦੀ, ਉਹ ਸਾਨੂੰ ਸਪਸ਼ਟ ਹੋ ਜੂਗੀ। ਫਿਰ ਸਾਨੂੰ ਪੱਤੇ 'ਚ, ਜਾਨਵਰਾਂ 'ਚ, ਪਸ਼ੂ 'ਚ, ਪੰਛੀ 'ਚ, ਹਰੇਕ ਆਦਮੀ ਦੇ ਵਿੱਚ ਉਹ ਪਰਮਾਤਮਾ ਨਜ਼ਰ ਆਉਂਦਾ। ਸੋ ਸਪਿਰਚੁਅਲੀ ਸਪੀਕਿੰਗ, ਆਵਰ ਹਿਊਮਨ ਬਾਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ। ਲਿਵਿੰਗ ਗੋਡ ਦਾ ਹੁੰਦਾ, ਜਾਂ ਇਹਨੂੰ ਕਹਿ ਲਓ ਆਵਰ ਹਿਊਮਨ ਬਾਡੀ ਇਜ਼ ਦਾ ਟੈਂਪਲ ਆਫ ਹਰੀਮੰਦਰ। ਹਰੀਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਵਿਚ ਮੀਨਸ ਅਵਰ ਬਾਡੀ ਇਜ਼ ਏ ਪਲੇਸ ਵੇਅਰ ਦਾ ਸੁਪਰੀਮ ਪਾਵਰ ਅੱਲਾ ਵਾਹਿਗੁਰੂ ਰਿਜ਼ਾਈਡਸ। ਕਬੀਰ ਸਾਹਿਬ ਕਿਵੇਂ ਕਹਿੰਦੇ ਨੇ, ਕਬੀਰ ਸਾਹਿਬ ਨੇ ਕਿੰਨੀ ਸੁੰਦਰ ਐਗਜ਼ਾਮਪਲ ਦਿੱਤੀ ਹੈ, ਕਹਿੰਦੇ ਜਿਉਂ ਤਿਲ ਮੇ ਤੇਲ ਹੈ। ਤੇਲਾਂ ਦਾ ਤੇਲ ਨਹੀਂ ਹੁੰਦਾ ਸੈਸਮੀ ਸੀਡ, ਜਿਹੜੇ ਸੈਸਮੀ ਸੀਡ ਹੁੰਦੇ ਤੇਲ ਹੁੰਦੇ ਨੇ ਉਹ ਦੇਖ ਲਓ, ਬਾਹਰੋਂ ਤਾਂ ਨਹੀਂ ਪਤਾ ਲੱਗਦਾ ਪਰ ਅੰਦਰ ਤੇਲ ਹੈ। ਜਿਉਂ ਤਿਲ ਮੇ ਤੇਲ ਹੈ, ਚਕਮਕ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ। ਐਜ ਓਇਲ ਇਜ਼ ਇਨ ਸੈਸਮੀ ਸੀਡ, ਫਾਇਰ ਇਜ਼ ਇਨ ਫਲਿੰਟ ਸਟੋਨ, ਸੋ ਇਜ਼ ਯੂਅਰ ਬਿਲਵਡ ਵਿਦ ਇਨ ਯੂ, ਵਿਦ ਇਨ ਯੂਅਰ ਬਾਡੀ। ਸੋ ਜਿਸ ਤਰ੍ਹਾਂ ਆਪਾਂ ਕਹੀਏ ਨਾ ਦੁੱਧ ਦੀ ਇਗਜ਼ਾਮਪਲ ਲੈ ਲਈਏ, ਜਿਹੜੇ ਬੰਦੇ ਨੇ ਕਦੇ ਦੁੱਧ ਨਹੀਂ ਰਿੜਕਿਆ, ਮੱਖਣ, ਉਹ ਹੈਰਾਨ ਹੁੰਦਾ ਜੇ ਕਿਸੇ ਨੂੰ ਕਹੋ ਵੀ ਭਾਈ ਸਾਹਿਬ ਇਹਦੇ ਵਿੱਚ ਮੱਖਣ ਹੈ, ਉਹ ਕਹਿੰਦਾ ਮੱਖਣ ਕਿਵੇਂ ਹੋਊਗਾ। ਉਹ ਕਹਿੰਦਾ ਯਾਰ ਮੱਖਣ ਤਾਂ ਕਿੱਥੋਂ ਨਿਕਲੂਗਾ। ਜੇ ਉਹਨੂੰ ਸਮਝਾਈਏ ਵੀ ਭਾਈ ਸਾਹਿਬ ਦੁੱਧ ਨੂੰ ਉਬਾਲ, ਕੋਸਾ ਕਰਕੇ ਲਾ ਜਾਗ, ਜਦੋਂ ਦਹੀਂ ਜੰਮ ਗਿਆ ਫਿਰ ਲੈ ਰਿੜਕ, ਜਦੋਂ ਰਿੜਕੀਗਾ ਤੇ ਫਿਰ ਮੱਖਣ ਹੋਊਗਾ, ਜੇ ਮੱਖਣ ਖਾਣਾ ਮੱਖਣ ਖਾ ਲੈ, ਨਹੀਂ ਮੱਖਣ ਨੂੰ ਕਰ ਗਰਮ ਤੇ ਉਹ ਜੋ ਨਿਕਲੂ ਕੇ ਹੋ। ਕਿਉਂਕਿ ਇਹ ਯੁਕਤੀ ਹੈ, ਇੱਕ ਢੰਗ ਹੈ, ਤੇ ਢੰਗ ਜਿਸ ਤਰ੍ਹਾਂ ਸਾਨੂੰ ਬਾਹਰੋਂ ਮਿਲਦਾ ਇਸੇ ਤਰ੍ਹਾਂ ਅੰਦਰਲਾ ਢੰਗ ਸਾਨੂੰ ਅੰਦਰਲੇ ਗੁਰੂ ਤੋਂ ਮਿਲਦਾ। ਜਿਵੇਂ ਕਿਹਾ ਸੀ ਨਾ, ਇਫ ਯੂ ਗੋ ਫਾਰ ਏ ਹਜ ਟੇਕ ਕੇ ਹਾਜ਼ੀ ਵਿਦ ਯੂ, ਜੇ ਹੱਜ ਤੇ ਜਾਣਾ ਨਾ ਜਿਹੜਾ ਉਸ ਨੂੰ ਲੈ ਕੇ ਜਾਓ ਜਿਹੜਾ ਹੱਜ ਕਰਕੇ ਆਇਆ, ਫਿਰ ਉਹ ਤੁਹਾਨੂੰ ਆਸਾਨੀ ਦੇ ਨਾਲ ਹੱਜ ਕਰਵਾ ਦੂਗਾ। ਇਸੇ ਤਰ੍ਹਾਂ ਜਿਹੜਾ ਬੰਦਾ ਅੰਦਰ ਗਿਆ ਹੋਇਆ ਨਾ, ਤੇ ਉਹੀ ਸਾਨੂੰ ਅੰਦਰ ਲਿਜਾ ਸਕਦਾ। ਜੇ ਕੋਈ ਬੰਦਾ ਗਿਆ ਹੀ ਨਹੀਂ ਤੇ ਉਹ ਐਵੇਂ ਕਿਤਾਬਾਂ 'ਚੋਂ ਪੜ੍ਹ ਪੜ੍ਹ ਕੇ ਸਾਨੂੰ ਗਿਆਨ ਦੇਈ ਜਾਵੇ, ਉਹਦਾ ਕੋਈ ਫਾਇਦਾ ਨਹੀਂ। ਜਦੋਂ ਕਿਤੇ ਮੁਸ਼ਕਿਲ ਹੁੰਦੀ ਹੈ, ਨਾ ਉਹ ਆਪ ਮੁਸ਼ਕਿਲ ਨੂੰ ਹੱਲ ਕਰ ਸਕਦਾ, ਨਾ ਸਾਡੀ ਮੁਸ਼ਕਿਲ ਨੂੰ ਹੱਲ ਕਰ ਸਕਦਾ। ਹਾਂ, ਇੱਕ ਗੱਲ ਪੱਕੀ ਹੈ ਕਿ ਜੇ ਆਪਾਂ ਨੂੰ ਕਾਮਲ ਮੁਰਸ਼ਦ ਮਿਲ ਜੇ ਤਾਂ ਸਾਨੂੰ ਸਾਡੀ ਕਿਸਮਤ ਬਦਲ ਨੂੰ ਦੇਰ ਨਹੀਂ ਲੱਗਦੀ। ਜਿਵੇਂ ਕਿ ਕਿਹਾ ਜਾਂਦਾ ਕਿ ਸ਼ਮਾ ਬੁੱਝ ਜਾਏ ਤੋ ਜਲ ਸਕਦੀ ਹੈ, ਸ਼ਮਾ ਬੁੱਝ ਜਾਏ ਤੋ ਜਲ ਸਕਦੀ ਹੈ, ਕਿਸ਼ਤੀ ਤੂਫਾਨ ਸੇ ਨਿਕਲ ਸਕਦੀ ਹੈ, ਮਾਯੂਸ ਨਾ ਹੋ। ਇਹ ਸਾਡੇ ਤੇ ਲਾਗੂ ਹੁੰਦੀ ਹੈ, ਮਾਯੂਸ ਨਾ ਹੋ, ਮਨ ਮੇ ਵਿਸ਼ਵਾਸ ਰੱਖ, ਕਿਸਮਤ ਕਿਸੇ ਵੀ ਪਲ ਬਦਲ ਸਕਦੀ ਹੈ। ਪਤਾ ਨਹੀਂ ਕਦੋਂ ਕਾਮਲ ਮੁਰਸ਼ਦ ਮਿਲ ਜਾਣਾ, ਕਦੋਂ ਪਰਮਾਤਮਾ ਦੀ ਅੱਲਾ ਵਾਹਿਗੁਰੂ ਦੀ ਰਹਿਮਤ ਹੋ ਜਾਣੀ ਹੈ, ਫਿਰ ਸਾਡੀ ਜ਼ਿੰਦਗੀ ਬਿਲਕੁਲ ਹੀ ਬਦਲ ਜਾਂਦੀ ਹੈ। ਜਿਹੜੇ ਸਾਡੇ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਫ਼ਰਤ, ਨਿੰਦਿਆ, ਚੁਗਲੀ ਦੇ ਮਗਰ ਭੱਜੇ ਫਿਰਦੇ ਹਾਂ, ਜਦੋਂ ਕਾਮਲ ਮੁਰਸ਼ਦ ਮਿਲ ਜਾਂਦਾ, ਫਿਰ ਉਹ ਜੋ ਸਾਨੂੰ ਉਪਦੇਸ਼ ਕਰਦਾ, ਅੱਖਾਂ 'ਚ ਅੱਖਾਂ ਪਾਉਂਦਾ, ਅਤੇ ਫਿਰ ਸਾਨੂੰ ਸਮਝ ਆ ਜਾਂਦੀ ਹੈ ਵੀ ਕਿਸੇ ਨਾਲ ਨਫ਼ਰਤ ਕਰਕੇ, ਚੁਗਲੀ ਕਰਕੇ, ਪਿੱਛੋਂ ਲੜਾਈਆਂ ਝਗੜੇ ਕਰਵਾ ਕੇ, ਮਿੱਠੇ ਬੋਲਾਂ ਦੇ ਵਿੱਚ, ਹੇਰਾ ਫੇਰੀਆਂ ਦੇ ਵਿੱਚ, ਸ਼ੈਤਾਨੀਆਂ ਦੇ ਵਿੱਚ, ਵੈਲਫੇਅਰਾਂ ਦੇ ਵਿੱਚ, ਅਨਇੰਪਲਾਇਮੈਂਟਾਂ ਦੇ ਵਿੱਚ, ਝੂਠੀਆਂ ਦੇ ਵਿੱਚ, ਅਤੇ ਟੈਕਸ ਗੌਰਮੈਂਟ ਦੇ ਚੋਰੀਆਂ ਕਰਨ ਵਿੱਚ ਕੋਈ ਫਾਇਦਾ ਨਹੀਂ, ਕਿਉਂਕਿ ਜਾਣਾ ਖਾਲੀ ਹੱਥ ਹੈ। ਇਸ ਕਰਕੇ ਜਿੰਨਾ ਸਾਫ਼ ਸੁਥਰਾ ਹੋ ਕੇ ਜਾਈਏ ਓਨਾ ਵਧੀਆ। ਉਸ ਕਹਿਣ ਦਾ ਮਤਲਬ ਕਿ ਕਾਮਲ ਮੁਰਸ਼ਦ ਦੀ ਜਦੋਂ ਸਾਨੂੰ ਕੰਪਨੀ ਮਿਲ ਜਾਂਦੀ ਹੈ, ਜਦੋਂ ਅਸੀਂ ਉਹਦੀ ਸੰਗਤ ਕਰਦੇ ਹਾਂ, ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੀ ਜ਼ਿੰਦਗੀ ਦਾ ਜਿਹੜਾ ਉਦੇਸ਼ ਹੈ ਉਹ ਹੇਰਾ ਫੇਰੀਆਂ ਨਹੀਂ, ਸਗੋਂ ਸਿੰਪਲ ਤਰੀਕੇ ਨਾਲ ਰਹਿ ਕੇ ਆਪਣੇ ਕਰੈਕਟਰ ਨੂੰ ਉੱਚਾ ਸੁੱਚਾ ਰੱਖ ਕੇ, ਭਜਨ ਸਿਮਰਨ ਨੂੰ ਵਕਤ ਦੇ ਕੇ, ਆਪਣਾ ਧਿਆਨ ਕੇਂਦਰਿਤ ਕਰਕੇ, ਉਹ ਜਿਹੜੀ ਤਾਕਤ ਸਾਡੇ ਅੰਦਰ ਛੁਪੀ ਹੋਈ ਹੈ, ਜਿਹੜੀ ਗੁਪਤ ਹੈ, ਉਹਨੂੰ ਆਪਾਂ ਪ੍ਰਗਟ ਕਰਨਾ। ਐਂਡ ਇਟ ਇਜ਼ ਓਨਲੀ ਪੋਸੀਬਲ ਵੈਨ ਵੀ ਹੈਵ ਏ ਕੰਪਨੀ ਆਫ ਕਾਮਲ ਮੁਰਸ਼ਦ, ਵੈਨ ਵੀ ਹੈਵ ਏ ਕੰਪਨੀ ਆਫ ਦਾ ਪਰਫੈਕਟ ਲਿਵਿੰਗ ਮਾਸਟਰ। ਦੇਖੋ ਅਸੀਂ ਕੀ ਕਰਦੇ ਹਾਂ, ਜਿੰਨਾ ਚਿਰ ਕਾਮਲ ਮੁਰਸ਼ਦ ਨਹੀਂ ਮਿਲਦਾ, ਜਿਵੇਂ ਕਿਸੇ ਨੇ ਪੰਡਿਤ ਜੀ ਨੇ ਕਿਹਾ, ਭਾਈ ਜੀ ਨੇ ਕਿਹਾ, ਕਿਸੇ ਸਿਆਣੇ ਨੇ ਕਿਹਾ, ਮਾਂ ਬਾਪ ਨੇ ਕਿਹਾ, ਉਹ ਰੀਤਾਂ ਹੀ ਚਲੀਆਂ ਆਉਂਦੀਆਂ, ਰਿਚੁਅਲਸ ਨੇ। ਤਾਂ ਹੀ ਤਾਂ ਜਿਹੜੇ ਬੰਦੇ ਪਹੁੰਚ ਜਾਂਦੇ ਨੇ ਕਾਮਲ ਮੁਰਸ਼ਦ ਨਾਲ, ਉਹ ਬੁੱਲੇ ਸ਼ਾਹ ਪਹੁੰਚਿਆ ਸੀਗਾ ਸ਼ਾਹ ਇਨਾਜ ਤੋਂ, ਜਦੋਂ ਉਹਨੇ ਨਾਮਦਾਨ ਲਿਆ ਤਾਂ ਬੁੱਲੇ ਸ਼ਾਹ ਕੀ ਲਿਖਦੇ ਨੇ, ਨਾ ਖੁਦਾ ਅੱਲਾ, ਨਾ ਖੁਦਾ ਮਸੀਤੇ ਲੱਭਦਾ, ਨਾ ਉਹ ਖਾਨਾ ਕਾਬੇ, ਨਾ ਖੁਦਾ ਕੁਰਾਨ ਕਿਤੇਬਾਂ, ਨਾ ਉਹ ਵਿੱਚ ਨਮਾਜ਼ੇ, ਨਾ ਖੁਦਾ ਮੈਂ ਤੀਰਥ ਡਿੱਠਾ ਐਵੇਂ ਪੈਂਡੇ ਝਾਕੇ ਬੁੱਲੇ ਸ਼ਾਹ ਜਦ ਮੁਰਸ਼ਦ ਮਿਲਿਆ ਮਿਟ ਗਏ ਸਭ ਤਕਾਦੇ। ਜਦੋਂ ਸਾਨੂੰ ਕਾਮਲ ਮੁਰਸ਼ਦ ਮਿਲ ਜਾਂਦਾ ਫਿਰ ਸਾਨੂੰ ਉਹ ਦੱਸਦਾ ਵੀ ਭਾਈ ਸਾਹਿਬ ਅੰਦਰੋਂ ਲੱਭੋ, ਬਾਹਰ ਭੜਕਣ ਨਾਲ ਕੋਈ ਫਾਇਦਾ ਨਹੀਂ। ਇੱਧਰ ਉੱਧਰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਕਈ ਵਾਰੀ ਸਾਡੇ 'ਚ ਹਉਮੈ ਆ ਜਾਂਦੀ ਹੈ ਕਿ ਮੈਂ ਤਾਂ ਜੀ ਹਜ਼ਾਰ ਵਾਰ ਉੱਥੇ ਜਾ ਆਇਆ, ਮੈਂ ਦਸ ਹਜ਼ਾਰ ਵਾਰੀ ਉਹ ਨਹਾਇਆ ਇਸ਼ਨਾਨ ਕਰਿਆ ਆ, ਮੈਂ ਤੀਰਥ ਸਥਾਨਾਂ 'ਤੇ ਜਾ ਆਇਆ। ਉਹਦੇ ਨਾਲ ਸਾਨੂੰ ਕੋਈ ਵੀ ਫਰਕ ਨਹੀਂ ਪੈਂਦਾ, ਕਿਉਂਕਿ ਜਿਹੜਾ ਸੀਗਾ ਪਲਟੂ ਸਾਹਿਬ ਲੇਟੈਸਟ ਸੰਤ ਹੋਏ ਨੇ ਯੂਪੀ ਦੇ ਅੰਦਰ, ਉਹ ਬੜਾ ਖੋਲ੍ਹ ਕੇ ਲਿਖਦੇ ਨੇ ਕਿ ਤੀਰਥ ਮੇਂ ਹਮ ਬਹੁਤ ਖੋਜਾ, ਤੀਰਥ ਮੇਂ ਬਹੁਤ ਹਮ ਖੋਜਾ, ਉਹਾਂ ਤੋਂ ਕੁਛ ਨਹੀਂ ਪਾਇਆ। ਕਹਿੰਦਾ ਤੀਰਥਾਂ 'ਚ ਮੈਂ ਸਾਰੀ ਜ਼ਿੰਦਗੀ ਲਾਤੀ, ਉੱਥੇ ਮੈਨੂੰ ਕੁਛ ਨਹੀਂ ਲੱਭਿਆ। ਮੋਏ ਹਮ ਵਰਤ ਕੇ ਕਰਤੇ ਵੇਦ ਕੋ ਸੁਣਾ ਚਿਤ ਲਾਈ, ਕਿ ਜਿਹੜੇ ਬੰਦੇ ਮਰ ਗਏ ਮਾਂ ਬਾਪ ਉਹਨਾਂ ਦੇ ਬੜੇ ਅਸੀਂ ਵਰਤ ਰੱਖੇ ਨੇ, ਵੇਦ ਕੋ ਸੁਣਾ ਚਿਤ ਲਾਈ, ਗ੍ਰੰਥ ਪੁਸਤਕਾਂ ਬਹੁਤ ਪੜੀਆਂ ਨੇ। ਯੋਗ ਔਰ ਜੁਗਤ ਕਰ ਥਾਕੇ ਸਾਜਨ ਕੀ ਖਬਰ ਨਹੀਂ ਪਾਈ, ਕਿ ਯੋਗ ਵੀ ਕਰ ਲਏ, ਯੁਕਤੀਆਂ ਵੀ ਕਰ ਲਏ, ਪੁੱਠੇ ਸਿੱਧੇ ਵੀ ਲਾਂਕੇ, ਧੂਣੀਆਂ ਦੇ ਅੱਗੇ ਵੀ ਰਹੇ, ਪਰ ਸਾਜਨ ਕੀ ਮਤਲਬ ਪਰਮਾਤਮਾ ਦੀ ਸਾਨੂੰ ਕੋਈ ਖਬਰ ਨਹੀਂ ਆਈ। ਪਰੇ ਜਬ ਸੰਤ ਕੇ ਦੁਆਰੇ ਸੰਤ ਨੇ ਆਪ ਸਭ ਕੀ ਨਾ ਦਾਸ ਪਲਟੂ, ਜਬੀ ਪਾਇਆ ਗੁਰੂ ਕੇ ਚਰਨ ਚਿਤ ਲੀਨਾ, ਜਦੋਂ ਮੈਂ ਗੁਰੂ ਦੇ ਚਰਨਾਂ ਨਾਲ ਲੱਗ ਗਿਆ ਉਹਨੇ ਸਾਨੂੰ ਭੇਜ ਦਿੱਤਾ, ਫਿਰ ਉਹਦੇ ਨਾਲ ਭੇਜ ਦੇ ਕੇ ਉਹਨੂੰ ਅਮਲ ਕੀਤਾ, ਮਿਹਨਤ ਕੀਤੀ, ਅਤੇ ਫਿਰ ਸਾਨੂੰ ਪਰਮਾਤਮਾ ਦੇ ਸਾਕਸ਼ਾਤ ਦਰਸ਼ਨ ਹੋਏ। ਇਸੇ ਕਰਕੇ ਕਿਹਾ ਜਾਂਦਾ ਨਾ ਗੁਰੂ ਦੇ ਬਾਰੇ, ਨਾਜ ਮੈਨੂੰ ਹੈ, ਨਾਜ ਮੀਨਸ ਮਾਨ, ਪ੍ਰਾਊਡ, ਆਮ ਪ੍ਰਾਊਡ ਆਫ ਮਾਈ ਗੁਰੂ, ਨਾਜ ਮੈਨੂੰ ਹੈ ਆਪਣੇ ਮੁਰਸ਼ਦ 'ਤੇ, ਮੁਰਸ਼ਦ ਬਿਨਾਂ ਕੋਈ ਸੱਚਾ ਯਾਰ ਹੈ ਨਹੀਂ, ਰਹਿਮਤ ਜਦ ਤੱਕ ਨਾ ਹੋਵੇ ਮੁਰਸ਼ਦ ਦੀ ਬੇੜੀ ਹੁੰਦੀ ਜ਼ਿੰਦਗੀ ਦੀ ਪਾਰ ਹੈ ਨਹੀਂ। ਮੁਰਸ਼ਦ ਜਿੰਨਾ ਚਿਰ ਨਹੀਂ ਮਿਲਦਾ, ਕਾਮਲ ਮੁਰਸ਼ਦ, ਕਾਮਲ ਮੁਰਸ਼ਦ ਪੂਰਨ ਸੰਤ, ਪਹਿਰਾਵੇ ਦਾ ਸੰਤ ਨਾ ਹੋਵੇ, ਦੇਖਣ ਨੂੰ ਸੰਤ ਨਾ ਲੱਗੇ, ਅੰਦਰੋਂ ਸੰਤ ਹੋਵੇ, ਜਿਹਦੀ ਕਹਿਣੀ ਤੇ ਕਰਨੀ ਖੋਵੇ, ਜਦੋਂ ਉਸ ਉਹਦੀ ਰਹਿਮਤ ਹੋ ਜਾਂਦੀ ਹੈ ਫਿਰ ਹੀ ਸਾਡੀ ਜ਼ਿੰਦਗੀ ਚੇਂਜ ਹੁੰਦੀ ਹੈ। ਜੀਸਸ ਕ੍ਰਾਈਸਟ ਨੇ ਕਿਹਾ ਸੀ, ਸੈਟਲ ਐਂਡ ਕਲੀਅਰ ਯੂਅਰ ਪ੍ਰੀਵੀਅਸ ਡੀਲਸ, ਰਿਪੈਂਟ ਫਾਰ ਦੈਮ, ਬਿਕੋਜ਼ ਦਾ ਲਾਰਡ ਇਜ਼ ਨਾਟ ਫਾਰ ਅਵੇ, ਹੀ ਇਜ਼ ਵਿਦ ਇਨ ਯੂਅਰ ਬਾਡੀ। ਕਹਿੰਦੇ ਜਿਹੜੀ ਜ਼ਿੰਦਗੀ ਦੇ ਵਿੱਚ ਅੱਜ ਜਾਂ ਉਸ ਤੋਂ ਪਹਿਲੀ ਜ਼ਿੰਦਗੀ ਜਿਹੜੇ ਪੁੱਠੇ ਸਿੱਧੇ ਕੰਮ ਕੀਤੇ ਨੇ ਨਾ, ਉਹਦੇ ਲਈ ਪਛਚਾਤਾਪ ਕਰੋ, ਪਰਮਾਤਮਾ ਤੋਂ, ਅੱਲਾ ਤੋਂ, ਜੀਸਸ ਕ੍ਰਾਈਸਟ ਤੋਂ ਮਾਫ਼ੀ ਮੰਗੋ, ਅਤੇ ਤੋਬਾ ਕਰੋ ਕਿ ਅੱਗੇ ਤੋਂ ਅਜਿਹਾ ਕੰਮ ਨਹੀਂ ਕਰਨਾ। ਇਹ ਨਹੀਂ ਮਾਫ਼ੀ ਮੰਗੀ ਚਲੋ ਫਿਰ ਵੀ ਹੇਰਾ ਫੇਰੀ ਕਰੀ, ਚਲੋ ਉਹਦਾ ਨਹੀਂ ਫਾਇਦਾ, ਤੋਬਾ ਕਰੋ ਵੀ ਅੱਗੇ ਤੋਂ ਨਹੀਂ ਕਰਨਾ। ਕਿਉਂ? ਕਿਉਂਕਿ ਪਰਮਾਤਮਾ ਨੂੰ ਪਤਾ ਵੀ ਇਹਨੇ ਤੋਬਾ ਕੀਤੀ ਹੈ ਕਿ ਨਹੀਂ ਕੀਤੀ, ਕਿ ਐਵੇਂ ਕਾਗਜ਼ੀ ਡਰਾਮੇਬਾਜ਼ੀ ਕਰਦਾ, ਲਫਾਫੇਬਾਜ਼ੀ ਕਰਦਾ। ਪਰਮਾਤਮਾ ਅੰਦਰ ਹੈ, ਉਹ ਸਾਡੀ ਧੁਰ ਦੀ ਗੱਲ ਜਾਣਦਾ ਕਿ ਸਾਡੀ ਨੀਤ ਕਿਹੋ ਜਿਹੀ ਹੈ। ਕਰ ਲੈ ਦਿਲ ਦੀ ਸਫਾਈ ਜੇ ਰੱਬ ਦਾ ਦੀਦਾਰ ਚਾਹੀਦਾ। ਗੱਲ ਤਾਂ ਇੱਥੇ ਹੀ ਹੈ ਕਿ ਦਿਲ ਸਾਫ਼ ਹੋਣਾ ਚਾਹੀਦਾ। ਤੁਸੀਂ 2.5 ਘੰਟੇ ਪਾਠ ਕਰੋ, 4 ਘੰਟੇ ਕਰੋ, 8 ਘੰਟੇ ਕਰੋ, 12 ਘੰਟੇ ਕਰੋ, ਜੇ ਪਾਠ ਕਰੀ ਜਾਂਦੇ ਹੋ ਨਾਲ ਹੇਰਾਫੇਰੀ ਵੀ ਕਰੀ ਜਾਂਦੇ ਹੋ, ਕਰਪਟ ਹੋ ਤੁਸੀਂ, ਗੌਰਮੈਂਟ ਦੀ ਵੀ ਚੋਰੀ ਕਰੀ ਜਾਂਦੇ ਹੋ, ਕਦੇ ਕੋਈ ਸੇਵਾ ਮਿਲ ਵੀ ਗਈ ਉੱਥੇ ਵੀ ਹੇਰਾਫੇਰੀਆਂ ਕਰ ਦਿਓ, ਇਹਦੀ ਬੰਦ ਕਰ ਦਿਓ, ਉਹਦੀ ਬੰਦ ਕਰ ਦਿਓ ਸੇਵਾ, ਅਤੇ ਇਸ ਕਰਕੇ ਪਰਮਾਤਮਾ ਦੇ ਭੁੱਲ ਜਾਓ ਤੁਸੀਂ ਦਰਸ਼ਨ ਕਰਨੇ। ਪਹਿਲਾਂ ਕਹਿੰਦੇ ਨੇ ਮਨ ਆਪਣਾ ਸਾਫ਼ ਕਰੋ, ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕਿਆ ਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਣੇ ਕੇ ਲੀਏ। ਜੇ ਭਾਂਡੇ ਦੇ ਵਿੱਚ ਗੰਦ ਪਿਆ ਹੋਇਆ ਤੁਸੀਂ ਦੁੱਧ ਕਿਵੇਂ ਪਾਓਗੇ? ਪਹਿਲਾਂ ਭਾਂਡਾ ਸਾਫ਼ ਕਰੋਗੇ ਫਿਰ ਹੀ ਉਹਦੇ 'ਚ ਦੁੱਧ ਪਾਓਗੇ। ਇਸੇ ਤਰ੍ਹਾਂ ਹੀ ਪਰਮਾਤਮਾ ਜੇ ਕੁੱਤਾ ਵੀ ਬੈਠਦਾ ਨਾ ਤਾਂ ਉਹ ਵੀ ਪੂੰਛ ਜੀ ਲਾ ਕੇ ਪਹਿਲਾਂ ਮਿੱਟੀ ਸਾਫ਼ ਕਰ ਲੈਂਦਾ। ਜਿਹੜਾ ਸਾਡੇ ਸਰੀਰ ਦੇ ਵਿੱਚ ਜਿੱਥੇ ਪਰਮਾਤਮਾ ਨੂੰ ਅਸੀਂ ਬਿਠਾਉਣਾ ਚਾਹੁੰਦੇ ਹਾਂ ਉੱਥੇ ਭਾਂਤ ਭਾਂਦੀਆਂ ਹੇਰਾ ਫੇਰੀ, ਨਿੰਦਾ, ਚੁਗਲੀ, ਨਫ਼ਰਤ, ਕੀ ਨਹੀਂ ਹੈ, ਚਲਾਕੀਆਂ, ਅਤੇ ਫਿਰ ਪਰਮਾਤਮਾ ਕਿੱਥੋਂ ਆਊਗਾ? ਪਰਮਾਤਮਾ ਨੂੰ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਪਹਿਲਾਂ ਆਪਣੇ ਸਰੀਰ ਨੂੰ, ਜਿਵੇਂ ਮੈਂ ਕਿਹਾ ਨਾ, ਕਰ ਲੈ ਦਿਲ ਦੀ ਸਫਾਈ ਜੇ ਰੱਬ ਦਾ ਦੀਦਾਰ ਚਾਹੀਦਾ, ਦਿਲ ਦੀ ਸਫਾਈ ਕਰਨੀ ਪਵੇਗੀ। ਪਰਮਾਤਮਾ ਸਾਡੇ ਅੰਦਰ ਹੈ। ਪਲਟੂ ਸਾਹਿਬ ਨੇ ਕਿਹਾ ਸੀ, ਵਾਈ ਆਰ ਯੂ ਕਰਾਇੰਗ ਲਾਰਡ, ਓ ਲਾਰਡ, ਦਾ ਲਾਰਡ ਇਜ਼ ਰਾਈਟ ਦੇਅਰ ਵਿਦ ਇਨ ਯੂ। ਪਰਮਾਤਮਾ ਸਾਡੇ ਅੰਦਰ ਹੈ, ਐਵੇਂ ਚੀਕਾਂ ਮਾਰਨ ਦੀ ਕੀ ਲੋੜ ਹੈ ਵੀ ਇੱਧਰ ਉੱਧਰ ਭੜਕਦੇ? ਮਤ ਕੋਈ ਭਰਮ ਭੁੱਲੇ ਸੰਸਾਰ, ਮਤ ਕੋਈ ਭਰਮ ਭੁੱਲੇ ਸੰਸਾਰ, ਗੁਰੂ ਬਿਨ ਕੋਈ ਨਾ ਉਤਰਸ ਪਾਰ। ਗੁਰੂ ਸਾਹਿਬ ਕਹਿੰਦੇ ਨੇ ਕੋਈ ਭੁਲੇਖੇ 'ਚ ਨਾ ਰਹੋ ਵੀ ਗੁਰੂ ਤੋਂ ਬਿਨਾਂ, ਗੁਰੂ ਤਾਂ ਰਾਮਚੰਦਰ ਜੀ ਨੂੰ, ਕ੍ਰਿਸ਼ਨ ਜੀ ਨੂੰ, ਸਾਰਿਆਂ ਨੂੰ ਗੁਰੂ ਕਰਨੇ ਪਏ ਨੇ, ਅਸੀਂ ਕਿਹੜੇ ਬਾਗ ਦੀ ਮੂਲੀ ਹਾਂ? ਗੁਰੂ ਹੋਣਾ ਚਾਹੀਦਾ ਪੂਰਨ, ਜਿਹੜਾ ਖੁਦ ਅੰਦਰ ਜਾਂਦਾ ਹੋਵੇ, ਜਿਹੜਾ ਦਸਾਂ ਨੌਹਾਂ ਦੀ ਕਮਾਈ ਕਰਦਾ ਹੋਵੇ ਆਪਣੇ, ਫਿਰ ਆਪਣਾ ਪੇਟ ਪਾਲੇ ਅਤੇ ਸੰਗਤ ਦੀ ਕਰੇ। ਇਹ ਨਹੀਂ ਵੀ ਆਪਣਾ ਹੀ ਆਪਣਾ ਪੇਟ ਪਾਲ ਲਓ ਜਾਂ ਨਿਆਣਿਆਂ ਦਾ ਪੇਟ ਪਾਲ ਲਓ ਅਤੇ ਉਹਨਾਂ ਦੇ ਸੰਗਤ ਦੇ ਪੈਸਿਆਂ ਦੀ ਐਸ਼ ਕਰੋ, ਉਹ ਗੁਰੂ ਨਹੀਂ ਕਹਾਉਂਦਾ। ਸੰਤ ਨਾ ਹੋਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ, ਕਿਉਂਕਿ ਸੰਸਾਰ ਸੰਤਾਂ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ। ਜੇ ਸੰਤ ਨਾ ਹੋਣ ਤਾਂ ਸੰਸਾਰ ਕਦੋਂ ਦਾ ਖਤਮ ਹੋ ਜਾਂਦਾ? ਕੋਈ ਨਾ ਕੋਈ ਸੰਤ, ਕੋਈ ਨਾ ਕੋਈ ਸੰਤ ਕਿਸੇ ਨਾ ਕਿਸੇ ਦੇਸ਼ ਦੇ ਵਿੱਚ ਕਿਸੇ ਨਾ ਕਿਸੇ ਥਾਂ ਦੇ ਉੱਤੇ ਹੁੰਦਾ, ਜਿਹਦੇ ਕਰਕੇ ਉਹਦੀ ਬੰਦਗੀ ਕਰਕੇ ਉਹਦੀ ਭਗਤੀ ਕਰਕੇ ਪਰਮਾਤਮਾ ਦਾ ਕਿਉਂਕਿ ਰੂਪ ਹੁੰਦਾ, ਇਸ ਕਰਕੇ ਸਾਡਾ ਸੰਸਾਰ ਚੱਲ ਰਿਹਾ। ਉਹ ਗੁਰੂ ਦੀ ਇੰਨੀ ਇੰਪੋਰਟੈਂਸ ਹੈ, ਕਬੀਰ ਸਾਹਿਬ ਕਰੇ, ਗੁਰੂ ਗੋਬਿੰਦ ਦੋਨੋਂ ਖੜੇ ਕਿਸ ਕੇ ਲਾਗੂ ਪਾਏ, ਬਲਿਹਾਰੀ ਗੁਰੂ ਆਪਣੇ ਜਿਨ ਗੋਬਿੰਦ ਦੀ ਉਹ ਮਿਲਾਏ। ਕਹਿੰਦੇ ਕਬੀਰ ਸਾਹਿਬ ਕਹਿੰਦੇ ਜੇ ਕਦੇ ਪਰ ਚਾਂਸ ਗੁਰੂ ਤੇ ਰੱਬ ਮਿਲ ਜੇ ਤੂੰ ਕਿਹਦੇ ਪਹਿਲਾਂ ਪੈਰੀ ਹੱਥ ਲਾਏਗਾ? ਸੋਚਣ ਤੋਂ ਬਾਅਦ ਕਹਿੰਦੇ ਵੀ ਮੈਂ ਪਹਿਲਾਂ ਪੈਰੀ ਹੱਥ ਗੁਰੂ ਦੇ ਲਾਊਂਗਾ। ਕਿਉਂ? ਕਿ ਗੁਰੂ ਹੀ ਇੱਕ ਅਜਿਹਾ ਆਦਮੀ ਹੈ, ਗੁਰੂ ਹੀ ਇੱਕ ਅਜਿਹੀ ਚੀਜ਼ ਹੈ ਜਿਹਦੀ ਕਿਰਪਾ ਦੇ ਨਾਲ, ਜਿਹਦੀ ਗਾਈਡੈਂਸ ਦੇ ਨਾਲ ਮੈਂ ਪਰਮਾਤਮਾ ਨਾਲ ਮਿਲਾਪ ਕੀਤਾ। ਪਰਮਾਤਮਾ ਨਾਲ ਮਿਲਾਪ ਹੋ ਹੀ ਨਹੀਂ ਸਕਦਾ ਸੀ ਜੇ ਗੁਰੂ ਸਾਨੂੰ ਗਾਈਡ ਨਾ ਕਰਦਾ। ਸੋ ਇਸ ਕਰਕੇ ਗੁਰੂ ਦੀ ਜਿਹੜੀ ਹੈਗੀ ਬਹੁਤ ਇੰਪੋਰਟੈਂਸ ਦਿੱਤੀ ਗਈ ਹੈ। ਜੀਸਸ ਕ੍ਰਾਈਸਟ ਨੇ ਕਿਹਾ ਸੀ, ਵਨ ਹੂ ਡਜ਼ਨਟ ਨੋ ਦਾ ਸਨ ਡਜ਼ਨਟ ਨੋ ਦਾ ਫਾਦਰ, ਕਿ ਜਿਹੜਾ ਪੁੱਤਰ ਨੂੰ ਨਹੀਂ ਜਾਣਦਾ, ਪੁੱਤਰ ਦਾ ਮਤਲਬ ਕਾਮਲ ਮੁਰਸ਼ਿਦ ਆ ਉੱਥੇ। ਜੀਸਸ ਕ੍ਰਾਈਸਟ ਕਹਿੰਦੇ ਵਨ ਹੂ ਡਜ਼ਨਟ ਨੋ ਦਾ ਸਨ ਡਜ਼ਨਟ ਨੋ ਦਾ ਫਾਦਰ, ਕਿ ਜੇ ਪਿਤਾ ਨੂੰ ਮਿਲਣਾ ਮਤਲਬ ਪਰਮਾਤਮਾ ਨੂੰ ਮਿਲਣਾ, ਉਹਦੇ ਲਈ ਜ਼ਰੂਰੀ ਹੈ ਕਿ ਪਹਿਲਾਂ ਪੁੱਤਰ ਦੀ ਪਛਾਣ ਕਰੋ, ਪੁੱਤਰ ਦੀ ਮਤਲਬ ਕਾਮਲ ਮੁਰਸ਼ਿਦ ਦੀ। ਜੇ ਇਹ ਸੋਚੀਏ ਵੀ ਧਾਰਮਿਕ ਪੁਸਤਕਾਂ ਬਹੁਤ ਨੇ, ਹੋਲੀ ਗ੍ਰੰਥ ਨੇ, ਉਹਨਾਂ ਨੂੰ ਵਾਰ ਵਾਰ ਪੜ੍ਹ ਕੇ ਸਾਡੀ ਮਾਨਸਿਕ ਤਰੱਕੀ ਤਾਂ ਹੋ ਜਾਂਦੀ ਹੈ ਪਰ ਆਤਮਿਕ ਤਰੱਕੀ ਨਹੀਂ ਹੁੰਦੀ। ਆਤਮਿਕ ਤਰੱਕੀ ਉਦੋਂ ਹੀ ਹੋਊ ਜਦੋਂ ਅਸੀਂ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਹਾਂ, ਪੜ੍ਹ ਕੇ ਉਹਨਾਂ ਦੇ ਉੱਤੇ ਅਮਲ ਕਰਦੇ ਹਾਂ। ਜਿੰਨਾ ਚਿਰ ਤੱਕ ਸਿਰਫ ਪੜ੍ਹਨਾ ਹੀ ਪੜ੍ਹਨਾ ਕੁਛ ਨਹੀਂ ਹੁੰਦਾ, ਤੋਤਾ ਰੱਟਾ, ਪਰ ਜੇ ਪੜ੍ਹ ਕੇ ਉਹਨੂੰ ਸਮਝ ਕੇ ਉਹਦੇ ਉੱਤੇ ਅਮਲ ਕਰਦੇ ਹਾਂ ਫਿਰ ਸਾਡਾ ਰੱਬ ਨਾਲ ਮਿਲਾਪ ਹੋ ਸਕਦਾ। ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੇ ਆਰਜਾ, ਪੜ੍ਹੀਏ ਜੇਤੇ ਸਵਾਸ, ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਝੱਖਣ ਚਾਕ। ਵਨ ਮੇ ਰੀਡ ਈਅਰ ਪੌਨ ਈਅਰ, ਸਟੱਡੀ ਮੰਥ ਪੌਨ ਮੰਥ, ਵਨ ਮੇ ਰੀਡ ਦਾ ਇੰਟਾਇਰ ਲਾਈਫ, ਸਟੱਡੀ ਵਿਦ ਈਚ ਬ੍ਰੈਥ, ਓਨਲੀ ਬਾਈ ਦਾ ਪ੍ਰੈਕਟਿਸ ਯੂ ਕੈਨ ਨਾਟ ਮਰਜ ਵਿਦ ਦਾ ਲਾਰਡ। ਸਿਰਫ ਪੜ੍ਹਨ ਨਾਲ ਨਹੀਂ ਰੱਬ ਮਿਲਣਾ, ਉਹਨੂੰ ਪੜ੍ਹ ਕੇ ਅਮਲ ਕਰਨ ਦੇ ਨਾਲ ਪਰਮਾਤਮਾ ਮਿਲਦਾ। ਪੰਡਿਤ ਕਹਿਤੇ, ਜਿਵੇਂ ਕਿਹਾ ਜਾਂਦਾ ਨਾ, ਮੇਰਾ ਕੀ ਵਿਸ਼ਵਾਸ ਹੈ, ਮੇਰੀ ਆਪਣੀ ਗੱਲ ਹੈ, ਮੈਂ ਕਿਸੇ ਤੋਂ ਸੁਣੀ ਨਹੀਂ। ਪੰਡਿਤ ਕਹਿਤੇ ਹੈ ਕਹੀਂ ਜਾਣੇ ਸੇ ਪਹਿਲੇ, ਪੰਡਿਤ ਪ੍ਰੋਹਿਤ ਜੋਸ਼ੀ ਕਹਿੰਦੇ ਨੇ ਨਾ ਵੀ ਜਦੋਂ ਘਰੇ ਨਿਕਲੋ ਉਹ ਮਹੂਰਤ ਦੇਖੋ, ਕਿਹੋ ਜਿਹਾ ਦਿਨ, ਕਿਹੋ ਜਿਹਾ ਰਾਸ਼ੀ ਦੇਖ ਕੇ, ਅੱਜ ਰਾਸ਼ੀਆਂ ਅਖਬਾਰਾਂ 'ਚ ਆਉਂਦੀਆਂ, ਉਹਨਾਂ ਨੂੰ ਦੇਖ ਕੇ ਨਿਕਲਿਆ ਕਰੋ। ਪੰਡਿਤ ਕਹਿਤੇ ਹੈ ਕਹੀਂ ਵੀ ਜਾਣੇ ਸੇ ਪਹਿਲੇ ਰਾਸ਼ੀ ਦਿਨ ਮਹੂਰਤ ਦੇਖ ਕੇ ਨਿਕਲਾ ਕਰੋ, ਮਗਰ ਹਮ ਯੇ ਕਹਿਤੇ ਹੈ ਕਿ ਕਹੀਂ ਵੀ ਜਾਣੇ ਸੇ ਪਹਿਲੇ ਮੁਰਸ਼ਿਦ ਕਾ ਧਿਆਨ ਧਰ ਕੇ ਨਿਕਲਾ ਕਰੋ, ਪਰਮਾਤਮਾ ਦਾ ਧਿਆਨ ਧਰ ਕੇ ਕਰੋ। ਰਾਸ਼ੀਆਂ ਰੂਸ਼ੀਆਂ 'ਚ ਕੁਛ ਨਹੀਂ ਪਿਆ, ਹਾਥੀ ਕੇ ਪਾਉਂ ਮੈਂ ਸਭ ਕਾ ਪਾਉਂ, ਜਿਹਦਾ ਰੱਬ ਵੀ ਐਡਾ ਵੱਡਾ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤੀ, ਆ ਛੋਟੀਆਂ ਮੋਟੀਆਂ ਗੱਲਾਂ ਸਾਡੇ 'ਤੇ ਕੋਈ ਅਸਰ ਨਹੀਂ ਕਰਦੀਆਂ। ਸੋ ਇਸੇ ਕਰਕੇ ਕਹਿੰਦਾ ਪਲਟੂ ਲਿਖਾ ਨਸੀਬ ਕਾ ਸੰਤ ਦੇਤ ਹੈ ਫਿਰ। ਜਿਹੜੀ ਇੱਕ ਗੱਲ ਇਹ ਵੀ ਗੱਲ ਖਿਆਲ ਰੱਖੋ, ਜਿਹੜੀ ਕਹਿੰਦੇ ਨਾ ਡੈਸਟਨੀ ਹੈ ਉਹ ਹਰ ਹਿੱਲੇ ਹੋਊਗੀ, ਬਿਲਕੁਲ ਹੋਊਗੀ, ਪਰ ਜੇ ਤੁਹਾਨੂੰ ਕਾਮਲ ਮੁਰਸ਼ਿਦ ਮਿਲ ਜੇ ਨਾ ਤਾਂ ਉਹ ਡੈਸਟਨੀ ਵੀ ਚੇਂਜ ਕਰ ਦਿੰਦਾ। ਜਿਸ ਤਰ੍ਹਾਂ ਕਹਿੰਦੇ ਅਕਬਰ ਦਾ ਦਰਬਾਰ ਲੱਗਿਆ ਹੋਇਆ ਸੀਗਾ, ਕਿਸੇ ਨੌਜਵਾਨ ਨੂੰ ਚੋਰੀ ਕਰਦੇ ਫੜ ਲਿਆ, ਅਕਬਰ ਦੇ ਦਰਬਾਰ 'ਚ ਪੇਸ਼ ਕੀਤਾ, ਅਤੇ ਅਕਬਰ ਕਹਿੰਦਾ ਵੀ ਇਹਨੂੰ 3 ਮਹੀਨੇ ਜੇਲ੍ਹ 'ਚ ਪਾ ਦਿਓ। ਉਹ ਜਿਹੜੇ ਉਹਨਾਂ ਦੇ ਪੁਲਿਸ ਵਾਲੇ ਸੀ ਹੱਥਕੜੀਆਂ ਲਾਈਆਂ ਅਤੇ ਉਹ ਜੇਲ੍ਹ 'ਚ ਲਿਜਾਣ ਲੱਗੇ, ਇਹਨਾਂ ਨੂੰ ਅਕਬਰ ਦਾ ਮੁੰਡਾ ਆ ਗਿਆ, ਮੈਂ ਨਾਂ ਭੁੱਲ ਗਿਆ ਉਹਦਾ ਹਿਸਟਰੀ 'ਚ। ਉਹ ਜਦੋਂ ਆਇਆ ਉਹਨੇ ਆ ਕੇ ਕਿਹਾ, ਕਹਿੰਦਾ ਅਕਬਰ ਨੂੰ ਕਿਹਾ, ਕਹਿੰਦਾ ਬਾਦਸ਼ਾਹ ਸਲਾਮਤ ਹੈ, ਇਹਨੂੰ ਛੱਡ ਦਿਓ, ਮੈਂ ਇਹਦੀ ਜ਼ਿੰਮੇਵਾਰੀ ਲੈਣਾ, ਇਹਨੇ ਗਲਤੀ ਇੱਕ ਵਾਰੀ ਕੀਤੀ ਹੈ, ਬਹੁਤ ਨੇਕ ਇਨਸਾਨ ਹੈ, ਅੱਗੇ ਤੋਂ ਨਹੀਂ ਕਰਦਾ। ਅਕਬਰ ਨੇ ਉਹਦੀ ਕਾਗਜ਼ ਪਾੜਤਾ ਵੀ ਉਹਨੂੰ ਆਜ਼ਾਦ ਕਰ ਦਿਓ। ਕੀ ਅਕਬਰ ਕੋਈ ਜੇ ਕੋਈ ਵਜ਼ੀਰ ਕਹਿੰਦਾ ਉਹਦੇ ਕਿਸੇ ਤੋਂ ਛੱਡ ਦੇਣਾ ਸੀ, ਕਿਸੇ ਚਪੜਾਸੀ ਦੇ ਕਿਸੇ ਤੋਂ ਛੱਡ ਦੇਣਾ ਸੀ? ਨਹੀਂ, ਛੱਡਿਆ ਕਦੋਂ? ਉਹਦੇ ਆਪਦੇ ਮੁੰਡੇ ਦੇ ਕਿਸੇ ਤੋਂ, ਮਤਲਬ ਕਿ ਜਿਹਨੂੰ ਉਹ ਸਭ ਤੋਂ ਜ਼ਿਆਦਾ ਪਿਆਰ ਕਰਦਾ। ਸੋ ਜਿਹੜਾ ਬੰਦਾ ਲਿਖਦਾ ਨਾ ਨਸੀਬ, ਉਹੀ ਖਤਮ ਕਰ ਸਕਦਾ। ਇਸੇ ਕਰਕੇ ਕਹਿੰਦੇ ਪਲਟੂ ਲਿਖਾ ਨਸੀਬ ਕਾ ਸੰਤ ਦੇਤ ਹੈ ਫਿਰ, ਕਿ ਪਰਮਾਤਮਾ ਨੇ ਉਹਦੇ ਨਸੀਬ ਲਿਖੇ ਨੇ, ਉਹਦੀ ਡੈਸਟਨੀ ਬਣਾਈ ਹੈ। ਪਰ ਜਿਹੜੇ ਸਾਧੂ ਸੰਤ ਕਾਮਲ ਮੁਰਸ਼ਿਦ ਹੁੰਦੇ ਨੇ, ਪਰਮਾਤਮਾ ਦੇ ਬੱਚੇ ਹੁੰਦੇ ਨੇ, ਅਤੇ ਉਹ ਜੇ ਕਹਿ ਵੀ ਉਹ ਚੇਂਜ ਕਰਦਾ ਨਹੀਂ, ਉਹ 'ਚ ਬਦਲਾਅ ਲਿਆਉਣਾ, ਤਾਂ ਪਰਮਾਤਮਾ ਬੋਲ ਨਹੀਂ ਸਕਦਾ। ਇਸੇ ਕਰਕੇ ਇਹ ਕਿਹਾ ਜਾਂਦਾ। ਸੋ ਜਿਹੜੇ ਗੁਰੂ ਹੁੰਦੇ ਨੇ, ਬੇਸਿਕਲੀ 3 ਤਰ੍ਹਾਂ ਦੇ ਗੁਰੂ ਹੁੰਦੇ ਨੇ ਦੁਨੀਆਂ ਦੇ ਵਿੱਚ। ਇੱਕ ਹੁੰਦੇ ਨੇ ਦੇਹਿਕ ਗੁਰੂ, ਇੱਕ ਹੁੰਦੇ ਨੇ ਮਾਨਸਿਕ ਗੁਰੂ, ਅਤੇ ਇੱਕ ਹੁੰਦੇ ਨੇ ਆਤਮਿਕ ਗੁਰੂ। ਇਹ ਮੈਂ ਬੁੱਕਸ ਦੇ ਵਿੱਚ ਨਹੀਂ, ਪਤਾ ਨਹੀਂ ਕਿੱਥੇ ਕਿਹੜੀ, ਮੈਨੂੰ ਹੁਣ ਗੱਲ ਯਾਦ ਨਹੀਂ ਕਿ ਕਿਸੇ ਥਾਂ 'ਤੇ ਪੜ੍ਹਿਆ ਸੀ। 3 ਤਰ੍ਹਾਂ ਦੇ ਗੁਰੂ ਹੁੰਦੇ ਨੇ, ਦੇਹਿਕ ਗੁਰੂ ਜਿਹੜੇ ਸਰੀਰ ਨਾਲ ਫਿਜ਼ੀਕਲ ਚੀਜ਼ਾਂ ਲੱਗਦੇ, ਜਿਵੇਂ ਜਦੋਂ ਕੋਈ ਅਸੀਂ ਸਵੀਮਿੰਗ ਸਿੱਖਦੇ ਹਾਂ, ਕਾਰ ਚਲਾਉਣੀ ਸਿੱਖਦੇ ਹਾਂ, ਜੁੱਡੇ ਕਰਾਟੇ ਸਿੱਖਦੇ ਹਾਂ, ਹੈਂਜੀ, ਜਾਂ ਕੋਈ ਤੁਸੀਂ ਸਮਝ ਲਓ ਯੋਗਾ ਸਿੱਖਦੇ ਹਾਂ, ਉਹ ਸਾਡਾ ਟੀਚਰ ਹੁੰਦਾ ਸਾਨੂੰ ਫੜ ਫੜ ਕੇ ਸਾਨੂੰ ਸਿਖਾਉਂਦਾ ਵੀ ਇਹ ਪੁੱਠੇ ਲੈ ਲੈ, ਸਿੱਧਾ ਕੋਈ ਬਾਸਕਟਬਾਲ ਸਿੱਖਣੀ ਹੈ, ਕੋਈ ਵਾਲੀਬਾਲ ਸਿੱਖਣੀ ਹੈ, ਕੋਈ ਕੁਰਸੀ ਬਣਾਉਣੀ ਸਿੱਖਣੀ ਹੈ, ਹੈਂਜੀ, ਕੋਈ ਵੀ ਫਿਜ਼ੀਕਲ ਕੰਮ ਕਰਦੇ ਆ, ਉਹਦੇ ਲਈ ਜਿਹੜਾ ਬੰਦਾ ਸਾਡੇ ਸਰੀਰ ਨੂੰ ਟ੍ਰੇਨਡ ਕਰਦਾ ਉਹਨੂੰ ਦੇਹੀ ਗੁਰੂ ਕਹਿੰਦੇ ਨੇ। ਦੂਜਾ ਹੁੰਦਾ ਮਾਨਸਿਕ ਗੁਰੂ, ਮਾਨਸਿਕ ਉਹ ਹੁੰਦਾ ਜਿਹੜਾ ਸਾਡੇ ਮਨ ਨੂੰ ਸਾਡੇ ਬ੍ਰੇਨ ਦੇ ਵਿੱਚ ਗਿਆਨ ਪੈਦਾ ਕਰਦਾ, ਉਹਨੂੰ ਟੀਚਰ ਕਹਿ ਸਕਦੇ ਹਾਂ, ਗੁਰੂ ਵੀ ਕਹਿ ਲਓ ਟੀਚਰ ਕਹਿ ਲਓ ਕੋਈ ਫਰਕ ਨਹੀਂ। ਜਿਸ ਤਰ੍ਹਾਂ ਸਕੂਲ ਦੇ ਵਿੱਚ ਆਪਾਂ ਜਾਂਦੇ ਹਾਂ ਬੈਠੇ ਤਾਂ ਕੁਰਸੀ ਦੇ ਸਿੱਧੇ ਹਾਂ ਨਾ, ਟੀਚਰ ਸਾਹਮਣੇ ਬਲੈਕ ਬੋਰਡ 'ਤੇ ਪੜ੍ਹਾਉਂਦਾ, ਸਰੀਰ ਤਾਂ ਕੁਛ ਨਹੀਂ ਕਰਦਾ, ਪਰ ਸਾਡੇ ਬ੍ਰੇਨ ਦੇ ਵਿੱਚ ਸਾਡੀ ਮਾਇੰਡ ਦੇ ਵਿੱਚ ਜੋ ਕੁਛ ਸਿਖਾ ਰਿਹਾ ਉਹ ਸਾਡੇ ਗਿਆਨ ਦੇ ਵਿੱਚ ਵਾਧਾ ਹੁੰਦਾ, ਉਹਨੂੰ ਅਸੀਂ ਮਾਨਸਿਕ ਗੁਰੂ ਕਹਿੰਦੇ ਹਾਂ। ਅਤੇ ਤੀਜੇ ਹੁੰਦੇ ਨੇ ਅਧਿਆਤਮਿਕ ਗੁਰੂ, ਆਤਮਿਕ ਕਹਿ ਲਓ, ਅਧਿਆਤਮਿਕ ਕਹਿ ਲਓ, ਆਤਮਿਕ ਆਤਮਾ ਦੇ ਜਿਹੜੇ ਸਾਡੇ ਆਤਮਾ ਦੇ ਵਿੱਚ ਜਿਹੜੇ ਗੁਣ ਨੇ ਨਾ ਦੱਬੇ ਪਏ ਨੇ, ਜਿਸ ਤਰ੍ਹਾਂ ਮਾਨਸਿਕ ਗੁਣ ਹੁੰਦੇ ਨੇ ਸਾਨੂੰ ਗਿਆਨ ਨਹੀਂ ਹੁੰਦਾ ਅਤੇ ਦੋ ਚਾਰ ਹੁੰਦੇ ਨੇ ਏ ਪਲੱਸ ਬੀ ਇਜੀਕਲ ਟੂ ਜਿੰਨਾ ਵੀ ਫਾਰਮੂਲਾ ਅੱਗੇ ਲੱਗ ਗਿਆ, ਹੈਂਜੀ, ਸੋ ਉਹ ਸਾਨੂੰ ਟੀਚਰ ਸਮਝਾਉਂਦੇ ਨੇ। ਜਿਹੜੇ ਆਤਮਿਕ ਗੁਰੂ ਹੁੰਦੇ ਨੇ ਉਹ ਆਤਮਾ ਦੇ ਜਿਹੜੇ ਗੁਣ ਛੁਪੇ ਹੋਏ ਨੇ ਸਾਨੂੰ ਦਿਖਾਈ ਨਹੀਂ ਦਿੰਦੇ, ਉਹ ਗੁਣਾਂ ਨੂੰ ਪ੍ਰਗਟ ਕਰਦੇ ਨੇ। ਕਿਸ ਤਰ੍ਹਾਂ ਦੇ ਨੇ ਆਤਮਿਕ ਗੁਰੂ ਹੁੰਦੇ ਨੇ? ਜਿਵੇਂ ਫਰਜ਼ ਕਰੋ ਕਰੁਣਾ ਹੈ, ਪ੍ਰੇਮ ਹੈ, ਸ਼ਾਂਤੀ ਹੈ, ਰਹਿਮਤ ਹੈ, ਦਇਆ ਹੈ, ਆਨੰਦ ਹੈ, ਹੈਲਪ ਕਰਨੀ ਹੈ, ਨਿਮਰਤਾ ਹੈ, ਇਹ ਸਾਰੇ ਪਰਮਾਤਮਾ ਦੇ ਗੁਣ ਨੇ, ਇਹ ਸਾਰੇ ਆਤਮਾ ਦੇ ਗੁਣ ਨੇ, ਹੈ ਸਾਡੇ ਅੰਦਰ ਪਰ ਹਉਮੈ ਕਰਕੇ ਸਾਡੇ ਵਿੱਚ ਇਹ ਗੁਣ ਛੁਪੇ ਹੋਏ ਨੇ। ਜਿਵੇਂ ਉਹ ਹੁੰਦੀ ਹੈ ਨਾ ਅੱਗ ਹੁੰਦੀ ਹੈ ਪਾਥੀਆਂ ਦੀ ਅੱਗ ਅੰਦਰ ਉੱਪਰ ਸਵਾਹ ਪੀ ਹੁੰਦੀ ਹੈ, ਪਤਾ ਨਹੀਂ ਲੱਗਦਾ, ਪਰ ਜਦੋਂ ਆਪਾਂ ਫੂਕ ਮਾਰਦੇ ਹਾਂ ਤਾਂ ਥੱਲਿਓਂ ਅੱਗ ਨਿਕਲੇ ਆਉਂਦੀ ਹੈ। ਇਸੇ ਤਰ੍ਹਾਂ ਜਿਹੜੇ ਆਤਮਿਕ ਗੁਣ ਹੁੰਦੇ ਨੇ ਉਹ ਆਤਮਿਕ ਗੁਰੂ, ਸਪਿਰਚੁਅਲ ਗੁਰੂ, ਕਾਮਲ ਮੁਰਸ਼ਿਦ ਹੀ ਉਹਨੂੰ ਦਿਸਦੇ ਹੁੰਦੇ ਨੇ, ਇਸ ਕਰਕੇ ਉਹ ਸਾਡੇ ਜਿਹੜੇ ਛੁਪੇ ਹੋਏ ਗੁਣ ਨੇ ਨਾ ਉਹਨਾਂ ਨੂੰ ਪ੍ਰਗਟ ਕਰਦਾ। ਕਿਸ ਤਰ੍ਹਾਂ ਜਿਹੜੇ ਹੁੰਦੇ ਨੇ ਆਤਮਿਕ ਗੁਰੂ, ਉਹਦੇ ਵਿੱਚ ਖਾਸ ਗੱਲ ਇਹ ਹੁੰਦੀ ਹੈ ਕਿ ਉਹ ਸਾਨੂੰ ਆਤਮਾ ਦੇ ਬਾਰੇ ਸਿਖਾਉਂਦੇ ਨੇ, ਕਿਵੇਂ ਗੁਣ ਕਹਿੰਦਾ ਵੀ ਭਾਈ ਸਾਹਿਬ ਭਜਨ ਸਿਮਰਨ ਕਿਵੇਂ ਕਰਨਾ, ਧਿਆਨ ਆਪਣਾ ਸਮਾਧੀ ਕਿਵੇਂ ਲਾਉਣੀ ਹੈ। ਅਤੇ ਉਹ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ, ਧਿਆਨ ਲਾਉਂਦੇ ਹਾਂ, ਸਮਾਧੀ ਲਾਉਂਦੇ ਹਾਂ, ਸੁਣ ਸਮਾਧ ਸਮਾਧੀ ਲਗਾਉਂਦੇ ਹਾਂ, ਤਾਂ ਆਟੋਮੈਟਿਕਲੀ ਜਿਹੜੇ ਸਾਡੇ ਬੁਰੇ ਜਾਂ ਪੁੱਠੇ ਗੁਣ ਹੁੰਦੇ ਨੇ ਉਹ ਡਿਪਰੈਸ ਹੋ ਜਾਂਦੇ ਨੇ, ਅਤੇ ਜਿਹੜੇ ਚੰਗੇ ਗੁਣ ਹੁੰਦੇ ਨੇ ਉਹ ਪੈਦਾ ਹੋ ਜਾਂਦੇ ਨੇ, ਜਿਹਦੇ ਨਾਲ ਸਾਡੀ ਜਿਹੜੀ ਆਤਮਾ ਉਹ ਪਰਮਾਤਮਾ ਦੇ ਨਾਲ ਇੱਕ ਦਿਨ ਜਿਹੜੀ ਆ ਉਹ ਮਿਲਾਪ ਕਰ ਲੈਂਦੀ ਹੈ। ਠੀਕ ਹੈ ਜੀ, ਕਿਉਂਕਿ ਜਿਹੜੇ ਗਿਆਨ ਜਿਹੜੀ ਹੈਗੀ ਅਧਿਆਤਮਿਕ ਆਤਮਿਕ ਜਿਹੜੇ ਗੁਰੂ ਹੁੰਦੇ ਨੇ ਉਹ ਕੇਵਲ ਦੱਸਦੇ ਨਹੀਂ, ਉਹ ਸਗੋਂ ਰਹਿਮਤ ਕਰਕੇ ਸਾਡੇ ਅੰਦਰ ਬਦਲਾਵ ਹੀ ਲਿਆਉਂਦੇ ਨੇ। ਸਿਰਫ ਇਹ ਨਹੀਂ ਕਹਿੰਦੇ ਵੀ ਐਂ ਹੁੰਦਾ, ਸਗੋਂ ਉਹਨਾਂ ਦੀ ਰਹਿਮਤ ਦੇ ਨਾਲ ਸਾਡੇ ਵਿੱਚ ਚੇਂਜਿਸ ਵੀ ਆਉਂਦੀਆਂ ਨੇ। ਜਿਵੇਂ ਮੈਂ ਕਿਹਾ ਸੀ ਨਾ ਪਲਟੂ ਸਾਹਿਬ ਨੇ, ਪਲਟੂ ਲਿਖਾ ਨਸੀਬ ਕਾ ਸੰਤ ਦੇਤ ਹੈ ਫੇਰ, ਜਿਹੜੇ ਕਾਮਲ ਮੁਰਸ਼ਿਦ ਹੁੰਦੇ ਨੇ ਨਾ ਉਹ ਸਾਡੀ ਜਿੰਨੀ ਮਰਜ਼ੀ ਡੈਸਟੀਨੀ ਲਿਖੀ ਹੋਵੇ, ਜਿੰਨੀਆਂ ਮਰਜ਼ੀ ਲਿਖੀ ਨਾ ਕਿਸੇ ਜੋਸ਼ੀ ਨੂੰ ਖਾ ਲਓ, ਜੇ ਕਾਮਲ ਮੁਰਸ਼ਿਦ ਚਾਹੇ ਤਾਂ ਸਾਡੀ ਜ਼ਿੰਦਗੀ ਨੂੰ ਪੂਰਨ ਤੌਰ 'ਤੇ ਬਦਲ ਸਕਦਾ। ਇੱਕ ਕਾਮਲ ਮੁਰਸ਼ਿਦ ਦੀ ਨਿਸ਼ਾਨੀ ਹੈ, ਅਤੇ ਇਸੇ ਕਰਕੇ ਆਪੇ ਗੁਪਤ ਪ੍ਰਗਟ ਹੈ ਆਪੇ, ਜਦੋਂ ਕਾਮਲ ਮੁਰਸ਼ਿਦ ਸਾਨੂੰ ਭੇਜ ਦੇ ਜਾਂਦਾ, ਅਸੀਂ ਭਜਨ ਸਿਮਰਨ ਕਰਦੇ ਹਾਂ, ਬੰਦਗੀ ਕਰਦੇ ਹਾਂ, ਇਬਾਦਤ ਕਰਦੇ ਹਾਂ, ਸੁਣ ਸਮਾਧ ਲਗਾਉਂਦੇ ਹਾਂ, ਤਾਂ ਹੌਲੀ 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 ਇੱਕ ਦਿਨ 'ਚ ਨਹੀਂ, ਜਿਸ ਤਰ੍ਹਾਂ ਇੱਕ ਬੀਜ ਹੈ ਨਾ ਮਾਲੀ ਕੋਲ, ਫਰਕ ਅੰਬ ਦਾ ਬੀਜ ਹੈ, ਗੁੜਲੀ ਆ ਉਹਦੇ ਕੋਲ, ਜੇ ਹੁਣ ਕਹੇ ਵੀ ਲਾ ਦੇ ਅੰਬ, ਉਹ ਦੂਜੇ ਮਹੀਨੇ ਤਾਂ ਨਹੀਂ ਲੱਗਦਾ, ਉਹਨੂੰ ਪਤਾ ਵੀ ਇਹਦੇ ਵਿੱਚ ਅੰਬ ਹੈਗਾ, ਉਹ ਜ਼ਮੀਨ 'ਚ ਬੀਜਦਾ, ਟਾਈਮ ਨਾਲ ਪਾਣੀ ਦਿੰਦਾ, ਗੋਡੀ ਕਰਦਾ, ਹੌਲੀ 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 2-3-4 ਸਾਲਾਂ ਬਾਅਦ ਪਹਿਲਾਂ ਛੋਟੇ ਅੰਬ ਲੱਗਦੇ ਨੇ, ਫਿਰ ਖੱਟੇ ਲੱਗਦੇ ਨੇ, ਫਿਰ ਮਿੱਠੇ ਲੱਗ ਜਾਂਦੇ ਨੇ। ਇਸੇ ਤਰ੍ਹਾਂ ਹੀ ਜਿਹੜਾ ਕਾਮਲ ਮੁਰਸ਼ਿਦ ਆ ਉਹਨੂੰ ਪਤਾ ਵੀ ਇਹਦੇ ਵਿੱਚ ਪਰਮਾਤਮਾ ਦਾ ਵਾਸ ਹੈ, ਇਹਦੇ ਉੱਤੇ ਗੰਦੇ ਗੰਦੇ ਗਲਾਫ ਚੜੇ ਨੇ, ਉਹ ਹੌਲੀ ਹੌਲੀ ਪਿਆਰ ਨਾਲ ਸਾਨੂੰ ਸਮਝਾ ਬਜਾ ਕੇ ਮਿਹਨਤ ਕਰਵਾਉਂਦਾ, ਅਤੇ ਉਹ ਹੌਲੀ ਹੌਲੀ ਗੰਦੇ ਗਲਾਫ ਸਾਲੇ ਉਤਰੀ ਜਾਂਦੇ ਨੇ, ਇੱਕ ਦਿਨ ਆਤਮਾ ਦੇ ਵਿੱਚੋਂ ਪੂਰਨ ਪ੍ਰਕਾਸ਼ ਨਜ਼ਰ ਆਉਂਦਾ, ਜਿਵੇਂ ਕਿ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਿਹੜੇ ਪੂਰਨ ਮਹਾਤਮਾ ਹੁੰਦੇ ਨੇ, ਕਾਮਲ ਮੁਰਸ਼ਿਦ ਹੁੰਦੇ ਨੇ, ਉਹ ਸਾਡੀ ਡੈਸਟੀਨੀ ਨੂੰ ਵੀ ਚੇਂਜ ਕਰ ਦਿੰਦੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਟਾਈਮ ਹੈਗਾ ਥੋੜ੍ਹੀ ਜਿਹੀ ਲੰਬੀ ਹੋ ਗਈ ਤਾਂ ਮਾਫ਼ ਕਰਨਾ, ਤੁਸੀਂ ਮਹਾਤਮਾ ਬੁੱਧ ਉਹਨਾਂ ਦੇ ਲਾਈਫ ਦੇ ਬਾਰੇ ਸੁਣਿਆ ਹੋਵੇਗਾ ਕਿ ਉਹਨਾਂ ਦਾ ਇੱਕ ਚੇਲਾ ਸੀ, ਉਹਨੂੰ ਕਹਿੰਦੇ ਸੀ ਉਂਗਲੀ ਮਾਲ, ਉਂਗਲੀ ਆ ਨਾ ਫਿੰਗਰ, ਅਤੇ ਮਾਲ ਕਹਿੰਦੇ ਨੇ ਕਈ ਥਾਂ ਦੇ ਮਾਰ ਕੇ ਹੈ, ਪਰ ਮਾਲ ਦਾ ਮਤਲਬ ਮਾਲਾ, ਉਂਗਲੀ ਮਾਲਾ, ਉਹਦੇ ਗਲੇ ਦੇ ਵਿੱਚ ਉਹ ਜਿਹੜਾ ਬੰਦਾ ਸੀ ਨਾ ਉਹਦੇ ਗਲ ਦੇ ਵਿੱਚ ਉਂਗਲਾਂ ਦੀ ਮਾਲਾ ਪਾਈ ਹੁੰਦੀ ਸੀ। ਇਹਦੀ ਬੜੀ ਵਧੀਆ ਸਟੋਰੀ ਹੈ, ਅਤੇ ਤੁਹਾਨੂੰ ਮੈਂ ਇਸ ਗੱਲ ਦੇ ਕੋਸ਼ਿਸ਼ ਕਰੂੰਗਾ ਇਸ ਰਿਜ਼ਲਟ 'ਤੇ ਲਿਆਉਣ ਦੀ ਕਿ ਮਹਾਤਮਾ ਬੁੱਧ ਜਿਹੜੇ ਕਾਮਲ ਮੁਰਸ਼ਿਦ ਸੀ ਉਹਨੇ ਕਿਸ ਤਰ੍ਹਾਂ ਉਹਦੀ ਜਿਹੜੀ ਡੈਸਟੀਨੀ ਲਿਖੀ ਸੀ, ਪੰਡਿਤ ਪ੍ਰੋਹਤਾ ਨੇ ਕਿਹਾ ਸੀ ਵੀ ਇਹਦੀ ਜ਼ਿੰਦਗੀ 'ਚ ਹੁਣ ਉਹ ਪੂਰਨ ਤੌਰ 'ਤੇ ਬਦਲਦੀ। ਉਹ ਕਹਿੰਦੇ ਨੇ ਉਂਗਲੀ ਮਾਲ ਇੱਕ ਬਹੁਤ ਵੱਡਾ ਹਥਿਆਰਾ ਹੋਇਆ। ਉਹ ਲੋਕਾਂ ਨੂੰ ਮਾਰ ਕੇ ਉਹਨਾਂ ਦੀ ਉਂਗਲੀ ਵੱਢ ਕੇ ਆਪਣੇ ਗਲ 'ਚ ਧਾਗੇ 'ਚ ਪਰੋ ਲੈਂਦਾ ਸੀ। ਉਹ ਇਹਦੇ ਬਾਰੇ ਬੜਾ ਕਹਿੰਦੇ ਨੇ ਵੀ ਇੱਕ ਪਾਸੇ ਜਿੰਨੀ ਕੁ ਹਿਸਟਰੀ ਤੁਸੀਂ ਦੇਖੋਗੇ ਬਾਹਲੀਆਂ ਥਾਂ 'ਤੇ ਗੂਗਲ ਕਰਕੇ ਦੇਖ ਲਓ ਅਤੇ ਉੱਥੇ ਤੁਹਾਨੂੰ ਇਹੀ ਸਟੋਰੀ ਮਿਲੂਗੀ। ਥੋੜ੍ਹੀ ਮੋਟੀ ਫਰਕ ਹੋ ਸਕਦੀ ਹੈ, ਪਰ ਕਿਸੇ ਨੂੰ ਇਹ ਪਤਾ ਨਹੀਂ ਵੀ ਉਂਗਲੀ ਮਾਲ ਦੀ ਬੈਕਗਰਾਊਂਡ ਕੀ ਹੈ, ਬਚਪਨ ਕੀ ਹੈ, ਉਹ ਹਥਿਆਰਾ ਬਣਿਆ ਕਿਉਂ, ਕੀ ਉਹ ਬਚਪਨ ਤੋਂ ਹਥਿਆਰਾ ਸੀ। ਮੈਂ ਜਿਹੜੀ ਗੱਲ ਨੂੰ ਪ੍ਰੂਵ ਕਰਨਾ ਚਾਹੁੰਦਾ ਉੱਥੇ ਮੈਂ ਗੱਲ ਲਿਆਉਣਾ ਚਾਹੁੰਦਾ ਕਿ ਜਦੋਂ ਉਂਗਲੀ ਮਾਲ ਪੈਦਾ ਹੋਇਆ ਰਾਤ ਨੂੰ ਤਾਂ ਉਹਦੇ ਫਾਦਰ ਨੇ ਜਿਹੜੇ ਉੱਥੋਂ ਦਾ ਇੱਕ ਬਹੁਤ ਪ੍ਰਸਿੱਧ ਜੋਤਸ਼ੀ ਸੀ ਉਹਨੂੰ ਕਿਹਾ ਵੀ ਇਹਨੂੰ ਦੇਖ ਕੇ ਇਹਦੀ ਜ਼ਿੰਦਗੀ ਦੇ ਬਾਰੇ ਦੱਸੋ, ਜਿਵੇਂ ਆਪਾਂ ਟੇਵਾ ਕਰਾ ਲੈਂਦੇ ਹਾਂ, ਜਨਪੱਤਰੀ ਕਰਾ ਲੈਂਦੇ ਹਾਂ। ਤਾਂ ਉਹਨੇ ਉਹਦਾ ਟਾਈਮ ਦੇਖ ਕੇ ਕਦੋਂ ਪੈਦਾ ਹੋਇਆ, ਉਹ ਜਿਹੜੇ ਹੋਰ ਰਾਹੂ ਕੇਤੂ ਜੋ ਵੀ ਕੁਝ ਦੇਖਦੇ ਨੇ, ਦੇਖ ਕੇ ਉਹਦੇ ਫਾਦਰ ਨੂੰ ਕਹਿੰਦਾ ਵੀ ਇਹ ਵੱਡਾ ਹੋ ਕੇ ਬਹੁਤ ਵੱਡਾ ਖਤਰਨਾਕ ਖੂੰਖਾਰ ਹਥਿਆਰਾ ਬਣੂਗਾ ਅਤੇ ਇੱਕ ਦਿਨ ਇਹਨੂੰ ਪਕੜ ਲੈਣਾ ਅਤੇ ਪਕੜ ਕੇ ਇਹਨੂੰ ਫਾਂਸੀ ਹੋਣੀ ਹੈ। ਹੁਣ ਮਾਂ ਬਾਪ ਨੂੰ ਜਦੋਂ ਪਤਾ ਲੱਗਿਆ, ਉਹਨੇ ਜੋਤਸ਼ੀ ਨੂੰ ਪੁੱਛਿਆ, ਪੰਡਿਤ ਜੀ ਨੂੰ ਪੁੱਛਿਆ ਜੋ ਵੀ ਸੀ ਵੀ ਦੱਸੋ ਮਹਾਰਾਜ ਕੋਈ ਇਹਦਾ ਕੋਈ ਕੋਈ ਪੌੜੋ ਦੱਸੋ ਵੀ ਪੁੰਨਦਾਨ ਕਰੀਏ, ਕੁਛ ਇਸ ਤਰ੍ਹਾਂ ਦੀ ਇਹਦੀ ਜ਼ਿੰਦਗੀ ਨਾ ਹੋਵੇ। ਉਹ ਕਹਿੰਦਾ ਡੈਸਟਨੀ ਹੈ, ਇਹਨੂੰ ਬਦਲ ਨਹੀਂ ਸਕਦੇ ਆਪਾਂ। ਖੈਰ ਮਾਂ ਬਾਪ ਨੇ ਫਿਰ ਵੀ ਕੋਸ਼ਿਸ਼ ਕੀਤੀ, ਉਸ ਬੱਚੇ ਨੂੰ ਗੁਰੂ ਕੁਲ 'ਚ ਪਾਤਾ ਜਿੱਥੇ ਗੁਰੂ ਹੁੰਦੇ ਸੀ ਅੱਗੇ, ਪੁਰਾਣੀ ਗੱਲ ਹੈ। ਉਸ ਟਾਈਮ 'ਚ ਗੁਰੂ ਕੁਲ 'ਚ ਬੱਚਾ ਕੋਈ ਕਹਿੰਦੇ ਉਹਦੀ ਆਈ ਕਿਊ ਬੜੀ ਜ਼ਬਰਦਸਤ ਸੀ, ਮੈਂ ਉਹਦੀ ਹਿਸਟਰੀ ਪੜ੍ਹੀ ਹੈ ਬਚਪਨ ਦੀ, ਆਈ ਕਿਊ ਇੰਨੀ ਜ਼ਬਰਦਸਤ ਸੀਗੀ, ਉਹਨੇ ਟੀਚੇ ਤੋਂ ਵੀ ਜ਼ਿਆਦਾ ਵੇਦਾਂ ਦਾ ਸ਼ਾਸਤਰਾਂ ਦਾ ਗਿਆਨ ਕਰ ਲਿਆ, ਜਿਹੜੇ ਜਿਹੜੀ ਆਪਣੇ ਆਸਤਰ ਸ਼ਾਸਤਰ ਚਲਾਉਣੇ ਐਕਸਪਰਟ ਹੋ ਗਿਆ। ਜਦੋਂ ਉਹ ਵੱਡਾ ਹੋਇਆ 18-19-20 ਸਾਲ ਦਾ, ਤਾਂ ਗੁਰੂ ਨੂੰ ਸ਼ੱਕ ਹੋ ਗਿਆ ਵੀ ਇਹ ਜਿੰਨੀਆਂ ਮੈਨੂੰ ਨਹੀਂ ਗਿਆਨ, ਜਿੰਨਾ ਇਹਨੂੰ ਗਿਆਨ ਹੈ ਬੱਚੇ ਨੂੰ, ਕਿਤੇ ਇਹ ਨਾ ਹੋਵੇ ਕੱਲ੍ਹ ਨੂੰ ਇਹ ਵੀ ਗੁਰੂ ਕੋਲ ਖੋਲ੍ਹ ਲਏ। ਸੋ ਗੁਰੂ ਜਿਹੜਾ ਹੁੰਦਾ ਉਹ ਹੋਰ ਹੁੰਦਾ, ਕਿਉਂਕਿ ਮਾਨਸਿਕ ਗੁਰੂ ਸੀਗਾ। ਜੇ ਆਤਮਿਕ ਹੁੰਦਾ ਤਾਂ ਡਿਫਰੈਂਟ ਸੀ, ਕਿਉਂਕਿ ਉਹ ਮਾਨਸਿਕਾ। ਇਸ ਕਰਕੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਇੱਕ ਹੇਰਾਫੇਰੀ ਸੁੱਝ ਗਈ ਵੀ ਜੇ ਕੱਲ੍ਹ ਨੂੰ ਮੇਰੇ ਬਰਾਬਰ ਨਾ ਆ ਜਾਏ, ਕੋਈ ਦੁਕਾਨ ਨਾ ਖੋਲ੍ਹੇ, ਮੇਰੀ ਦੁਕਾਨਦਾਰੀ ਚੌਪਟ ਹੋਜੂਗੀ, ਮੈਨੂੰ ਲੋਕਾਂ ਦੇ ਵਿੱਚ ਮਾਨਤਾ ਖਤਮ ਹੋਜੂਗੀ। ਉਹ ਜਦੋਂ ਆਪਣੀ ਪੜ੍ਹਾਈ ਪੂਰੀ ਕਰਕੇ ਗੁਰੂ ਦਕਸ਼ਿਣਾ ਦਿੰਦੇ ਸੀਗੇ, ਤਾਂ ਉਹਨਾਂ ਨੇ ਕਿਹਾ ਵੀ ਮੈਂ ਗੁਰੂ ਦਕਸ਼ਿਣਾ ਦੇਣੀ ਚਾਹੁੰਦਾ, ਤਾਂ ਉਹਦਾ ਜਿਹੜਾ ਟੀਚਰ ਸੀਗਾ, ਟੀਚਰ ਹੀ ਕਹਿਣ ਦੀ ਲੋੜ ਹੈ, ਗੁਰੂ ਤਾਂ ਕਹਿਣਾ ਨਹੀਂ ਚਾਹੀਦੇ, ਕਿਉਂਕਿ ਸ਼ੈਤਾਨੀ ਨਾਲ ਪੋਜ਼ੀਟਿਵ ਅਤੇ ਨੈਗੇਟਿਵ ਦੋਨੇ ਪਾਸੇ ਗੱਲ ਘੁਮਾਤੀ ਉਹਨੇ ਗੱਲ। ਉਹ ਕਹਿੰਦਾ ਵੀ ਜੇ ਤੂੰ ਮੈਨੂੰ ਗੁਰੂ ਦਕਸ਼ਿਣਾ ਦੇਣੀ ਹੈ ਨਾ, ਤਾਂ 1000 ਬੰਦਾ 1000 ਬੰਦਿਆਂ ਨੂੰ ਮਾਰ ਕੇ ਉਹਨਾਂ ਦੀ ਉਂਗਲ ਵੱਢ। ਇਹਦਾ ਮਤਲਬ ਇਹ ਵੀ ਨਹੀਂ ਵੀ ਇੱਕ ਬੰਦੇ ਨੂੰ ਮਾਰੇ ਉਹਦੀਆਂ 10 ਉਂਗਲਾਂ ਵੱਢ ਲਏ, ਐਂ ਨਹੀਂ, ਇੱਕ ਬੰਦੇ ਦੀ ਇੱਕ ਉਂਗਲ। ਸੋ ਇਹਦਾ ਮਤਲਬ 1000 ਬੰਦਾ ਤੈਨੂੰ ਮਾਰਨਾ ਪਊ, ਉਹ ਉਹਦੀਆਂ ਉਂਗਲਾਂ ਵੱਢ ਕੇ ਉਹਦੀ ਮਾਲਾ ਪਰੋ ਕੇ ਮੇਰੇ ਚਰਨਾਂ 'ਚ ਰੱਖ, ਫਿਰ ਇਹ ਮੇਰੀ ਗੁਰੂ ਦਕਸ਼ਿਣਾ। ਉਹਨੇ ਵਿਚਾਰੇ ਨੇ ਬਹੁਤ ਕਿਹਾ ਵੀ ਜੀ ਇਹ ਤਾਂ ਗਲਤ ਕੰਮ ਹੈ, ਕਿਸੇ ਨੇ ਪਿਆਰ ਨਾਲ ਤਾਂ ਦੇਣੀ ਨਹੀਂ ਉਂਗਲ, ਅਤੇ ਮੈਂ ਇਹਨੂੰ ਹੱਤਿਆ ਕਰੂੰਗਾ, ਹੱਤਿਆ ਦਾ ਜਿਹੜਾ ਕਰਨਾ ਬਾਇਲੈਂਸ ਕਰਨਾ, ਇਹਦਾ ਧਰਮ ਦੇ ਵਿੱਚ ਰੂਹਾਨੀਆਂ 'ਚ ਠੀਕ ਨਹੀਂ। ਤਾਂ ਉਹਨੇ ਆਰਗੂਮੈਂਟ ਅੱਗੇ ਦੇ ਦੇ, ਕਿਉਂਕਿ ਸ਼ੈਤਾਨਮਨ ਹੁੰਦਾ ਮਾਨਸਿਕ, ਜਿਹੜਾ ਆਤਮਿਕ ਹੁੰਦਾ ਉਹਦੇ ਬਿਲਕੁਲ ਲੌਜਿਕ ਪਰਮਾਤਮਾ ਲਈ ਹੁੰਦੀ ਹੈ, ਜਿਹੜਾ ਮਾਨਸਿਕ ਗੁਰੂ ਹੁੰਦਾ ਉਹ ਇੱਧਰ ਵੀ ਕਰ ਦਿੰਦਾ ਉੱਧਰ ਵੀ ਕਰਦਾ। ਉਹ ਕਹਿੰਦਾ ਨਹੀਂ ਨਹੀਂ ਨਹੀਂ, ਜਿਹੜਾ ਦਰੋਣਾਚਾਰਿਆ ਸੀ ਉਹਨੇ ਵੀ ਤਾਂ ਅੰਗੂਠਾ ਕੱਟਿਆ ਸੀਗਾ, ਜਿਹੜਾ ਪਰਸ਼ੁਰਾਮ ਸੀਗਾ ਉਹਨੇ ਵੀ ਆਪਣੀ ਮਾਂ ਦਾ ਗਲ ਵੱਢਿਆ ਸੀ, ਤੂੰ ਇਕੱਲਾ ਤਾਂ ਨਹੀਂ ਹੈ, ਇਹ ਗੁਰੂ ਦਕਸ਼ਿਣਾ ਵਿੱਚ ਹੁੰਦਾ। ਹਾਲਾਂਕਿ ਤੁਸੀਂ ਕਹੋਗੇ ਪਰਸ਼ੁਰਾਮ ਨੇ ਆਪਣੀ ਮਾਂ ਦਾ ਕੀ ਸਟੋਰੀ ਹੈ, ਇਹ ਕਿਸ ਦਿਨ ਫੇਰ ਦੱਸ ਦੂੰਗਾ। ਮਾਂ ਦਾ ਸਿਰ ਵੱਢਤਾ ਸੀ ਕਿਉਂਕਿ ਉਹਦਾ ਫਾਦਰ ਹੀ ਉਹਦਾ ਗੁਰੂ ਸੀਗਾ, ਉਹਦੇ 5 ਭਰਾ ਸੀਗੇ, 4 ਇਹ ਸਭ ਤੋਂ ਛੋਟਾ ਸੀਗਾ, ਕੋਈ ਮੰਨਿਆ ਨਹੀਂ, ਇਹਨੂੰ ਕਿਹਾ ਇਹਨੇ ਗਰਦਨ ਵੱਢਤੀ, ਪਰ ਇਹਨੂੰ ਪਤਾ ਸੀਗਾ ਮੈਂ ਜੇ ਗੁਰੂ ਖੁਸ਼ ਹੋਊਗਾ ਤਾਂ ਉਹਨੇ ਕਹਿੰਦਾ ਮੰਗ ਕੀ ਮੰਗਿਆ, ਮੈਂ ਤਾਂ ਬਹੁਤ ਕੁਛ, ਮੈਂ ਵਾਪਸ ਆਪਣੀ ਮਾਂ ਦਾ ਗੱਲ ਜੋੜ ਦੂੰਗਾ। ਉਹ ਲੰਬੀ ਚੌੜੀ ਸਟੋਰੀ ਆ, ਇਹ ਕਥਾ ਕੋਈ ਹਿਸਟਰੀ ਦੇ ਵਿੱਚ ਆਉਂਦੀਆਂ ਸਾਰੀਆਂ ਗੱਲਾਂ। ਸੋ ਉਹਨੇ ਕਿਹਾ ਵੀ 1000 ਬੰਦੇ ਦਾ ਤੂੰ ਮੈਨੂੰ ਮਾਰ ਕੇ ਉਂਗਲੀ ਲਿਆ। ਸੋ ਉਹਨੇ ਕੋਸ਼ਿਸ਼ ਕੀਤੀ, ਪਿਆਰ ਨਾਲ ਨਹੀਂ ਮੰਨਿਆ, ਅਤੇ ਸੋ ਫਿਰ ਉਹਨੇ ਮਾਰਨੇ ਲੋਕਾਂ ਨੂੰ ਸ਼ੁਰੂ ਕਰਤੇ। ਜਦੋਂ ਰਾਜੇ ਨੂੰ ਪਤਾ ਲੱਗਿਆ, ਉਹ ਫੌਜ ਭੇਜਦਾ ਸੀਗਾ ਕਿਉਂਕਿ ਐਕਸਪਰਟ ਸੀਗਾ ਸ਼ਾਸਤਰ ਵਿੱਦਿਆ ਦੇ ਵਿੱਚ ਵੀ, ਇਹ ਫੌਜੀਆਂ ਨੂੰ ਵੀ ਜਿਹੜੇ ਭੇਜਦਾ ਸੀ ਉਹਨਾਂ ਨੂੰ ਮਾਰ ਕੇ ਉਹਦੀ ਉਂਗਲਾਂ ਕੱਢਦਾ, ਜੰਗਲਾਂ 'ਚ ਰਹਿੰਦਾ ਸੀਗਾ। ਅਖੀਰ 'ਚ ਕੀ ਹੋਇਆ ਕਿ ਇੱਕ ਵਾਰ ਮਹਾਤਮਾ ਬੁੱਧ ਉਸ ਸ਼ਹਿਰ ਦੇ ਵਿੱਚ ਨਗਰ 'ਚ ਆਏ ਅਤੇ ਲੋਕਾਂ ਨੇ ਕਿਹਾ ਵੀ ਮਹਾਤਮਾ ਜੀ ਤੁਸੀਂ ਉਹ ਜੰਗਲ ਵੱਲ ਨਾ ਜਾਓ, ਉੱਥੇ ਇੱਕ ਉਂਗਲੀ ਮਾਰ ਰਹਿੰਦਾ, ਉਹ ਬੜਾ ਖੂੰਖਾਰ ਹੈ, ਉਹ ਬੰਦਿਆਂ ਨੂੰ ਆਉਂਦਿਆਂ ਨੂੰ ਮਾਰ ਦਿੰਦਾ ਅਤੇ ਉਹ ਕਿਸੇ ਦੀ ਗੱਲ ਨਹੀਂ ਸੁਣਦਾ। ਅਤੇ ਮਹਾਤਮਾ ਬੁੱਧ ਕਹਿੰਦੇ ਲੋਕਾਂ ਨੂੰ, ਕਹਿੰਦੇ ਵੀ ਜੇ ਮੈਨੂੰ ਨਾ ਪਤਾ ਲੱਗਦਾ ਤਾਂ ਸ਼ਾਇਦ ਮੈਂ ਨਾ ਜਾਂਦਾ, ਹੁਣ ਕਿਉਂਕਿ ਤੁਸੀਂ ਦੱਸਿਆ ਵੀ ਉਹ ਬਹੁਤ ਖੂੰਖਾਰ ਹੈ, ਉਹ ਬਹੁਤ ਜ਼ੁਲਮ ਕਰਦਾ, ਜ਼ਾਲਮ ਹੈ, ਹੁਣ ਤਾਂ ਮੈਨੂੰ ਜਾਣਾ ਹੀ ਪੈਣਾ, ਕਿਉਂਕਿ ਮੇਰਾ ਕੰਮ ਹੀ ਹੈ ਕਿ ਪਿਆਰ ਪੈਦਾ ਕਰਨਾ ਨਫ਼ਰਤ ਤੋਂ। ਉਹ ਜੰਗਲ 'ਚ ਚਲੇ ਗਏ, ਉਂਗਲੀ ਮਾਰ ਦਰਖਤ 'ਤੇ ਬੈਠਾ ਸੀ, ਜਦੋਂ ਦੇਖਿਆ ਸੀ ਉਹਨੇ ਦੇਖਿਆ, ਕਿਉਂਕਿ ਉਹ ਵੇਦਾਂ ਸ਼ਾਸਤਰਾਂ ਦਾ ਵੀ ਗਿਆਤਾ ਸੀ, ਬਚਪਨ 'ਚ ਤਾਂ ਉਹਨੂੰ ਬੜੀ ਸਮਾਧੀ ਲਗਾਉਂਦਾ ਸੀਗਾ, ਹਾਲਾਤ ਬਦਲ ਗਏ ਉਹਦੇ। ਜਦੋਂ ਉਹਨੇ ਦੇਖਿਆ ਵੀ ਇੱਕ ਬੰਦਾ ਆ ਰਿਹਾ ਵੀ ਇਹ ਸੰਨਿਆਸੀ ਹੈ, ਉੱਚ ਕੋਟੀ ਦਾ ਪ੍ਰਕਾਸ਼ ਉਹਨੇ ਅੱਖਾਂ 'ਚ ਦੇਖਿਆ ਵੀ ਉਹਦੇ 'ਚ ਲਾਈਟਾਂ ਆ ਰਹੀਆਂ ਨੇ ਵੀ ਇਹ ਤਾਂ ਬਹੁਤ ਉੱਚ ਕੋਟੀ ਦਾ ਮਹਾਤਮਾ ਹੈ ਅਤੇ ਵੀ ਇਹਨੂੰ ਨਹੀਂ ਮੈਂ ਇਹਨੂੰ ਇਹ ਮੇਰੇ ਨਹੀਂ ਕੀ ਕਰਨਾ ਆਉਂਦਾ ਉਹਨੇ ਦੂਰੋਂ ਆਵਾਜ਼ ਦਿੱਤੀ ਮਹਾਤਮਾ ਰੁੱਕ ਤੂੰ ਇੱਧਰ ਨਾ ਹੀ ਕਿਉਂਕਿ ਮੈਂ ਜਿਹੜਾ ਵੀ ਆਇਆ ਕਿਉਂਕਿ ਮੈਂ 999 ਬੰਦਿਆਂ ਨੂੰ ਮਾਰ ਚੁੱਕਿਆ ਇੱਕ ਬੰਦੇ ਦੀ ਹੋਰ ਲੋੜ ਹੈ ਔਰ ਤੈਨੂੰ ਮੈਂ ਮਾਰਨਾ ਨਹੀਂ ਚਾਹੁੰਦਾ ਤੂੰ ਵਾਪਸ ਚਲਾ ਜਾ ਉਹ ਕਹਿੰਦੇ ਮਹਾਤਮਾ ਬੁੱਧ ਨੇ ਕੁਛ ਨਹੀਂ ਸੁਣੀ ਸਮਾਈਲ ਦਿੰਦੇ ਉਹਦੇ ਕਨੀਨ ਵੱਧ ਗਏ ਜਦੋਂ ਉਹਦੇ ਕੋਲੇ ਆਏ ਉਹਨੇ ਕਿਹਾ ਮਹਾਤਮਾ ਰੁੱਕ ਪਿੱਛੇ ਮੁੜ ਜਾ ਉਹ ਕਹਿੰਦਾ ਮੈਂ ਤਾਂ ਮਹਾਤਮਾ ਬੁੱਧ ਕਹਿੰਦੇ ਪਹਿਲੇ ਸ਼ਬਦ ਸੀ ਉਹਦੇ ਹਿਸਟਰੀ 'ਚ ਆਉਂਦੇ ਆ ਉਹ ਕਹਿੰਦਾ ਰੁੱਕ ਤੂੰ ਵਾਪਸ ਚਲਾ ਜਾ ਮਹਾਤਮਾ ਬੁੱਧ ਕਹਿੰਦੇ ਮੈਂ ਤਾਂ ਬਹੁਤ ਸਾਲਾਂ ਤੋਂ ਰੁਕਿਆ ਵਾਂ ਰੁਕਿਆ ਤੋਂ ਮਤਲਬ ਇਹ ਹੈ ਵੀ ਮੈਂ ਆਪਣੇ ਮਨ ਨੂੰ ਸ਼ਾਂਤ ਕੀਤਾ ਉਹ ਵੀ ਰਾਜਕੁਮਾਰ ਸੀਗੇ ਹੁਣ ਤਾਂ ਤੇਰੀ ਵਾਰੀ ਹੈ ਤੈਨੂੰ ਰੋਕਣਾ ਆ ਉਹ ਕਹਿੰਦਾ ਚੱਲ ਫਿਰ ਤੇਰੀ ਮਰਜ਼ੀ ਹੈ ਜਦੋਂ ਤਲਵਾਰ ਕੱਢੀ ਤਲਵਾਰ ਕੱਢ ਕੇ ਕਹਿੰਦਾ ਜੇ ਨਹੀਂ ਤੂੰ ਮੰਨਦਾ ਫਿਰ ਮੈਨੂੰ ਮਾਰਨਾ ਪੈਣਾ ਜਦੋਂ ਮਹਾਤਮਾ ਬੁੱਧ ਨੂੰ ਤਲਵਾਰ ਕੱਢ ਕੇ ਮਾਰਨ ਲੱਗਿਆ ਮਹਾਤਮਾ ਬੁੱਧ ਕਹਿੰਦੇ ਐਂ ਸੁਣ ਦੱਸ ਮੈਨੂੰ ਗੱਲ ਮਾਰਦੀ ਮੈਂ ਕਿਤੇ ਨਹੀਂ ਆਉਂਦਾ ਤੂੰ ਮੈਨੂੰ ਦੱਸ ਤੂੰ ਆਪਣੇ ਆਪ ਨੂੰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸਮਝਦਾ ਉਹ ਕਹਿੰਦਾ ਹਾਂਜੀ ਮੈਂ ਸ਼ਕਤੀਸ਼ਾਲੀ ਹਾਂ ਦੇਖੋ ਮੈਂ ਹੁਣ ਮਾਰ ਦੇਣਾ ਤੁਹਾਨੂੰ ਆਹ ਦੇਖੋ 999 ਬੰਦਿਆਂ ਨੂੰ ਮਾਰਿਆ ਉਹ ਕਹਿੰਦੇ ਅੱਛਾ ਤੂੰ ਸਮਝਦਾ ਆਪਣੇ ਆਪ ਨੂੰ ਸ਼ਕਤੀਸ਼ਾਲੀ ਹੈ ਆਹ ਦਰਖਤ ਪਿਆ ਇਹਦਾ ਟਾਹਣੀ ਤੋੜ ਕੇ ਦਿਖਾ ਉਹਨੇ ਉਹਦੀ ਤਲਵਾਰ ਚੱਕੀ ਦਰਖਤ ਦੀ ਟਾਹਣੀ 'ਤੇ ਮਾਰੀ ਟਾਹਣੀ ਰੁੱਟ ਕੇ ਆ ਗਈ ਕਹਿੰਦਾ ਲਓ ਜੀ ਤੋੜਤੀ ਕਹਿੰਦਾ ਅੱਛਾ ਤੂੰ ਇਹਦਾ ਮਤਲਬ ਤੂੰ ਸ਼ਕਤੀਸ਼ਾਲੀ ਹੈ ਕਹਿੰਦਾ ਹਾਂਜੀ ਇੱਕ ਮਿੰਟ ਲਾਇਆ ਤੋੜਨ ਨੂੰ ਉਹ ਕਹਿੰਦਾ ਹੁਣ ਜੋੜ ਕੇ ਦਿਖਾ ਵਾਪਸ ਮਹਾਤਮਾ ਬੁੱਧ ਕਹਿੰਦੇ ਉਹ ਕਹਿੰਦਾ ਜੋੜ ਕੇ ਇਹ ਜੁੜੂਗੀ ਕਿਵੇਂ ਕਹਿੰਦਾ ਫਿਰ ਤਾਂ ਤੂੰ ਕਮਜ਼ੋਰ ਹੈ ਸ਼ਕਤੀਸ਼ਾਲੀ ਉਹ ਹੈ ਜਿਹੜਾ ਟੁੱਟਿਆਂ ਨੂੰ ਜੋੜਦਾ ਪਰਮਾਤਮਾ ਨਾਲ ਮਿਲਾਪ ਕਰਾਉਂਦਾ ਨਫ਼ਰਤ ਦੀ ਥਾਂ 'ਤੇ ਪਿਆਰ ਪੈਦਾ ਕਰਦਾ ਉਹਨੂੰ ਅਸੀਂ ਸ਼ਕਤੀਸ਼ਾਲੀ ਕਹਿੰਦੇ ਹਾਂ ਜਦੋਂ ਮਹਾਤਮਾ ਬੁੱਧ ਨੇ ਉਹਨੂੰ ਉਪਦੇਸ਼ ਦਿੱਤਾ ਉਹ ਪੈਰਾਂ 'ਚ ਪੈ ਗਿਆ ਕਹਿੰਦਾ ਜੀ ਮਹਾਤਮਾ ਬੁੱਧ ਨੂੰ ਕਹਿੰਦਾ ਵੀ ਮੈਂ ਆਪਣੀ ਮਰਜ਼ੀ ਦੇ ਨਾਲ ਨਹੀਂ ਇਹ ਲੋਕਾਂ ਦੀਆਂ ਲੋਕਾਂ ਨੂੰ ਮਾਰ ਰਿਹਾ ਉਂਗਲਾਂ ਵੱਢ ਰਿਹਾ ਇਹ ਤਾਂ ਮੈਂ ਇੱਕ ਗੁਰੂ ਦੇ ਨਾਲ ਵਚਨ ਕੀਤਾ ਵਾ ਕਿ ਮੈਂ 1000 ਬੰਦੇ ਨੂੰ ਮਾਰ ਕੇ ਉਹਦੀਆਂ ਉਂਗਲਾਂ ਵੱਢ ਕੇ ਉਹਦੀ ਮਾਲਾ ਦੇਣਾ ਸੋ ਇਸ ਕਰਕੇ ਮੈਂ ਤਾਂ ਗੁਰੂ ਦਕਸ਼ਣਾ ਮਜਬੂਰੀ 'ਚ ਕਰ ਰਿਹਾ ਉਹ ਕਹਿੰਦਾ ਉਹ ਗੁਰੂ ਨਹੀਂ ਹੋ ਸਕਦਾ ਗੁਰੂ ਕਦੇ ਹਥਿਆਰਾਂ ਨਹੀਂ ਹੋ ਸਕਦਾ ਇਹ ਪਖੰਡੀ ਗੁਰੂ ਹੈ ਇਹ ਨਕਲਚੀ ਗੁਰੂ ਹੈ ਜਿਹੜੇ ਪਹਿਰਾਵੇ ਵਧੀਆ ਪਾਉਂਦੇ ਨੇ ਵਧੀਆ ਵਧੀਆ ਚੋਪੜੀਆਂ ਰੱਖਦੇ ਨੇ ਜਹਾਜ਼ਾਂ 'ਚ ਕਾਰਾਂ 'ਚ ਘੁੰਮਦੇ ਨੇ ਇਹਨਾਂ ਦੀ ਕਹਿਣੀ ਅਤੇ ਕਰਨੀ 'ਚ ਫਰਕ ਹੈ ਸੋ ਜਿਹੜਾ ਗੁਰੂ ਹੁੰਦਾ ਲੋਕਾਂ ਨੂੰ ਜੋੜਦਾ ਉਹਨੂੰ 1000 ਗਾਲ ਕੱਢੋ ਫਿਰ ਵੀ ਪਿਆਰ ਕਰਦਾ ਇਹ ਨਹੀਂ ਵੀ ਜੇ ਉਹਨੂੰ ਕੋਈ ਕਿਸੇ ਨੇ ਕੁਐਸਚਨ ਕਰਤਾ ਤਾਂ ਆਪਣੇ ਚੇਲੇ ਚਾਪਟਿਆਂ ਨੂੰ ਕਹਿ ਦਿਓ ਵੀ ਚੱਕ ਦਿਓ ਉਹਨੂੰ ਫੱਟੇ ਉਹਨੂੰ ਮਾਰ ਦਿਓ ਉਹਨੂੰ ਦਰਖਤ ਜ਼ਮੀਨ 'ਚ ਕੱਢ ਦਿਓ ਵੀ ਇਹਦੀ ਹਵਾ ਹੀ ਨਾ ਆਵੇ ਕੁਛ ਆਵੇ ਉਹ ਗੁਰੂ ਨਹੀਂ ਹੁੰਦੇ ਉਹ ਤਾਂ ਹਥਿਆਰੇ ਹੀ ਹੁੰਦੇ ਨੇ ਗੁਰੂ ਤਾਂ ਹਮੇਸ਼ਾ ਪਿਆਰ ਵੰਡਣ ਆਉਂਦਾ ਜਦੋਂ ਮਹਾਤਮਾ ਬੁੱਧ ਦੀ ਇਹ ਉਪਦੇਸ਼ ਸੁਣਿਆ ਉਹ ਪੈਰਾਂ ਪੈ ਗਿਆ ਕਹਿੰਦਾ ਅੱਜ ਮੈਨੂੰ ਗਿਆਨ ਹੋ ਗਿਆ ਵੀ ਗੁਰੂ ਅਸਲੀ ਕੌਣ ਹੈ ਅਤੇ ਉਸ ਤੋਂ ਬਾਅਦ ਉਹ ਮਹਾਤਮਾ ਬੁੱਧ ਦਾ ਚੇਲਾ ਬਣਿਆ ਉਸ ਚੇਲੇ ਨੂੰ ਜਿਹਨੂੰ ਉਂਗਲੀ ਮਾਰ ਕਹਿੰਦੇ ਸੀ ਪਤਾ ਮਹਾਤਮਾ ਬੁੱਧ ਨੇ ਕੀ ਨਾਂ ਰੱਖਿਆ ਉਹਦਾ ਨਾਂ ਰੱਖਿਆ ਅਹਿੰਸਕ ਅਹਿੰਸਕ ਸੀ ਬੜਾ ਕਾਮਯਾਬ ਹੋਇਆ ਹਿਸਟਰੀ ਆ ਗੂਗਲ 'ਤੇ ਜਾ ਕੇ ਦੇਖ ਲਿਓ ਉਂਗਲੀ ਮਾਰ ਦੀ ਸਟੋਰੀ ਬਹੁਤ ਅੱਖਾਂ ਭਰ ਜਾਣਗੀਆਂ ਗੱਲਾਂ ਸੁਣ ਸੁਣ ਕੇ ਵੀ ਅਸਲੀ ਗੁਰੂ ਕੌਣ ਹੁੰਦੇ ਨੇ ਕਾਮਲ ਮੁਰਸ਼ਿਦ ਕੌਣ ਹੁੰਦੇ ਨੇ ਅਤੇ ਪਖੰਡੀ ਗੁਰੂ ਕੌਣ ਹੁੰਦੇ ਨੇ ਜਿਹੜੇ ਪਖੰਡੀ ਜਿਹੜੇ ਗੁਰੂ ਹੁੰਦੇ ਨੇ ਪੜ੍ਹ ਪੰਡਿਤ ਔਰਾਂ ਸਮਝਾਏ ਘਰ ਜਲ ਤੇ ਕੀ ਖਬਰ ਨਾ ਪਾਏ ਉਹ ਇੱਧਰੋਂ ਕਿਤਾਬਾਂ ਪੜ੍ਹੀਆਂ ਵੇਦਾਂ ਸ਼ਾਸਤਰੀਆਂ ਪੜ੍ਹੀਆਂ ਗੀਤਾ ਪੜ੍ਹੀ ਗ੍ਰੰਥ ਸਾਹਿਬ ਪੜ੍ਹੇ ਉੱਧਰੋਂ ਪੜ੍ਹ ਕੇ ਗੱਲਾਂ ਸੁਣਾਈ ਜਾਂਦੇ ਨੇ ਕਹਿੰਦਾ ਬਹੁਤ ਪਹੁੰਚਿਆ ਹੋਇਆ ਪਰ ਆਪਣੇ ਬਾਰੇ ਉਹ ਜਿਹੜਾ ਗੱਲ ਲੋਕਾਂ ਨੂੰ ਉਪਦੇਸ਼ ਕਰਦਾ ਆਪਣੇ ਉੱਤੇ ਉਹ ਇੰਪਲੀਮੈਂਟ ਨਹੀਂ ਕਰਦਾ ਜਿਹੜੇ ਇਹੋ ਜਿਹੇ ਪਖੰਡੀ ਗੁਰੂ ਹੁੰਦੇ ਨੇ ਨਾ ਪਖੰਡ ਪਹਿਰਾਵੇ ਦਾ ਕਰਦੇ ਨੇ ਕਿਤਾਬਾਂ 'ਚੋਂ ਪੜ੍ਹ ਪੜ੍ਹ ਕੇ ਸਮਝਾਉਂਦੇ ਨੇ ਪਰ ਆਪ ਅਮਲ ਨਹੀਂ ਕਰਦੇ ਰੂਹਾਨੀ ਤਰੱਕੀ ਦੀ ਸ਼ੇਖੀ ਮਾਰਦੇ ਨੇ ਵੀ ਮੇਰੇ ਮੈਂ ਤਾਂ ਜੀ ਪਰਮਾਤਮਾ ਨਾਲ ਮਿਲਿਆ ਬਸ ਮੈਨੂੰ ਕਹੋ ਨਾ ਜੀ ਕੁਛ ਮੈਨੂੰ ਨਾ ਕੁਛ ਕਹੋ ਜੀ ਲੋਕ ਹੀ ਨਹੀਂ ਜੀ ਤਾਂ ਪਰਮਾਤਮਾ ਦਾ ਰੂਪ ਹੈ ਸ਼ੇਖੀ ਮਾਰਦੇ ਨੇ ਉਹਨਾਂ ਦੀ ਕਹਿਣੀ ਅਤੇ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਜਿੰਨਾ ਫਰਕ ਹੁੰਦਾ ਦੇਖੋ ਆਹ ਕੋਵਿਡ ਆਇਆ ਸੀ ਨਾ ਕੋਵਿਡ ਜਦੋਂ ਆਪਣੇ ਆਇਆ ਪੰਜਾਬ ਦੇ ਅੰਦਰ ਜਿਹੜੇ ਆਪਣੇ ਆਪ ਨੂੰ ਰੱਬ ਸਮਝਦੇ ਸੀਗੇ ਜਾਂ ਲੋਕ ਸੰਗਤ ਸਮਝਦੀ ਵੀ ਤਾਂ ਰੱਬ ਦਾ ਰੂਪ ਹੀ ਹੈ ਉਹ ਲੁਕੇ ਫਿਰਦੇ ਸੀ ਕਮਰਿਆਂ 'ਚ ਵੀ ਮੈਂ ਕਦੇ ਨੇੜੇ ਨਾ ਚਲਿਆ ਮੈਂ ਮੈਨੂੰ ਕੋਵਿਡ ਨਾ ਹੋ ਜੇ ਸ਼ੀਸ਼ਿਆਂ 'ਚ ਲਾ ਲਾ ਕੇ ਮੂਹਰੇ ਫਿਰ ਸਤਸੰਗ ਕਰਦੇ ਸੀਗੇ ਸੋ ਉਹ ਜਿਹੜੇ ਆਪ ਨਹੀਂ ਆਪਣੀ ਜ਼ਿੰਦਗੀ ਪ੍ਰੋਟੈਕਟ ਕਰ ਸਕਦੇ ਉਹ ਸਾਡੀ ਕੀ ਜ਼ਿੰਦਗੀ ਨੂੰ ਪ੍ਰੋਟੈਕਟ ਕਰਨਗੇ ਉਹ ਕਿਸ ਤਰ੍ਹਾਂ ਦੇ ਪੂਰਨ ਸੰਤ ਹੋ ਸਕਦੇ ਨੇ ਉਹ ਤਾਂ ਬਸ ਡਰਾਮੇਬਾਜ਼ ਹੁੰਦੇ ਨੇ ਜਿਵੇਂ ਇੱਕ ਫੌਜੀ ਦੀ ਮੈਨੂੰ ਲਾਈਟ ਨੋਟ ਸੁਣਾ ਰਹੇ ਹਾਂ ਫੌਜੀ ਇੱਕ ਬੰਦਾ ਸੀਗਾ ਉਹਨੇ ਬਿਹਾਰ 'ਚ ਆਪਣੇ ਦੋਸਤ ਨੂੰ ਮਿਲਣ ਜਾਣਾ ਸੀਗਾ ਉਹ ਬੱਸ 'ਚ ਬੈਠ ਗਿਆ ਬੱਸ ਬੈਠਿਆ ਜਦੋਂ ਜੰਗਲਾਂ ਦੇ ਕੋਲੋਂ ਦੀ ਬੱਸ ਜਾਣ ਲੱਗੀ ਅਤੇ ਕੰਡਕਟਰ ਨੇ ਅਤੇ ਡਰਾਈਵਰ ਨੇ ਬੱਸ ਰੋਕਤੀ ਕਹਿੰਦੇ ਭਾਈ ਸਾਹਿਬ ਆਪਾਂ ਰਾਤ ਨੂੰ ਇੱਥੇ ਰੁਕਾਂਗੇ ਆਪਾਂ ਨਹੀਂ ਅੱਗੇ ਜਾਣਾ ਫੌਜੀ ਕਹਿੰਦਾ ਕਿਉਂ ਨਹੀਂ ਜਾਣਾ ਉਹ ਕਹਿੰਦੇ ਜੰਗਲ 'ਚ ਖੁੰਖਾਰ ਡਾਕੂ ਨੇ ਉਹ ਆਪਾਂ ਨੂੰ ਲੁੱਟ ਲੈਣਗੇ ਆਪਾਂ ਨੂੰ ਮਾਰ ਦੇਣਗੇ ਇਸ ਕਰਕੇ ਜਦੋਂ ਸਵੇਰ ਹੋਊਗੀ ਨਾ ਫਿਰ ਜਹਾਜ਼ ਆਪਾਂ ਬੱਸ ਚਲਾਵਾਂਗੇ ਅਤੇ ਫੌਜੀ ਸਾਹਿਬ ਆਕੜ ਗਏ ਪਖੰਡੀ ਸਾਰੇ ਫੌਜੀਆਂ ਨੂੰ ਨਹੀਂ ਕਹਿੰਦਾ ਮੈਂ ਕੁਛ ਪਖੰਡੀ ਸਾਧੂਆਂ ਨੂੰ ਕਹਿ ਰਿਹਾ ਸਾਰੇ ਨਹੀਂ ਹੁੰਦੇ ਕੁਛ ਹੁੰਦੇ ਨੇ ਕੁਛ ਬਹੁਤ ਪਹੁੰਚੇ ਹੁੰਦੇ ਨੇ ਬਹੁਤ ਮਹਾਰਾਜ ਜੀ ਵਰਗੇ ਹੁੰਦੇ ਨੇ ਪਹੁੰਚੇ ਵੇ ਅਤੇ ਬਾਕੀ ਪਖੰਡੀ ਤਾਂ ਇੱਟ ਚੱਕੋ ਪਖੰਡ ਨਿਕਲਦੇ ਨੇ ਉਸ ਦਿਨ ਫੌਜੀ ਸਾਹਿਬ ਕਹਿੰਦੇ ਇੱਟ ਕੰਡਕਟਰ ਨੂੰ ਉਹ ਕਹਿੰਦੇ ਯਾਰ ਕੀ ਗੱਲ ਕਰੀਏ ਨਾ ਰਾਤ ਨੂੰ ਨਹੀਂ ਆਪਾਂ ਰੁਕਣਾ ਤੂੰ ਬੱਸ ਚਲਾ ਲਾ ਮੈਂ ਫੌਜ 'ਚ ਇੰਨੀਆਂ ਲੜਾਈਆਂ ਲੜੀਆਂ ਮੇਰੇ ਕੋਲ ਬੰਦੂਕ ਹੈ ਕਿਹੜਾ ਬੰਦਾ ਅੱਗੇ ਆਜੂਗਾ ਮੈਂ ਫੱਟ ਦੇਣ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦੂੰ ਚੱਲ ਬਸ। ਜਦੋਂ ਉਹਨੇ ਜ਼ੋਰ ਨਾਲ ਕਿਹਾ ਵੀ ਹੈ ਤਾਂ ਫੌਜੀ ਇੰਨੀਆਂ ਜੰਗਾਂ ਕਹਿੰਦਾ ਮੈਂ ਲੜੀਆਂ ਨੇ, ਉਹਨੇ ਬੱਸ ਚਲਾ ਲਈ। ਜਦੋਂ ਜੰਗਲ 'ਚ ਨਿਕਲੀ ਤਾਂ ਡਾਕੂ ਆ ਗਏ, ਜਦੋਂ ਡਾਕੂ ਆਏ ਤਾਂ ਉਹਨਾਂ ਨੇ ਬੱਸ ਘੇਰ ਲਈ ਅਤੇ ਡਰਾਈਵਰ ਕਹਿੰਦਾ ਫੌਜੀ ਸਾਹਿਬ ਡਾਕੂ ਆ ਗਏ। ਉਹ ਕਹਿੰਦਾ ਹਲੇ ਆਏ ਹੀ ਨੇ, ਘਬਰਾਉਣੇ ਕਿਉਂ, ਕੁਛ ਕੀਤਾ ਤਾਂ ਨਹੀਂ। ਉਹ ਕਹਿੰਦਾ ਵੀ ਠੀਕ ਹੈ। ਡਾਕੂ ਬੱਸ 'ਚ ਚੜ ਗਏ, ਉਹ ਕਹਿੰਦੇ ਫੌਜੀ ਸਾਹਿਬ ਬੱਸ 'ਚ ਚੜ ਗਏ। ਕਹਿੰਦੇ ਬੱਸ 'ਚ ਚੜੇ ਨੇ, ਹਾਲੇ ਕੀ ਹੋਇਆ, ਕੁਛ ਕੀਤਾ ਤੁਹਾਨੂੰ? ਡਾਕੂਆਂ ਨੇ ਹੁਕਮ ਕਰਤਾ ਵੀ ਇਹਨਾਂ ਦਾ ਸਮਾਨ ਲੁੱਟ ਲਓ। ਉਹ ਜਦੋਂ ਸਮਾਨ ਸਾਰਾ ਕੋਈ ਪੋਟਲੀਆਂ ਪੂਟਲੀਆਂ ਜੋ ਵੀ ਸੀ ਲੋਕਾਂ ਦੇ ਕੱਪੜੇ ਕੁਪੜੇ ਜੇ ਲਾ ਲਏ, ਉਹਨਾਂ ਦੇ ਸੋਨੇ ਸੋਨੇ 'ਚ ਗਹਿਣੇ ਲਾ ਲਏ, ਅਤੇ ਡਰਾਈਵਰ ਨੇ ਫਿਰ ਕਿਹਾ ਕਹਿੰਦਾ ਫੌਜੀ ਸਾਹਿਬ ਹੁਣ ਤਾਂ ਇਹਨਾਂ ਨੇ ਲੁੱਟ ਲਏ। ਕਹਿੰਦਾ ਲੁੱਟਿਆ ਹੀ ਆ, ਹਾਲੇ ਕਿੱਥੇ ਚੱਲੇ ਨੇ? ਜਦੋਂ ਚੱਲੇ ਨੇ ਬੱਸ ਉੱਤਰੀ ਉੱਤਰ ਗਏ, ਉੱਤਰ ਕੇ ਕਹਿੰਦੇ ਫੌਜੀ ਸਾਹਿਬ ਤਾਂ ਲੈ ਚੱਲੇ ਸਾਰੇ। ਕਹਿੰਦੇ ਲੈ ਹੀ ਗਏ, ਜਾਨ ਤਾਂ ਵੱਗ ਕੋਈ ਗੋਲੀ ਤਾਂ ਨਹੀਂ ਚਲਾਈ। ਸੋ ਇਸ ਜਿਹੇ ਬੰਦੇ ਡਰਾਮੇਬਾਜ਼ ਹੁੰਦੇ ਨੇ, ਇਸ ਤਰ੍ਹਾਂ ਦੇ ਪਖੰਡੀ ਸਾਧੂ। ਇਸੇ ਤਰ੍ਹਾਂ ਹੀ ਜਿਵੇਂ ਆਪਾਂ ਇਹਦੀ ਹੋਰ ਐਗਜ਼ਾਮਪਲ ਦੇ ਲਓ ਵੀ ਦੋ ਦੋਸਤ ਸੀਗੇ। ਇੱਕ ਦੋਸਤ ਕਹਿੰਦਾ ਯਾਰ ਤੂੰ ਫਿਕਰ ਨਾ ਕਰ, ਜੇ ਕਿਤੇ ਤੈਨੂੰ ਵਿਫਤਾ ਪਈ ਨਾ, ਜੇ ਸ਼ੇਰ ਵੀ ਸਾਹਮਣੇ ਆ ਗਿਆ ਤੈਨੂੰ ਨਹੀਂ ਮੈਂ ਖਾਣ ਦਿੰਦਾ, ਮੂਹਰੇ ਹੋ ਕੇ ਆਪ ਪਹਿਲਾਂ ਮਰੂੰਗਾ, ਆਪ ਟਰਾਕਾ ਕਰੂੰਗਾ, ਫਿਰ ਤੈਨੂੰ ਮੈਂ ਸ਼ੇਰ ਤੇਰੇ ਕੋਲ ਕਰੂੰਗਾ। ਕਹਿੰਦਾ ਅੱਛਾ। ਉਹ ਬੜਾ ਖੁਸ਼ ਹੋਇਆ ਵੀ ਮੇਰਾ ਤਾਂ ਬੜਾ ਸਿੰਸੀਅਰ ਫਰੈਂਡ ਹੈ, ਮੇਰੇ ਤਾਂ ਦੁੱਖ ਸੁੱਖ 'ਚ ਕੰਮ ਆਊਗਾ। ਉਹ ਬਲਕਿ ਉਹਨੂੰ ਲੰਚ 'ਤੇ ਚਾਹ ਚੂਹ 'ਤੇ ਲੈ ਕੇ ਜਾਇਆ ਕਰੇ। ਇੱਕ ਦਿਨ ਕੁਦਰਤੀ ਉਹ ਇਕੱਠੇ ਆ ਰਹੇ ਸੀਗੇ, ਮੂਹਰੋਂ ਗਲੀ 'ਚੋਂ ਕੁੱਤਾ ਭੌਂਕਦਾ ਆ ਗਿਆ ਜ਼ਬਰਦਸਤ। ਜਦੋਂ ਕੁੱਤਾ ਭੌਂਕਿਆ ਜ਼ੋਰ ਦੀ, ਹਾਂਜੀ, ਅਤੇ ਉਹ ਸੀਗਾ ਮੂਹਰੇ ਅਤੇ ਦੋਸਤ ਸੀਗਾ ਪਿੱਛੇ, ਅਤੇ ਜੇ ਦੇਖਿਆ ਕੁੱਤਾ ਝੱਪ ਕੇ ਆ ਰਿਹਾ, ਹੁਣ ਦੋਸਤ ਨੂੰ ਮਾਰਿਆ ਧੱਕਾ, ਮੂਹਰੇ ਕਰਤਾ, ਆਪ ਪਿੱਛੇ ਹੀ ਭੱਜ ਗਿਆ, ਅਤੇ ਕੁੱਤੇ ਨੇ ਉਹਦੀ ਫਾੜੀ ਲੱਤ ਫੜੀ ਅਤੇ ਉਹਦੇ ਚੱਕ ਚੁੱਕ ਮਾਰੇ, ਖੂਨ ਨਿਕਲਿਆ ਆਇਆ। ਅਤੇ ਜਦੋਂ ਖੂਨ ਨਿਕਲਿਆ ਆਇਆ, ਚਲੋ ਕੁੱਤਾ ਛੱਡ ਗਿਆ, ਲੋਕਾਂ ਨੇ ਛਡਾਤਾ ਛੁੱਟੀਆਂ ਛੁੱਟੀਆਂ ਮਾਰ ਕੇ, ਅਤੇ ਉਹ ਵਿਚਾਰਾ ਡਾਕਟਰ ਦੇ ਜਾ ਕੇ ਟੀਕੇ ਟੂਕੇ ਲਵਾ ਕੇ ਉਹ ਦੋਸਤ ਨੂੰ ਮਿਲਿਆ। ਕਹਿੰਦਾ ਯਾਰ ਤੂੰ ਮੇਰੇ ਨਾਲ ਚੰਗੀ ਕੀਤੀ, ਤੂੰ ਤਾਂ ਕਹਿੰਦਾ ਸੀਗਾ ਜੇ ਸ਼ੇਰ ਆ ਜਾਵੇ ਮੈਂ ਮੂਹਰੇ ਹੋਊਂਗਾ, ਫਿਰ ਤੈਨੂੰ ਮਰਨ ਦੇਊਂਗਾ, ਮੈਂ ਸ਼ੇਰ ਦੇ ਮੂਹਰੇ ਆਕੜ ਕੇ ਖੜ ਜੂੰਗਾ, ਅਤੇ ਅੱਜ ਕੁੱਤਾ ਆਇਆ ਤੂੰ ਤਾਂ ਭੱਜ ਹੀ ਗਿਆ ਮੈਨੂੰ ਧੱਕਾ ਮਾਰ ਕੇ। ਉਹ ਕਹਿੰਦਾ ਗੱਲ ਸੁਣ, ਐਵੇਂ ਨਾ ਕਹਿ ਮੈਨੂੰ, ਮੈਂ ਤੈਨੂੰ ਕਿਹਾ ਸੀਗਾ ਉਹਦੇ ਉੱਤੇ ਮੈਂ ਹਾਲੇ ਵੀ ਕਾਇਮ ਹਾਂ, ਮੈਂ ਤੈਨੂੰ ਕਿਹਾ ਸੀ ਜੇ ਸ਼ੇਰ ਆਊਗਾ ਨਾ ਫਿਰ ਮੈਂ ਮੂਹਰੇ ਖੜੂੰਗਾ, ਪਰ ਮੈਂ ਇਹ ਤਾਂ ਕੁੱਤਾ ਸੀ, ਕੁੱਤੇ ਦੇ ਮੂਹਰੇ ਥੋੜ੍ਹਾ ਕਿ ਮੈਂ ਸ਼ੇਰ ਦੀ ਗੱਲ ਕੀਤੀ ਸੀ। ਸੋ ਇਹੋ ਜਿਹੇ ਪਖੰਡ ਡਰਾਮੇਬਾਜ਼ੀ ਅੱਜ ਕੱਲ੍ਹ ਇਹ ਬਥੇਰੇ ਆਪਣੇ ਪੰਜਾਬ ਦੇ ਵਿੱਚ ਅਤੇ ਇੰਡੀਆ ਦੇ ਵਿੱਚ ਪਖੰਡੀ ਸਾਧੂ ਨੇ। ਸੋ ਇਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ। ਪਰ ਜੇ ਕੋਈ ਸੱਚਾ ਕਾਮਲ ਮੁਰਸ਼ਦ ਮਿਲ ਜੇ ਉਹਦੇ ਨਾਲ ਜ਼ਿੰਦਗੀ ਬਦਲ ਸਕਦੀ ਹੈ, ਕਿਉਂਕਿ ਉਹਦੀ ਕਹਿਣੀ ਅਤੇ ਕਰਨੀ 'ਚ ਫਰਕ ਹੁੰਦਾ। ਉਹ ਇੱਕ ਵਾਰੀ ਜਿਹੜੀ ਗੱਲ ਕਹਿ ਦੇ ਨਾ, ਜਿਵੇਂ ਪਲਟੂ ਸਾਹਿਬ ਕਹਿੰਦੇ ਨੇ, ਉਹ ਫਿਰ ਪੱਥਰ 'ਤੇ ਲਕੀਰ ਹੁੰਦੀ ਹੈ। ਇਹ ਨਹੀਂ ਤੀਜੇ ਕੁ ਮਹੀਨੇ ਕੁਛ ਕਹਿਤਾ, ਛੇਵੇਂ ਕੁ ਮਹੀਨੇ ਕੁਛ ਕਹਿਤਾ, ਉਹ ਸੰਗਤ ਉਸੇ ਤਰ੍ਹਾਂ ਲੱਗੀ ਹੁੰਦੀ ਹੈ। ਉਹ ਕਹਿੰਦੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ, ਜਿਹੜੇ ਦੋ ਕੁ ਸੰਤ ਪਹਿਲਾਂ ਆਪਣੇ ਹਿੰਦੁਸਤਾਨ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਦੀ ਸੰਗਤ ਕਹਿੰਦੇ ਨਹੀਂ ਜੀ ਇਹ ਤਾਂ ਹੋਈ ਨਹੀਂ, ਨਜਾਇਜ਼ ਹੋ ਰਹੀ ਹੈ। ਸੰਗਤ ਸਭ ਕਹਿੰਦੀ ਉਹਨਾਂ ਨੂੰ ਹੋਰ ਵੀ ਉਹਨਾਂ ਦਾ ਬੇੜਾ ਗਰਕ ਕਰ ਦਿੰਦੀ ਹੈ ਜਦੋਂ ਇਹਨਾਂ ਨੇ ਝੂਠੀਆਂ ਤਾਰੀਫਾਂ ਕਰਦੀਆਂ। ਨਾ ਉਹਨਾਂ ਨੇ ਤਰਨਾ ਹੁੰਦਾ, ਨਾ ਸੰਗਤ ਨੇ ਤਰਨਾ ਹੁੰਦਾ। ਮੈਂ ਇਹ ਸਾਰੀ ਸੰਗਤ ਨਹੀਂ, ਜਿਹੜੇ ਮਿਹਨਤ ਕਰਦੇ ਨੇ ਉਹ ਤਰ ਜਾਂਦੇ ਨੇ, ਜਿਹੜੇ ਐਵੇਂ ਪਿੱਛੇ ਉਹਨਾਂ ਦੇ ਚੇਲੇ ਚਾਪੇ ਜੇ ਲੱਗੇ ਹੁੰਦੇ ਨੇ ਸੇਵਾ ਕਰਕੇ, ਇਹਦੀ ਸੇਵਾ ਬੰਦ ਕਰ ਦਿਓ, ਉਹਦੀ ਕਰ ਦਿਓ, ਇਹਦੀ ਕਰ ਦਿਓ, ਇਹਨੂੰ ਨਹੀਂ ਬੁਲਾਉਣ ਦੇਣਾ, ਉਹਨੂੰ ਨਹੀਂ ਬੁਲਾਉਣ ਦੇਣਾ, ਜਿਹੜੇ ਪੂਰਨ ਗੁਰੂ ਹੁੰਦੇ ਨੇ ਨਾ ਉਹਨਾਂ ਨੂੰ ਤਾਂ 10-10 ਗਾਲਾਂ ਕੱਢੋ, 50-50 ਗਾਲਾਂ ਕੱਢੋ, ਫਿਰ ਵੀ ਉਹ ਗਲੇ ਨਾਲ ਲਾਉਂਦੇ ਨੇ, ਕਿਉਂਕਿ ਉਹਨਾਂ ਨੂੰ ਆਤਮਾ 'ਚ ਪਤਾ ਵੀ ਇਹ ਉੱਪਰੋਂ ਗਾਲਾਂ ਕੱਢਦਾ, ਵਿੱਚੋਂ ਤਾਂ ਇਹਦੀ ਆਤਮਾ ਸਾਫ਼ ਹੈ, ਇਹਨੂੰ ਨੇੜੇ ਲਿਆ ਕੇ ਪਰਮਾਤਮਾ ਨਾਲ ਮਿਲਾਪ ਕਰਨਾ। ਹਿਸਟਰੀ ਦੇ ਵਿੱਚ ਹਜ਼ਾਰਾਂ ਲੱਖਾਂ ਐਗਜ਼ਾਮਪਲਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਸੰਤ ਮਹਾਤਮਾ ਨੂੰ ਗਾਲਾਂ ਕੱਢਦੇ, ਇੱਟਾਂ ਮਾਰਦੇ, ਪੱਥਰ ਮਾਰਦੇ ਸੀਗੇ, ਇੱਕ ਦਿਨ ਉਹ ਪੂਰਨ ਭਗਤ ਬਣ ਗਏ। ਪਰ ਜੇ ਕਿਉਂ ਭਗਤ ਬਣ ਗਏ? ਕਿਉਂਕਿ ਉਹ ਮੂਹਰੋਂ ਕਾਮਲ ਮੁਰਸ਼ਦ ਸੀ। ਜੇ ਨਕਲੀ ਮੁਰਸ਼ਦ ਹੋਵੇ ਫਿਰ ਚੇਲਿਆਂ ਨੂੰ ਇਸ਼ਾਰਾ ਕਰ ਦਿੰਦੇ ਨੇ ਮੈਨੂੰ ਕੱਢੋ ਸੇਵਾ ਤੋਂ ਬਾਹਰ, ਇਹਨੂੰ ਆਉਣ ਨਾ ਦਿਓ, ਇਹਨੂੰ ਬੁਲਾਉਣ ਨਾ ਦਿਓ, ਇਹਨੂੰ ਉੱਥੇ ਜ਼ਮੀਨ ਥੱਲੇ ਦੱਬ ਦਿਓ, ਉਹਦੇ ਉੱਤੇ ਬੂਟਾ ਲਾ ਦਿਓ, ਸੰਗਤ ਨੂੰ ਕਹਿ ਦਿਓ ਐਂ ਮਰ ਗਿਆ, ਟਰੱਕ ਥੱਲੇ ਮਰ ਗਿਆ। ਹਜ਼ਾਰਾਂ ਕਹਾਣੀਆਂ, ਲੱਖਾਂ ਕਹਾਣੀਆਂ ਆਪਾਂ ਅੱਜ ਦੇ ਕਲਯੁੱਗ ਦੇ ਜ਼ਮਾਨੇ ਸੁਣਦੇ ਹਾਂ। ਸੋ ਤਰੱਕੀ ਉਦੋਂ ਹੀ ਹੋਣੀ ਹੈ, ਤਰੱਕੀ ਉਦੋਂ ਹੀ ਹੋਣੀ ਹੈ ਜਦੋਂ ਅਸੀਂ ਕਾਮਲ ਮੁਰਸ਼ਦ ਨੂੰ ਮਿਲਾਂਗੇ। ਕਾਮਲ ਮੁਰਸ਼ਦ ਦੀ ਬਹੁਤ ਵੱਡੀ ਇੰਪੋਰਟੈਂਸ ਹੈ। ਕਾਮਲ ਮੁਰਸ਼ਦ ਕਰਮਾਂ ਨਾਲ ਹੀ ਮਿਲਦਾ ਹੈ। ਕਾਮਲ ਮੁਰਸ਼ਦ ਬਹੁਤ, ਕਿਉਂਕਿ ਲੌਜਿਕ ਬੜੀ ਹੈ। ਕਈ ਵਾਰੀ ਕਹਿੰਦੇ ਨੇ ਵੀ ਦੇਖੋ ਜੀ ਜਿਹੜਾ ਆਹ ਗੁਰੂ ਹੈ ਇਹ ਕਾਮਲ ਮੁਰਸ਼ਦ ਦੀ ਚੋਣ ਹੈ ਅਤੇ ਉਹ ਪਰਫੈਕਟ ਮਾਸਟਰ ਅਤੇ ਇਹਦੀ ਗਲਤ ਇਵੇਂ ਚੋਣ ਹੋ ਸਕਦੀ ਹੈ? ਨਹੀਂ ਨਹੀਂ ਨਹੀਂ, ਹਿਸਟਰੀ ਨੂੰ ਪੜ੍ਹ ਕੇ ਦੇਖੋ, ਇਹ ਗੱਲ ਨਹੀਂ ਹੈ। ਕਿਉਂਕਿ ਭਾਣਾ ਤਾਂ ਉਹਦਾ, ਕਾਮਲ ਮੁਰਸ਼ਦ ਨੇ ਗੱਦੀ ਦੇ ਤੀ ਪਰ ਉਹਨੇ ਉਹਨੂੰ ਕਾਇਮ ਨਹੀਂ ਰੱਖਿਆ। ਜੇ ਕਾਇਮ ਨਹੀਂ ਰੱਖਿਆ ਤਾਂ ਉਹ ਇਸੇ ਚੀਜ਼ ਦਾ ਫਾਇਦਾ ਲਈ ਜਾਂਦਾ ਕਿ ਮੇਰੇ ਕਾਮਲ ਮੁਰਸ਼ਦ, ਉਹਨੇ ਮਿਹਨਤ ਕਾਮਲ ਮੁਰਸ਼ਦ ਨੇ ਕੀਤੀ, ਬੇੜਾ ਇਹਨੇ ਡੁਬੋਤਾ। ਸੋ ਬੇੜਾ ਡੁਬੋਤਾ, ਹੌਲੀ ਹੌਲੀ ਬੇੜਾ ਇਹੋ ਜਿਹਾ ਡੁੱਬ ਜਾਣਾ, ਫਿਰ ਉਹ ਰੂਹਾਨੀ ਟੁੱਟ ਜਾਂਦੀ ਹੈ, ਫਿਰ ਉਹੀ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ, ਹਾਂਜੀ। ਸੋ ਕਾਮਲ ਮੁਰਸ਼ਦ ਬੜੀ ਕਿਸਮਤ ਨਾਲ ਮਿਲਦਾ ਹੈ, ਮਿਹਨਤ ਨਾਲ ਮਿਲਦਾ, ਔਰ ਉਹਦੀ ਗੱਲ ਜਿਹੜੀ ਗੱਲ ਕਹਿ ਦੇ ਨਾ ਸੁਪਨੇ 'ਚ ਵੀ ਕਹਿ ਦੇ, ਉਹ ਵੀ ਪੱਥਰ 'ਤੇ ਲਕੀਰ ਹੁੰਦੀ ਹੈ। ਅਤੇ ਉਹਦੇ ਨਾਲ, ਉਹਦੇ ਕੋਲੇ ਬੈਠਣ ਨਾਲ, ਉਹਦਾ ਉਪਦੇਸ਼ ਸੁਣਨ ਦੇ ਨਾਲ ਤੁਹਾਡੇ ਅੰਦਰ ਠੰਡ ਪੈਂਦੀ ਹੈ। ਹਾਸਾ ਮਜ਼ਾਕ ਨਹੀਂ ਪੈਂਦਾ ਕਿ ਮਖੌਲ ਕਰੀ ਚਲੋ, ਟੀਚਰਾਂ ਹੀ ਕਰੀ ਚਲੋ, ਇੱਧਰ ਵੀ ਜਾਇਆ ਉੱਧਰ ਵੀ ਚਲੋ, ਇੱਥੇ ਜਾ ਕੇ ਕੁਛ ਕਹਿਤਾ, ਗੁਰਦੁਆਰੇ ਜਾ ਕੇ ਕੁਛ ਕਹਿਤਾ, ਮੰਦਰ ਜਾ ਕੇ ਕੁਛ ਕਹਿਤਾ, ਨਹੀਂ ਤਾਂ ਉਹ ਪਖੰਡ ਕਰੀ ਜਾਊਗਾ ਅਤੇ ਉਹੋ ਜਿਹੀ ਸੰਗਤ ਹੁੰਦੀ ਹੈ ਉਹ ਤਾਂ ਹੀ ਉਹਦਾ ਕੰਮ ਚੱਲਦਾ ਜੇ ਸੰਗਤ ਥੋੜ੍ਹਾ ਸਮਝ ਕੇ ਕੋਸ਼ਿਸ਼ ਕਰੇ ਇੰਨੀ ਕੁ ਗੱਲ ਸਮਝਣ ਦੀ ਲੋੜ ਹੈ ਕਾਮਲ ਮੁਰਸ਼ਦ ਨੇ ਜੇ ਤੁਹਾਨੂੰ ਨਾਮਦਾਨ ਦੇਤਾ ਅੰਮ੍ਰਿਤ ਛਕਾਤਾ ਉਸ ਤੋਂ ਜਾਂ ਤੁਸੀਂ ਧਾਰਮਿਕ ਪੁਸਤਕਾਂ ਪੜ੍ਹਦੇ ਹੋ ਪੜ੍ਹ ਕੇ ਧਿਆਨ ਨਾਲ ਪੜ੍ਹੋ ਉਹਦੇ 'ਤੇ ਅਮਲ ਕਰੋ ਜਿੰਨਾ ਚਿਰ ਅਮਲ ਨਹੀਂ ਕਰਦੇ ਅਮਲ ਅਸੀਂ ਕਰਦੇ ਨਹੀਂ ਮਗਰ ਗੇੜੇ ਮਾਰੀ ਜਾਂਦੇ ਹਾਂ ਟੀਚਰ ਦੇ ਮਗਰ ਗੇੜੇ ਮਾਰੀ ਚੱਲੋ ਪੜ੍ਹਨਾ ਹੈ ਨਹੀਂ ਵੀ ਟੀਚਰ ਪਾਸ ਕਰਾ ਦੂਗਾ ਇੱਕ ਅੱਧੀ ਵਾਰ ਤਾਂ ਸ਼ਾਇਦ ਨਕਲ ਨੁਕਲ ਮਰਵਾ ਕੇ ਪਾਸ ਕਰਾ ਦੂ ਪਰ ਅੱਗੇ ਜਾ ਕੇ ਫਸ ਜਾਓਗੇ ਸੋ ਇਸ ਕਰਕੇ ਸਾਨੂੰ ਕਾਮਲ ਮੁਰਸ਼ਦ ਨੂੰ ਸਮਝਣ ਦੀ ਲੋੜ ਹੈ ਅਤੇ ਉਹਦੇ ਉੱਤੇ ਅਮਲ ਕਰਨ ਦੀ ਲੋੜ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਇਹ ਨਹੀਂ ਹੈ ਕਿ ਜਿਵੇਂ ਕਾਮਲ ਮੁਰਸ਼ਦ ਹੁੰਦਾ ਹੀ ਨਹੀਂ ਕੋਈ ਸੰਤ ਨਾ ਹੋਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ ਕਾਮਲ ਮੁਰਸ਼ਦ ਇਸ ਦੁਨੀਆਂ ਦੇ ਵਿੱਚ ਸਦਾ ਆਉਂਦੇ ਰਹੇ ਨੇ ਅਤੇ ਆਉਂਦੇ ਰਹਿਣਗੇ ਸੋ ਸਾਨੂੰ ਉਸ ਉਹਨਾਂ ਦੀ ਟੀਚਿੰਗ ਚੰਗੇ ਗੁਣ ਸਿੱਖ ਕੇ ਉਹਦੇ ਉੱਤੇ ਅਮਲ ਕਰਨ ਦੀ ਲੋੜ ਹੈ ਜਦੋਂ ਅਸੀਂ ਅਮਲ ਕਰ ਲੈਂਦੇ ਹਾਂ ਅੰਦਰਲਾ ਪਰਦਾ ਅਸੀਂ ਖੋਲ੍ਹ ਲੈਂਦੇ ਹਾਂ ਅਤੇ ਫਿਰ ਸਾਡੀ ਕਮਾਈ ਹੋ ਜਾਂਦੀ ਹੈ ਫਿਰ ਸਾਨੂੰ ਬਾਗੋ ਬਾਗ ਅਸੀਂ ਅੰਦਰੋਂ ਹੁੰਦੇ ਹਾਂ ਫਿਰ ਸਾਨੂੰ ਭੀੜ ਭੜੱਕੇ ਦੇ ਵਿੱਚ ਸਤਸੰਗਾਂ ਦੇ ਵਿੱਚ ਜਾ ਕੇ ਸੇਵਾ ਜਾ ਕੇ ਕਰਦੀ ਕੀ ਲੋੜ ਹੈ ਸਾਨੂੰ ਤਾਂ ਘਰੇ ਤੁਹਾਡੇ ਰਾਮ ਤੁਹਾਡੇ ਘਰੇ ਬੈਠਾ ਪਰਮਾਤਮਾ ਤੁਹਾਡੇ ਘਰੇ ਬੈਠਾ ਤੁਹਾਨੂੰ ਇੱਧਰ ਉੱਧਰ ਲੋਕਾਂ 'ਚ ਜਾ ਕੇ ਕਰਨ ਦੀ ਕੀ ਲੋੜ ਹੈ ਨਜ਼ਾਰੇ ਤੁਹਾਨੂੰ ਘਰੇ ਆਉਂਦੇ ਨੇ ਖੁਸ਼ੀ ਤੁਹਾਨੂੰ ਘਰੇ ਆਉਂਦੀ ਹੈ ਬਾਹਰ ਕੀ ਲੋੜ ਹੈ ਬਾਹਰ ਤਾਂ ਉਹੀ ਹੈ ਡਰਾਮੇਬਾਜ਼ੀ ਕਰਨ ਜੋ ਮਰਜ਼ੀ ਚਲੇ ਜਾਓ ਚਾਹੀਦਾ ਤਾਂ ਇਹ ਜੇ ਸੇਵਾ 'ਤੇ ਜਾਂਦੇ ਹਾਂ ਜੇ ਸੇਵਾ 'ਤੇ ਆਪਾਂ ਗਏ ਹਾਂ ਤਾਂ ਉਹਦੇ ਵਿੱਚ ਸਾਨੂੰ ਹਲੀਮੀ ਹੋਵੇ ਜੇ ਸੇਵਾ ਜਾ ਕੇ ਨਿੰਦਿਆ ਚੁਗਲੀ ਕਰਨੀ ਹੈ ਤਾਂ ਸਾਗ ਹੀ ਚੋਰੀਓਂ ਤੋੜ ਲਿਆਉਣਾ ਹਾਂਜੀ ਇੱਧਰੋਂ ਗੱਲ ਕਰ ਲਈ ਚੋਰੀ ਕਰ ਲਈ ਮਾੜੇ ਦੀ ਨਹੀਂ ਦੇਖਣੇ ਬਜ਼ੁਰਗ ਨਹੀਂ ਦੇਖਣਾ ਉਮਰ ਨਹੀਂ ਦੇਖਣੀ ਜੇ ਚੌਧਰ ਮਿਲ ਗਈ ਜਿਹਦੀ ਮਰਜ਼ੀ ਬੇਇੱਜ਼ਤੀ ਕਰੀ ਚਲੋ ਉਹਨੇ ਤਰੱਕੀ ਦਾ ਕੀ ਕਰਨੀ ਹੈ ਉਹਨੇ ਤਾਂ ਨਰਕ 'ਚ ਹੀ ਜਾਣਾ ਇਹ ਗੱਲ ਪੱਕੀ ਹੈ ਤੁਸੀਂ ਐਂ ਨਾ ਕਿ ਮੈਂ ਸਖ਼ਤ ਸ਼ਬਦ ਕਹਿ ਤੇ ਮੈਂ ਕਿਸੇ ਨੂੰ ਨਹੀਂ ਕਹਿੰਦਾ ਮੈਂ ਆਪਣੇ ਆਪ 'ਤੇ ਲਾਗੂ ਕਰਦਾ ਇਹ ਹਕੀਕਤ ਹੈ ਕਿਉਂਕਿ ਸਾਡਾ ਦਿਲ ਦਾ ਦਿਲ ਕਰ ਲੈ ਸਾਫ ਜੇ ਮਾਲਕ ਨਾਲ ਦੀਦਾਰ ਚਾਹੀਦਾ ਆਪਣੇ ਅੰਦਰ ਵੀ ਹੈਵ ਟੂ ਰੀਅਲਾਈਜ਼ ਅਵਰ ਸੈਲਫ ਨੋ ਦਾਈ ਸੈਲਫ ਰਾਤ ਨੂੰ ਬੈਠੋ ਰਾਤ ਨੂੰ ਜਦੋਂ ਸੌਂਦੇ ਹਾਂ ਸਵੇਰੇ ਉੱਠਦੇ ਹਾਂ ਇੱਕ ਮਿੰਟ ਦੋ ਮਿੰਟ ਇਹ ਦੇਖੋ ਕਿ ਮੈਂ ਜੋ ਕੁਛ ਕਰ ਰਿਹਾ ਮੈਨੂੰ ਦੇਖ ਰਿਹਾ ਸੀ ਪਰਮਾਤਮਾ ਮੈਂ ਕਿਸੇ ਨੂੰ ਕੀ ਬੋਲਿਆ ਕਿਸੇ ਨਾਲ ਕੀ ਫੈਸਲਾ ਕੀਤਾ ਕਿਸੇ ਦੀ ਸੇਵਾ ਕਿਉਂ ਬੰਦ ਕੀਤੀ ਕਿਸੇ ਦੀ ਸੇਵਾ ਕਿਉਂ ਲਾਈ ਕਿਸੇ ਨੂੰ ਸਤਸੰਗ ਕਿਉਂ ਦਿੱਤਾ ਕਿਸੇ ਨੂੰ ਰੋਟੀ ਖਾਣ ਲੱਗੇ ਕਿਉਂ ਝਿੜਕਿਆ ਕਿਸੇ ਦੀ ਮੈਂ ਬੇਇੱਜ਼ਤੀ ਕਿਉਂ ਕੀਤੀ ਕਿ ਕੰਮ ਸਰਸਾ ਦਾ ਸੀ ਕਿ ਰੂਹਾਨੀਅਤ ਦੇ ਵਿੱਚ ਆਤ ਜਿਹੜੀ ਹੈ ਉਹਦੇ ਵਿੱਚ ਇਹ ਗੱਲਾਂ ਸਾਰੀਆਂ ਜਾਇਜ਼ ਨੇ ਜੇ ਨਹੀਂ ਹੈ ਤਾਂ ਉਸ ਕੁੱਲ ਮਾਲਕ ਤੋਂ ਪਰਮਾਤਮਾ ਤੋਂ ਮਾਫ਼ੀ ਮੰਗੋ ਉਹ ਬਖਸ਼ਦਾ ਉਹ ਬਖਸ਼ਦਾ ਸੱਚੇ ਦਿਲੋਂ ਹੋਵੇ ਅਤੇ ਅੱਗੇ ਤੋਂ ਤੋਬਾ ਕਰ ਲਓ ਨਾ ਕਰੋ ਬਸ ਫਿਰ ਪਰਦਾ ਸਾਡਾ ਹੌਲੀ ਹੌਲੀ ਸਾਫ਼ ਹੋ ਜੂਗਾ ਅਸੀਂ ਅੰਦਰ ਚੜ੍ਹਾਈ ਕਰ ਲਾਂਗੇ ਮੇਰੇ ਖਿਆਲ ਟਾਈਮ ਸਮਾਪਤੀ ਵਾਲਾ ਕਿੰਨਾ ਕੁ ਹੈ 5 ਮਿੰਟ ਪਏ ਨੇ ਸੋ ਆਪਾਂ ਗੱਲ ਨੂੰ ਇਹਨੂੰ ਹੀ ਕੰਟੀਨਿਊ ਕਰ ਲੈਣਾ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਇੱਕ ਗੱਲ ਤੁਹਾਨੂੰ ਮੈਂ ਹੋਰ ਬੇਨਤੀ ਕਰਨਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਆਪਣਾ ਯੂਟਿਊਬ 'ਤੇ ਵੀ ਆਉਂਦਾ ਅਤੇ ਫੇਸਬੁੱਕ 'ਤੇ ਵੀ ਆਉਂਦਾ ਯੂਟਿਊਬ ਦੇ ਉੱਤੇ ਤੁਸੀਂ ਮੇਰਾ ਨਾਂ ਹੀ ਪਾਉਣਾ ਡਾਕਟਰ ਨਰਿੰਦਰ ਰਵੀ ਗੋਇਲ ਯੂਟਿਊਬ ਦੇ ਉੱਤੇ ਸਾਰੇ ਚੈਨਲ ਜਿੰਨੇ ਵੀ 3-4 ਸਾਲਾਂ ਦੇ ਨੇ ਚਾਹੇ ਉਹ ਰੂਹਾਨੀਅਤ ਨੇ ਚਾਹੇ ਉਹ ਪੋਲੀਟੀਕਲ ਨੇ ਚਾਹੇ ਉਹ ਮੈਡੀਕਲ ਫੀਲਡ ਦੇ ਨੇ ਸਾਰੇ ਤੁਹਾਨੂੰ ਉੱਥੋਂ ਨਜ਼ਰ ਆ ਜਾਣਗੇ ਇਸੇ ਤਰ੍ਹਾਂ ਯੂਟਿਊਬ ਦੇ ਵਿੱਚ ਰਵੀ ਗੋਇਲ .ca ਪਾ ਲਓ ਉੱਥੇ ਦੇਖ ਸਕਦੇ ਹੋ ਈਵਨ ਦਾ ਮੇਰੇ ਕੋਲ ਮੇਰੀ ਵੈਬਸਾਈਟ ਵੀ ਹੈ ਰਵੀ ਗੋਇਲ ਡਾਕਟਰ ਨਰਿੰਦਰ ਰਵੀ ਗੋਇਲ ਉਹ ਵੈਬਸਾਈਟ 'ਤੇ ਜਾ ਕੇ ਵੀ ਜਿੰਨੇ ਵੀ ਤੁਹਾਡੇ TV ਜਾਂ ਰੇਡੀਓ ਪ੍ਰੋਗਰਾਮ ਨੇ ਉੱਥੇ ਰਿਕਾਰਡ ਕੀਤੇ ਹੋਏ ਨੇ ਮੇਰੀ ਆਪਦੀ ਹਿਸਟਰੀ ਦੇ ਬਾਰੇ ਹੈ ਤੁਸੀਂ ਕੋਈ ਵੀ ਕਮੈਂਟ ਦੇਣਾ ਜ਼ਰੂਰ ਦਿਓ ਪਿਆਰ ਨਾਲ ਦਿਓ ਗੱਲ ਲੈਂਗੁਏਜ ਸਾਫ਼ ਰੱਖੋ ਜੇ ਗਾਲ ਵੀ ਕੱਢਣੀ ਹੈ ਤਾਂ ਵੀ ਚੰਗੀ ਤਰ੍ਹਾਂ ਹੌਲੀ ਪੋਲੀ ਜੀ ਕੱਢ ਲਓ ਤਾਂ ਕਿ ਗੱਲ ਨੂੰ ਮਜ਼ਾ ਆਵੇ ਉਹ ਮੂੰਹ ਭਰ ਕੇ ਵੱਡੀ ਸਾਰੀ ਗਾਲ ਕੱਢਣਾ ਕੋਈ ਕਿਸੇ ਦੇ ਅਸਰ ਨਹੀਂ ਹੁੰਦਾ ਆਪਣੇ ਕਰਮਾਂ ਦਾ ਬੋਝਾ ਚੱਕਦੇ ਹਾਂ ਸੋ ਲੈਂਗੁਏਜ ਥੋੜ੍ਹੀ ਜਿਹੀ ਨਫੀਸ ਰੱਖ ਲਓ ਵਧੀਆ ਹੁੰਦੀ ਹੈ ਪਰ ਇਹ ਵੀ ਗੱਲ ਮੈਂ ਕਹਿੰਦਾ ਜ਼ਿਆਦਾ ਮਿੱਠਾ ਬੋਲਣਾ ਮਿੱਠਾ ਵਧੀਆ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਮਿੱਠਾ ਬੋਲਣਾ ਬਹੁਤ ਵਧੀਆ ਗੱਲ ਹੈ ਪਰ ਜੇ ਮਿੱਠੇ ਬੋਲ ਦੇ ਵਿੱਚ ਸ਼ੈਤਾਨੀ ਹੋਵੇ ਤਾਂ ਉਹਦੇ ਨਾਲੋਂ ਸਾਫ਼ ਬੋਲਣਾ ਜ਼ਿਆਦਾ ਵਧੀਆ ਕਿਉਂਕਿ ਅੱਜ 21ਵੀਂ ਸਦੀ ਹੈ ਜਿਹੜੇ ਜ਼ਿਆਦਾ ਲੋਕ ਮਿੱਠੇ ਬੋਲਦੇ ਨੇ ਹਾਂਜੀ ਹਾਂ ਚਮਲਾਈ ਜਾਂਦੇ ਨੇ ਜੀ ਹਜ਼ੂਰੀ ਕਰਦੇ ਨੇ ਸਭ ਠੀਕ ਹੈ ਤੇਰੇ ਵਰਗਾ ਕੋਈ ਬਿਊਟੀਫੁੱਲ ਕੋਈ ਨਹੀਂ ਤੇਰੇ ਵਰਗਾ ਤਾਂ ਹਲੀਮੀ ਵਾਲਾ ਕੋਈ ਨਹੀਂ ਆ ਰੋਟੀ ਜੇ ਕੱਚੀ ਪੱਕੀ ਫੂਈ ਨੇ ਤੇਰੇ ਵਰਗੀ ਸਵਾਦ ਹੀ ਕੋਈ ਨਹੀਂ ਹੈ ਬਾਅਦ ਦੇ ਵਿੱਚ ਹਾਂ ਵਧੀਆ ਗੱਲ ਆ ਜੇ ਹਲੀਮੀ ਹੈ ਜੇ ਬਾਅਦ 'ਚ ਆ ਕੇ ਉਹ ਸੜੀ ਜੀ ਰੋਟੀ ਖਵਾਤੀ ਹਾਂਜੀ ਇਹ ਬੰਦਾ ਅਨਪੜ੍ਹ ਜਿਹਾ ਹੀ ਹੈ ਇਹਨੂੰ ਬੋਲਣ ਦਾ ਨਹੀਂ ਹੈ ਮੂੰਹ 'ਤੇ ਤੁਸੀਂ ਤਾਰੀਫ ਕਰਦੇ ਉਹ ਜਿਹੜੇ ਪਖੰਡਪਣਾ ਕਰਦੇ ਹੋ ਨਾ ਉਹ ਕਿਹਦੇ ਨਾਲ ਕਰਦੇ ਹੋ ਪਰਮਾਤਮਾ ਤੁਹਾਡੇ ਅੰਦਰ ਬੈਠਾ ਥੋੜ੍ਹੇ ਜਿਹੇ ਸਾਫ਼ ਸੁਥਰੇ ਹੋਵੋ ਜੇ ਕ੍ਰਿਟੀਸਿਜ਼ਮ ਵੀ ਕਰਨੀ ਹੈ ਇਟ ਸ਼ੁੱਡ ਬੀ ਕੰਸਟਰਕਟਿਵ ਕੋਈ ਵਿੱਚ ਲੌਜਿਕ ਹੋਣੀ ਚਾਹੀਦੀ ਹੈ ਕੋਈ ਹੱਲ ਵੀ ਦੱਸੋ ਐਵੇਂ ਹੀ ਨਾ ਬਿਨਾਂ ਮਤਲਬ ਨੁਕਸ ਕੱਢੋ ਮੈਂ ਕਈਆਂ ਨੂੰ ਦੇਖਿਆ ਤੁਹਾਡੇ ਕੋਈ ਕਲੋਜ਼ ਫਰੈਂਡ ਸੀ ਉਹ ਮੈਨੂੰ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ TV ਦੇ ਪ੍ਰੋਗਰਾਮ ਦੇਖਦੇ ਹੋ ਕਹਿੰਦੇ ਮੈਂ ਤਾਂ ਕਦੇ ਸੁਣਿਆ ਨਹੀਂ ਸੀ ਕਿਹੜੇ ਪ੍ਰੋਗਰਾਮ 'ਤੇ ਕੁਛ ਪ੍ਰੋਗਰਾਮ 'ਤੇ ਮੈਂ ਇੱਥੇ ਸਾਡੇ ਜਿਹੜੇ TV ਦੇ ਐਡਮਿਨਿਸਟ੍ਰੇਟਰ ਨੇ ਉਹਨਾਂ ਨੂੰ ਪੁੱਛਿਆ ਉਹਨੂੰ ਮੈਂ ਨਾਂ ਦੱਸਿਆ ਕਹਿੰਦੇ ਜੀ ਜਦੋਂ ਵੀ ਤੁਸੀਂ ਸੰਡੇ ਹੁੰਦੇ ਸੋਮਵਾਰ ਨੂੰ ਇਹ ਹਮੇਸ਼ਾ ਦੇ ਦਿੰਦੇ ਇੰਨੇ ਵਿੱਚ ਕਿਉਂਕਿ ਉਹਨਾਂ ਕੋਲ ਸਾਰਾ ਰਿਕਾਰਡ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਪਰ ਅੰਦਰੋਂ ਸਾਡੀ ਜੈਲਸੀ ਹੁੰਦੀ ਹੈ ਵੀ ਕੱਲ੍ਹ ਨੂੰ ਕਿਸੇ ਨੂੰ ਦੱਸਣਾ ਕੋਈ ਤਰੱਕੀ ਕਰਦੇ ਜੇ ਦੋ ਬੋਲ ਚੰਗੇ ਸ਼ਬਦ ਕਿਸੇ ਨੂੰ ਕਹਿ ਦਿਓਗੇ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਕੁਛ ਨਹੀਂ ਕਰਦਾ ਪਰ ਅਸੀਂ ਕਿਸੇ ਨੂੰ ਇਨਕਰੇਜ ਨਹੀਂ ਕਰਦੇ ਜਿਹੜੀ ਅੰਦਰ ਜੈਲਸੀ ਦੀ ਭਾਵਨਾ ਨਾ ਇਹ ਵੀ ਰੂਹਾਨੀ ਦੇ ਵਿੱਚ ਇੱਕ ਬਹੁਤ ਵੱਡਾ ਰੁਕਾਵਟ ਜਿਹੜੇ ਬੰਦੇ ਸ਼ੈਤਾਨੀ ਕਰਕੇ ਉੱਪਰੋਂ ਬੋਲ ਕੇ ਕੋਈ ਬੰਦਾ ਕਿਸੇ ਦੀ ਕੋਈ ਮਦਦ ਕਰਦਾ, ਕਿਸੇ ਦੀ ਕੋਈ ਹੈਲਪ ਕਰਦਾ, ਜੇ ਤੁਸੀਂ ਦੋ ਸ਼ਬਦ ਕਹਿ ਦਿਓ ਵੀ ਹਾਂ ਭਾਈ ਸਾਹਿਬ ਭੈਣ ਜੀ ਤੁਹਾਡੀ ਇੰਨੀ ਆਹ ਕਹਿਣ ਨਾਲ ਸਾਡਾ ਫਾਇਦਾ ਹੋ ਗਿਆ, ਕੀ ਕਿਸੇ ਉਹ ਤੁਹਾਡਾ ਕੀ ਘੱਟ ਗਿਆ? ਆਲੂ ਬੰਦੇ ਨੂੰ ਇਨਕਰੇਜ ਹੁੰਦੀ ਹੈ, ਕੱਲ੍ਹ ਨੂੰ ਕਿਸੇ ਹੋਰ ਨੂੰ ਕਰੂਗਾ, ਪਰ ਅਸੀਂ ਕ੍ਰਿਟੀਸਾਈਜ਼ ਕਰਦੇ ਰਹਿੰਦੇ ਹਾਂ, ਇਸ ਕਰਕੇ ਪ੍ਰੋਬਲਮ ਆਉਂਦੀ ਹੈ। ਸੋ ਮੈਂ ਇਹ ਕਹਿੰਦਾ ਜ਼ਿੰਦਗੀ ਦੇ ਵਿੱਚ ਗੁਰੂ ਲੱਭੋ, ਗੁਰੂ ਦੀ ਬਹੁਤ ਇੰਪੋਰਟੈਂਟ, ਜਦੋਂ ਲੱਭ ਗਿਆ ਗੁਰੂ ਤਾਂ ਫਿਰ ਉਹਦੇ 'ਤੇ ਤੁਸੀਂ ਅਮਲ ਕਰੋ, ਜਿੰਨਾ ਚਿਰ ਅਮਲ ਨਹੀਂ ਕਰਦੇ ਉਨਾ ਚਿਰ ਕੋਈ ਗੱਲ ਨਹੀਂ ਮੰਨਦੀ। ਜਿਵੇਂ ਕਿ ਕਿਹਾ ਗਿਆ ਕਿ ਅਮਲਾਂ ਉੱਤੇ ਹੋਣ ਨਵੇੜੇ ਖੜੀ ਰਹਿਣਗੀਆਂ ਜਾਤਾਂ, ਇਹਦੀਆਂ ਜਾਤ ਪਾਤਾਂ ਨੇ ਨਾ, ਮੈਂ ਅਮੀਰ ਹਾਂ, ਗਰੀਬ ਹਾਂ, ਹਿੰਦੂ ਹਾਂ, ਮੁਸਲਮਾਨ ਹਾਂ, ਮੇਰੀ ਉੱਚੀ ਜਾਤ ਆ, ਉਹਦੀ ਨੀਵੀਂ ਜਾਤ ਹੈ, ਕਿਸੇ ਨਹੀਂ ਪੁੱਛਣਾ। ਦ ਮੈਨ ਇਜ਼ ਨੋਨ ਬਾਈ ਹਿਜ਼ ਐਕਸ਼ਨਸ, ਜੋ ਤੁਸੀਂ ਐਕਸ਼ਨ ਕਰਦੇ ਹੋ ਨਾ ਉਹਦੇ ਉੱਤੇ ਜੱਜਮੈਂਟ ਹੋਣੀ ਹੈ, ਅੱਜ ਨਹੀਂ ਤਾਂ ਕੱਲ੍ਹ ਨੂੰ ਹੋ ਜੂਗੀ, ਲੰਬੇ ਸਮੇਂ ਬਾਅਦ ਹੋ ਜੂਗੀ। ਇਹ ਹੋ ਸਕਦਾ ਵੀ ਕਈ ਵਾਰੀ ਜਿਹੜੇ ਸ਼ੈਤਾਨ ਹੁੰਦੇ ਨੇ ਉਹ ਮੌਕੇ ਦੇ ਵਾਹ ਖੱਟ ਲੈਂਦੇ ਨੇ, ਪਰ ਜਿਹੜਾ ਅਸਲੀ ਬੰਦਾ ਹੁੰਦਾ ਮੌਕੇ ਦੇ ਨਾ ਵੀ ਖੱਟ ਸਕੇ, ਪਰ ਲੌਂਗ ਟਾਈਮ ਦੇ ਵਿੱਚ ਉਹ ਪਤਾ ਲੱਗਦਾ ਦੁੱਖ ਸੁੱਖ ਦੇ ਵਿੱਚ ਕੌਣ ਖੜਦਾ, ਉਹ ਦੋਸਤ ਹੀ ਕਾਹਦਾ ਦੁੱਖ ਦੇ ਵਿੱਚ ਨਾ ਖੜਾ ਹੋਵੇ। ਪਰ ਜਿਹੜੇ ਡਰਾਮੇ ਕਹਿੰਦੇ ਵੀ ਜਦੋਂ ਮਰਜ਼ੀ, ਮੈਂ ਹੁਣ ਕੁੱਤੇ ਦੀ ਇਗਜ਼ਾਮਪਲ ਦਿੱਤੀ ਆ ਵੀ ਸ਼ੇਰ ਆ ਗਿਆ ਮੈਂ ਮੂਹਰੇ ਖੜੂੰਗਾ, ਉਹ ਕੁੱਤਾ ਆ ਗਿਆ ਉਹਨੂੰ ਧੱਕਾ ਮਾਰ ਕੇ ਉਹਦੀ ਲੱਤ ਫੜਾ ਤੀ, ਉਹ ਕਿਉਂਕਿ ਸ਼ੇਖੀ ਖੋਰ ਹੁੰਦੇ ਨੇ। ਸੋ ਇਸ ਕਰਕੇ ਕਹਿੰਦੇ ਬੰਦਾ ਇਹਨੂੰ ਕਹਿੰਦੇ ਨੇ ਜਾਂ ਬਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ। ਇਹੀ ਗੱਲ ਹੈ ਕਿ ਕੋਸ਼ਿਸ਼ ਕਰੋ, ਹਮੇਸ਼ਾ ਇੱਕੋ ਹੀ ਗੱਲ ਬੰਨ ਲਓ ਕਿ ਮੈਂ ਜੋ ਵੀ ਕੁਛ ਕਰ ਰਿਹਾ, ਜੋ ਵੀ ਕੁਛ ਕਹਿ ਰਿਹਾ, ਉਹ ਪਰਮਾਤਮਾ ਮੈਨੂੰ ਦੇਖਣ ਵਾਲਾ ਹੈ, ਦੇਖ ਰਿਹਾ ਹਰ ਵੇਲੇ, ਹਰ ਮੇਰੀ ਕਰਤੂਤ ਨੂੰ ਸਮਝ ਰਿਹਾ। ਕਿਸੇ ਨੂੰ ਪਿੰਨ ਪੁਆਇੰਟ ਨਾ ਕਰੋ, ਕਿਸੇ ਦੀ ਆਤਮਾ ਨਾ ਦਿਖਾਓ। ਜੇ ਕੋਈ ਦੁੱਖ ਗਈ ਸੱਚੇ ਦਿਲੋਂ, ਮੰਨ ਲਓ ਵੀ ਮੈਂ ਕਿਹਾ ਗਿਆ, ਹੁਣ ਮੈਂ ਲਾਈਵ ਕਰ ਰਿਹਾ, ਜੇ ਕੋਈ ਕਈ ਵਾਰੀ ਕਿਹਾ ਜਾਂਦਾ ਬੰਦੇ ਨੂੰ ਮੈਥੋਂ ਕੋਈ ਗਲਤ ਵੀ ਕਿਹਾ ਜਾਵੇ, ਉਹਦੇ ਲਈ ਮੈਂ ਆਈ ਫੀਲ ਸੋਰੀ, ਓਪਨਲੀ ਕਹਿੰਦਾ ਮੈਂ ਸੋਰੀ। ਹਾਂਜੀ, ਕੋਈ ਜਦੋਂ ਸਲਿਪ ਆਫ ਟੰਗ ਹੋ ਸਕਦੀ ਹੈ ਬੋਲਣ ਲੱਗੇ, ਕਿਉਂਕਿ ਮੈਂ ਜੇ ਕਾਗਜ਼ ਪਿਆ ਹੋਵੇ ਫਿਰ ਤਾਂ ਮੈਂ ਦੇਖ ਕੇ ਪੜ੍ਹਨਾ, ਜੇ ਦੇਖ ਕੇ ਪੜ੍ਹਨਾ ਤਾਂ ਫਿਰ ਉਹ ਡਿਫਰੈਂਟ ਹੁੰਦੀ ਹੈ। ਹੁਣ ਇੰਨੇ ਇੰਨੇ ਸਾਲ ਪੜ੍ਹਿਆ ਅਤੇ ਪੜ੍ਹਾਇਆ ਅਤੇ ਖੁਦ ਆਪ ਰਿਸਰਚ ਕੀਤੀ, ਆਪ ਕਿਤਾਬਾਂ ਲਿਖੀਆਂ, ਥੋੜ੍ਹਾ ਮੋਟਾ ਅੰਦਰੋਂ ਮਿਹਨਤ ਵੀ ਕਰਕੇ, ਜੇ ਹੁਣ ਵੀ ਦੇਖ ਦੇਖ ਕੇ ਪੜ੍ਹਨਾ ਫਿਰ ਕੋਈ ਫਾਇਦਾ ਨਹੀਂ ਹੈ, ਫਿਰ ਉਹ ਕਹਿਣ ਦਾ ਢੰਗ ਵੀ ਫਰਕ ਹੋ ਜਾਂਦਾ। ਸੋ ਇਸ ਕਰਕੇ ਮੇਰਾ ਟਾਈਮ ਹੁਣ ਤਾਂ ਸਮਾਪਤੀ ਵੱਲ ਹੋ ਹੀ ਚੱਲਿਆ, ਸੋ ਲਾਸਟ ਗਾਣਾ ਸੁਣ ਲਓ, ਮੈਂ ਵੀ ਥੱਕ ਗਿਆ ਬਹੁਤ ਬੁਰੀ ਤਰ੍ਹਾਂ। ਜੇ ਕੋਈ ਗਲਤ ਕਿਹਾ ਗਿਆ ਹੋਵੇ, ਕਿਸੇ ਨੂੰ ਹਰਟ ਕੀਤੀ ਹੋਵੇ, ਆਈ ਰੀਅਲੀ ਫੀਲ ਸੋਰੀ। ਸੋ ਨੈਕਸਟ ਵੀਕ ਆਪਾਂ ਕੋਈ ਹੋਰ ਪ੍ਰੋਗਰਾਮ ਲੈ ਕੇ ਆਵਾਂਗੇ, ਤੁਸੀਂ ਫੀਡਬੈਕ ਜ਼ਰੂਰ ਦਿਆ ਕਰੋ, ਚੰਗੀ ਜਾਂ ਮਾੜੀ, ਮਾੜੀ ਹੈ ਤਾਂ ਵੀ ਦਿਓ, ਵਧੀਆ ਗੱਲ ਹੈ, ਪਤਾ ਲੱਗਦਾ, ਕੰਸਟਰਕਟਿਵ ਕ੍ਰਿਟੀਸਿਜ਼ਮ ਸ਼ੁੱਡ ਬੀ ਦੇਅਰ। ਸੋ ਸੁਣੋ ਲਾਸਟ ਗੀਤ ਅਤੇ ਮੈਨੂੰ ਦਿਓ ਤੁਸੀਂ ਨੈਕਸਟ ਵੀਕ ਤੱਕ ਆ ਗਿਆ। ਥੈਂਕ ਯੂ ਵੈਰੀ ਮੱਚ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
शाह एंटरटेनमेंट के नासिर शाह लेकर आ रहे हैं दुनिया का मकबूल तरीन शो खबर हार आपके अपने शहर ब्रैम्पटन में जून 26 शाम 5 बजे एट कैनेडियन कन्वेंशन सेंटर ब्रैम्पटन में। खबर हार आफ्ताब इकबाल अपनी पूरी टीम के साथ आपके अपने शहर ब्रैम्पटन में। टिकट्स और स्पॉन्सरशिप के लिए कॉल कीजिए 416-526-6800 416-526-6800।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
ਓ ਮਾਇਆ ਮਹਿੰਦੀ ਰੋਕਾ ਯਾ ਵਿਆਹ ਦਾ ਹੋਵੇ ਮੌਕਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਐਂਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ٹرک کا گھومتا پہیہ کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو throughout Ontario. No appointment needed. Drive-through facility, one-stop shop. Ab teesri location, exit 579 from Highway 401. In Napanee, quick truck loop. 519-622-0660. QuickTruckLube.com.
मस्जिद इब्राहिम एक फंड रेजिंग इवेंट का इनेकाद कर रहा है जो जून 18 शाम 6 बजे टोरंटो मैरियट मार्कम में होने जा रहा है। इस फंड रेजिंग में दुनिया के मशहूर गेस्ट स्पीकर शेख आला अल